अविनाशी सुख आपन आसन तय जन्म मरण को कहां विनाशन।
अविनाशी सुख आपन आसन जड़ा अविनाशी है ਉਹਨੂੰ ਸੁੱਖ ਹੁੰਦਾ ਕਿਉਂਕਿ ਆਪਣੇ ਆਸਣ 'ਤੇ ਬੈਠਾ ਹੁੰਦਾ। ਅਵਿਨਾਸ਼ੀ ਜ਼ਿਆਦਾ ਜਾਂ ਆਪਣੇ ਆਸਣ 'ਤੇ ਬੈਠੇ, ਆਪਣੇ ਘਰ ਹੋਵੇ, ਨਿੱਜ ਘਰ ਹੋਵੇ, ਪ੍ਰਦੇਸ ਵਿੱਚ ਅਵਿਨਾਸ਼ੀ ਨਹੀਂ ਹੋ ਸਕਦਾ, ਸੁੱਖ ਨਹੀਂ ਹੋ ਸਕਦਾ। ਚਲੋ ਅਵਿਨਾਸ਼ੀ ਤਾਂ ਹੈ, ਉਹ ਸੌ ਜਾਂਦਾ, ਪ੍ਰਦੇਸ ਵਿੱਚ ਨੀਂਦ ਆਉਂਦੀ। ਅਵਿਨਾਸ਼ੀ ਦਾ ਮਤਲਬ ਇਹ ਨਹੀਂ ਵਿਨਾਸ਼ ਹੋ ਜਾਂਦਾ ਇਹਦਾ, ਅਵਿਨਾਸ਼ੀ ਸੁਖ ਨਾਲ ਐ ਨੀ ਲੱਗਦਾ, ਉਹਦੇ ਨਾਲ ਲੱਗਦਾ ਸਦਾ ਸੁਖ। ਸੁਖ ਨਾਲ ਅਵਿਨਾਸ਼ੀ ਨਹੀਂ ਲੱਗਦਾ, ਇਹ ਤੇ ਆਇਆ ਹੋਇਆ। ਅਵਿਨਾਸ਼ੀ ਨੂੰ ਸੁੱਖ ਹੈ ਆਪਣੇ ਆਸਣ 'ਤੇ, ਸੁੱਖ ਕਿਹਨੂੰ ਹੈ ਸਵਾਲ ਇਹ ਹੈ। ਅਵਿਨਾਸ਼ੀ ਉਹਦੇ ਵਾਸਤੇ ਹੈ ਜਿਹਨੂੰ ਸੁੱਖ ਹੈ। ਜੇ ਆਪਾਂ ਅਵਿਨਾਸ਼ੀ ਸੁੱਖ ਕਹੀਏ, ਸੁੱਖ ਸਦਾ ਸੁੱਖ ਹੁੰਦਾ, ਉਹਦੇ ਨਾਲ ਸਦਾ ਸੁੱਖ ਆਇਆ ਜਾਂ ਸੁੱਖ ਆਇਆ, ਹੋਰ ਕਦੇ ਅਵਿਨਾਸ਼ੀ ਸੁੱਖ ਨਹੀਂ ਆਇਆ। ਜੇ ਸੁੱਖ ਨਾਲ ਅਵਿਨਾਸ਼ੀ ਲੱਗਦਾ ਹੋਰ ਵੀ ਕਿਤੇ ਆ ਜਾਂਦਾ। ਇਸ ਕਰਕੇ ਅਸੀਂ ਬੜਾ ਧਿਆਨ ਰੱਖਣਾ, ਅਵਿਨਾਸ਼ੀ ਜਿਹੜਾ ਹੈ ਇਹ ਜੋਤ ਹੈ, ਅਸੀਂ ਐਸਾ ਆਖਦੇ ਹਾਂ। ਅਵਿਨਾਸ਼ੀ ਹੋਈ ਹੈ ਮਰਦਾ ਨਹੀਂ ਜਿਹੜਾ,
ਇਹ ਅਵਿਨਾਸ਼ੀ ਹੋਤਾ ਆਇਆ।
ਹਾਂ, ਅਵਿਨਾਸ਼ੀ ਇਹਦੇ ਨਾਲ ਲੱਗਿਆ, ਇਹ ਅਵਿਨਾਸ਼ੀ ਹੈ, ਹੋਤਾ ਹੀ ਆਇਆ। ਇਹ ਜਿਹੜੀ ਜੋਤ ਹੈ ਇਹਨੂੰ ਆਪਣੇ ਅਸਰ 'ਤੇ ਸੁੱਖ ਹੈ, ਚਲੋ ਇਹ ਕਹਿ ਲਓ। ਅਵਿਨਾਸ਼ੀ ਤਾਂ ਹੈ, ਉਹ ਮਰਦੀ ਤਾਂ ਹੈ, ਨਾਸ ਤਾਂ ਹੁੰਦੀ ਨਹੀਂ, ਸੌਂਦੀ ਜਾਗਦੀ ਹੈ, ਨਾਸ ਨਹੀਂ ਹੁੰਦਾ ਇਹਦਾ। ਇਹ ਮਨ ਭਰੇ ਨਹੀਂ ਜ਼ਿਆਦਾ ਅਸੀਂ ਕਹਿੰਦੇ ਹਾਂ, ਨਾ ਮਰਨੇ ਯੋਗ, ਅਵਿਨਾਸ਼ੀ ਤਾਂ ਹੋ ਗਿਆ ਹੈ। ਅਵਿਨਾਸ਼ੀ ਹੁਣ ਉਹ ਸੌਣਾ ਜਾਗਣ ਦੇ ਵਿੱਚ ਹੀ ਹੈ ਫਰਕ, ਜਦ ਇਹ ਸੌਂ ਜਾਂਦਾ ਫਿਰ ਇਹਨੂੰ ਸੁਪਨਾ ਵੀ ਆ ਜਾਂਦਾ, ਜਦ ਸੁਪਨਾ ਆ ਜਾਂਦਾ ਫਿਰ ਪਰੇਸ਼ਾਨੀ, ਸੁਪਨੇ ਪਿਆ ਭਿਖਾਰੀ, ਸੁਪਨਾ ਇਹਨੂੰ ਭਿਖਾਰੀ ਬਣੇ ਦਾ ਆਉਂਦਾ, ਬਾਦਸ਼ਾਹੀ ਦਾ ਨਹੀਂ ਆਉਂਦਾ। ਬਾਦਸ਼ਾਹ ਜਾ ਕੇ ਆ, ਸੁਪਨੇ 'ਚ ਭਿਖਾਰੀ ਆ। ਅਵਿਨਾਸ਼ੀ ਸੁੱਖ ਆਪਣ ਜਿੱਥੇ ਚੱਲਿਆ ਨਾ, ਹਰ ਪਦੇ ਦੇ ਵਿੱਚ ਨਵਾਂ ਪਤਾ ਸ਼ੁਰੂ ਹੋਇਆ। ਕਿਵੇਂ ਪਤਾ ਹੈ? ਦੋ ਪਦੇ ਹੋ ਗਏ, ਸਮਝ ਹੁਣ ਸ਼ੁਰੂ ਕਿੱਥੋਂ ਹੋਇਆ? ਸਲੋਕ ਕੀ ਹੈ? ਨਿਰੰਕਾਰ ਦੀ ਗੱਲ ਚੱਲਦੀ ਹੈ, ਸਰਗੁਣ ਨਿਰਗੁਣ ਵੀ ਛੱਡ ਦੋ। ਸਰਗੁਣ ਨਿਰਗੁਣ ਤਾਂ ਉਹਦੇ ਨਾਲ ਲੱਗ ਗਿਆ ਨਾ, ਗੱਲ ਨਿਰੰਕਾਰ ਦੀ ਚੱਲਦੀ। ਨਿਰੰਕਾਰ ਨੂੰ ਸੁੱਖ ਆਪਣੇ ਅਸਣ 'ਤੇ, ਜਿਹੜਾ ਨਿਰੰਕਾਰ ਦੇਹ ਵਿੱਚ ਹੋ ਜਾਂਦਾ ਉਹ ਦੇਹ ਵਿੱਚ ਵੀ ਜਾਂਦਾ ਹੈ, ਸਰੀਰ ਵਿੱਚ ਵੀ ਨਿਰੰਕਾਰ ਹੋ ਜਾਂਦਾ, ਪੂਰਨ ਬ੍ਰਹਮ ਹੋ ਨਹੀਂ ਜਾਂਦਾ। ਆਪਣਾ ਅਸਣ ਦੇ ਵਿੱਚ ਸੁੱਖ ਤਾਂ ਜ਼ਰੂਰ ਹੈਗਾ, ਪਰ ਉਹ ਜਿਹਾ ਨਹੀਂ ਹੈਗਾ ਸੁੱਖ ਜਾਂ ਨਿਰੰਕਾਰ ਕੇ ਦੇਸ਼ ਜਾ ਕੇ ਵੱਸਦਾ। ਕਿਉਂ ਨਹੀਂ ਉਹ ਜਿਹਾ ਸੁੱਖ? ਇਸ ਵਕਤ ਇਹਦੀ ਆਪਣੀ ਇੱਛਾ ਮੁਤਾਬਕ ਕੁਛ ਨਹੀਂ ਹੋ ਸਕਦਾ, ਇਹ ਬਣਿਆ ਚੱਲਦਾ ਸਰੀਰ ਕਰਕੇ। ਇਹਨੂੰ ਤੱਤੀ ਤਵੀ ਦੇ ਵੀ ਬਹਿਣਾ ਪੈ ਸਕਦਾ, ਇਹਨੂੰ ਇਹ ਵੀ ਕਹਿਣਾ ਪੈ ਸਕਦਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਜੇ ਖੇੜਿਆਂ ਦੇ ਵਿੱਚ ਰਹਿੰਦਾ ਭੱਟ ਸੀ ਯਾਰੜੇ ਦਾ ਸਾਨੂੰ ਸੱਥਰ ਹੈ ਸੱਥਰ ਫਿਰ ਚੰਗਾ, ਆਪਣਾ ਅਸਰ ਨਹੀਂ ਨਾ ਜੋ ਮਨ ਕਰਕੇ ਚਾਹੇ ਸੈਟਿਸਫਾਈਡ ਹੈ, ਪਰ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਜੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਸੁੱਖ ਨਹੀਂ ਹੈਗਾ ਉਹ ਇਸ ਨੂੰ ਸੁੱਖ ਮੰਨਦਾ ਉਹ ਗੱਲ ਅਲੱਗ ਹੈ। ਕਹਿੰਦਾ ਯਾਰੜੇ ਦਾ ਸਾਨੂੰ ਸੱਥਰ
ਚੰਗਾ
ਹੈ ਤਾਂ ਸੱਥਰ ਹੈ ਤਾਂ ਪੁੱਜੇ ਪਿਆ ਸੱਥਰ ਤਾਂ ਪੁੱਜੇ ਪਿਆ ਨੂੰ ਕਹਿੰਦੇ ਨੇ ਜਿਹੜੇ ਥੱਲੇ ਪੈਂਦੇ ਜ਼ਮੀਨ 'ਤੇ ਇਹਨੂੰ ਕਹਿੰਦੇ ਸੱਥਰ ਇਹ ਚੰਗਾ ਪੁੱਜੇ ਪਾਉਣਾ ਵੀ ਠੀਕ ਹੈ ਬਿਨਾਂ ਕੱਪੜੇ 'ਤੇ ਬਿਨਾਂ ਥੱਲੇ ਕੁਛ ਵਿਛਾਏ 'ਤੇ ਬਿਨਾਂ ਕੁਛ ਉੱਤੇ ਲਏ 'ਤੇ ਜਿਹੜਾ ਪੈਣਾ ਨਾ ਇਹ ਸੱਥਰ ਜੋੜ ਦਿਲ ਜਿਵੇਂ ਸੰਤ ਪੈਂਦੇ ਨੇ ਗਦੈਲੇ ਗੁਰੂ ਨੇ ਵਿਛਾ ਕੇ ਥੱਲੇ ਆ ਉੱਤੇ ਵੀ ਰਜਾਈ ਹੋਵੇ ਤਾਂ ਹੀ ਕਿਹਾ ਨਾ ਵੀ ਤੁਦ ਬਿਨ ਰੋਗ ਰਜਾਈਆਂ ਦਾ ਉੱਡਣ ਆਪਣਾ ਆਸਣ ਹੈ ਜਦ ਇਹ ਉਦੋਂ ਸੁੱਖ ਹੈ ਜਿਹੜਾ ਉਹ ਅਸਲ ਸੁੱਖ ਹੈ ਆਪਣਾ ਆਸਣ
ਅਵਿਨਾਸ਼ੀ ਸੁੱਖ ਆਪਣ ਆਸਣ ਤੈ ਜਨਮ ਮਰਨ ਕੋ ਕਹਾਂ ਬਿਨਾਸਣ
ਉੱਥੇ ਜਨਮ ਮਰਨ ਹੈ ਹੀ ਨਾ ਉੱਥੇ ਵਿਨਾਸ਼ ਹੈ ਕੋਈ ਨਾ ਤਾਂ ਉੱਥੇ ਖਤਰਾ ਬੁੱਧੀ ਦਾ ਇੱਥੇ ਸੀ ਤੁਦ ਬਿਨ ਰੋਗ ਰਜਾਈਆਂ ਦਾ ਇੱਥੇ ਸੀ ਜੇ ਛੱਡ ਦਿੱਤਾ ਰੋਗ ਹੋ ਜਾਣਾ ਸੀ ਫਿਰ ਹੋਮੇ ਫਿਰ ਜਾ ਕੇ ਆਉਣੀ ਸੀ ਜਾਂ ਸੂਲ ਸਰਾਹੀ ਖਾਤਰ ਜੇ ਸੁਰਾਹੀਆਂ ਪਿਆਲੇ ਆ ਜਾਂਦੇ ਫਿਰ ਹੰਕਾਰ ਵਾਸਤੇ ਹੀ ਆਉਂਦੇ ਵੱਡਾ ਹੋਣ ਵਾਸਤੇ ਵੱਡਾ ਪੁਜੀਸ਼ਨ ਰੱਖਣ ਵਾਸਤੇ ਹੀ ਸੀ ਨਾ ਵੀ ਮੇਰੇ ਮਹਿਲਾਂ 'ਚ ਰਹਾਂ ਮੈਂ ਹਾਂ ਆਪਣਾ ਆਸਣ ਉੱਥੇ ਵਿਨਾਸ਼ ਨਹੀਂ ਹੈ ਜਨਮ ਮਰਨ ਨਹੀਂ ਹੈ ਬੁੱਧੀ ਦਾ ਵਿਨਾਸ਼ ਵਿਨਾਸ਼ ਬੁੱਧੀ ਦਾ ਇੱਥੇ ਜਾਂ ਅਵਿਨਾਸ਼ੀ ਕਹਿ ਦਿੱਤਾ ਅਵਿਨਾਸ਼ੀ ਦਾ ਹੈ ਉਹ ਅਤੇ ਵਿਨਾਸ਼ਨ ਕਿਹੜੀ ਗੱਲ ਹੈ ਅਕਲ ਦਾ ਆ ਗੁਣਾਂ ਦਾ ਵਿਨਾਸ਼ ਨਹੀਂ ਹੁੰਦਾ ਫਿਰ ਇੱਥੇ ਕੋਲ ਨਾਸ਼ ਹੋ ਸਕਦਾ ਹੈ ਜੇ ਮੈਂ ਅੱਗੇ ਕੰਪਰੋਮਾਈਜ਼ ਗੱਲ ਵਿੱਚ ਉੱਠਣਾ ਕਰੇ ਲਿਆ ਕਰਿਆ ਨਹੀਂ ਹੈ ਜਿਨ੍ਹਾਂ ਨੇ ਕੰਪਰੋਮਾਈਜ਼ ਕੀਤਾ ਉਹਨਾਂ ਨੂੰ ਗੁਰਾਈ ਨਹੀਂ ਮਿਲੀ ਸ੍ਰੀ ਚੰਦ ਨੇ ਕਰ ਲਿਆ ਲਖਮੀ ਚੰਦ ਨੇ ਕੰਪਰੋਮਾਈਜ਼ ਕਰ ਲਿਆ ਝੂਠ ਨਾਲ ਤਾਤੂ ਦਾਸੂ ਨੇ ਕੰਪਰੋਮਾਈਜ਼ ਕੀਤਾ ਝੂਠ ਨਾਲ ਗੁਰੂ ਅਮਰਦਾਸ ਦੇ ਮੁੰਡਿਆਂ ਨੇ ਝੂਠ ਨਾਲ ਕੰਪਰੋਮਾਈਜ਼ ਕੀਤਾ ਮਾਇਆ ਨਾਲ ਕੰਪਰੋਮਾਈਜ਼ ਕੀਤਾ ਸੰਸਾਰੀ ਸੁੱਖਾਂ ਨਾਲ ਕੰਪਰੋਮਾਈਜ਼ ਕੀਤਾ ਵਿਚਾਰਧਾਰਾ ਨਾਲ ਕੰਪਰੋਮਾਈਜ਼ ਕੀਤਾ ਪਬਲਿਕ ਨਾਲ ਕੰਪਰੋਮਾਈਜ਼ ਕੀਤਾ ਜਿਹੜੇ ਪ੍ਰੈਸ਼ਰ ਪਾਉਂਦੇ ਸੀ ਵੀ ਆਹ ਗੱਲ ਨਾ ਕਰੋ ਆਪਣੇ ਧਰਮ ਤੋਂ ਬਿਲਕੁਲ ਨਿਰਾਲੀ ਨਾ ਕਰੋ ਥੋੜ੍ਹੀ ਬਹੁਤੀ ਮਿਕਸ ਕਰਕੇ ਚੱਲੋ ਤਾਂ ਆਪਾਂ ਰਲ ਕੇ ਰਹੀਏ ਉਹਨਾਂ ਕੰਪਰੋਮਾਈਜ਼ ਕਰ ਲਏ ਬਸ ਕੰਪਰੋਮਾਈਜ਼ ਕਰ ਲਏ ਗਏ ਅਵਿਨਾਸ਼ੀ ਜਿਹੜਾ ਸੀ ਨਿਰੰਕਾਰ ਦਾ ਦੇਸ਼ ਕੁਛ ਗਿਆ ਆਹ ਦੇਸ਼ ਦਾ ਸੁੱਖ ਲੈ ਲਿਆ ਪਰਦੇਸ ਦਾ ਸੁੱਖ ਪਰਲੋਕ ਦਾ ਸੁੱਖ ਰਹਿ ਗਿਆ ਪਰਦੇਸ ਦਾ ਸੁੱਖ ਲੈ ਲਿਆ ਦੇਸ਼ ਦਾ ਸੁੱਖ ਰਹਿ ਗਿਆ ਨਿਰੰਕਾਰ ਕੇ ਦੇਸ਼ ਵੀ ਜਾ ਸਕਦਾ ਅਵਿਨਾਸ਼ੀ ਸੁੱਖ ਆਪਣ ਤੈ ਜਨਮ ਮਰਨ ਕੋ ਕਹਾ
ਵਿਨਾਸ਼
ਜਨਮ ਮਰਨਾ ਨਾ ਉੱਥੇ ਵਿਨਾਸ਼ ਵਿਨਾਸ਼ ਕਰਦਾ ਗੁਣ ਨਹੀਂ ਕਰਦੇ ਫਿਰ ਉਹ ਗੁਣਾਂ ਦੇ ਗਲਣ ਦਾ ਖਤਰਾ ਨਹੀਂ ਹੈ ਹਰ ਵਿਸਰਨ ਦਾ ਖਤਰਾ ਨਹੀਂ ਹੈ ਨੌ ਸਮੁੰਦਰ ਤੋਂ ਬਾਹਰ ਚਲੀ ਗਈ ਜਿੰਨਾ ਚਿਰ ਨੌ ਸਮੁੰਦਰ 'ਚ ਹੈ ਉਨਾ ਚਿਰ ਖਤਰਾ ਹੈ ਨੌ ਸਮੁੰਦਰ ਤੋਂ ਬਾਹਰ ਚਲੀ ਗਈ ਕੋਈ ਖਤਰਾ ਨਹੀਂ
ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ
ਜਬ ਪੂਰਨ ਕਰਤਾ ਪ੍ਰਭ ਸੋਏ ਹੁਣ ਪੂਰਨ ਕਰਤਾ ਹੋ ਗਿਆ ਪਹਿਲਾਂ ਕਰਤਾ ਸੀ ਕਰਤਾ ਪਹਿਲਾਂ ਵੀ ਹੈ ਪ੍ਰਗਟ ਕਰਤਾ ਹੈ ਪੂਰਨ ਕਰਤਾ ਨਹੀਂ ਹੈ ਉਹ ਤਾਂ ਕਰਾਇਆ ਕਰਦਾ ਹੈ ਜੀਵ ਪੂਰਨ ਕਰਤਾ ਨਹੀਂ ਕੋਈ ਵੀ ਹੈ ਪੂਰਨ ਕਰਤਾ ਉਹ ਹੈ ਜਿਹਦੀ ਇੱਛਾ ਨਾਲ ਦੂਆ ਕੰਮ ਕਰੇ ਇੱਛਾ ਉਹਦੀ ਹੈ ਕੰਮ ਕਿਸੇ ਹੋਰ ਤੋਂ ਲੈ ਰਿਹਾ ਕਰਤਾ ਸਾਰੇ ਜੀਵੇ ਰਹੇ ਨੇ ਕੰਮ ਜਿਹਨਾਂ ਦੇ ਨੱਥ ਪਾਈ ਹੋਈ ਆ ਪਰ ਕਰਤਾ ਉਹਦੀ ਰਜ਼ਾ 'ਚ ਰਹੇ ਹਾਂ ਅਸੀਂ ਉਹਦੀ ਰਜ਼ਾ 'ਚ ਰਹੇ ਹਾਂ ਜਿਹਦੀ ਰਜ਼ਾ 'ਚ ਕਰ ਰਹੇ ਹਾਂ ਉਹ ਪੂਰਨ ਕਰਤਾ ਪੂਰਨ ਕਰਤਾ ਉਹਦੇ ਨਾਲ ਇਸ ਕਰਕੇ ਨਿਰ ਗਿਆ ਵੀ ਪੂਰਾ ਕਰਤਾ ਉਹ ਕਰਤਾ ਐਸਾ ਜਿਹੜਾ ਸਾਡੇ ਦੂਜਿਆਂ ਨੂੰ ਪੂਰੇ ਕਰ ਰਿਹਾ ਕਮੀਆਂ ਦੂਰ ਕਰ ਰਿਹਾ ਪਰਉਪਕਾਰੀ ਕਰਤਾ ਜਿਹੜਾ ਕਰਤਾ ਜ਼ਰੂਰ ਹੈ ਪਰ ਸਵਾਰਥ ਦਾ ਕਰਤਾ ਨਹੀਂ ਪਰਮਾਰਥ ਦਾ ਕਰਤਾ ਕਰਤਾ ਜ਼ਰੂਰ ਹੈ ਪੂਰਨ ਜ਼ਰੂਰ ਕਰਦਾ ਆਪਣੇ ਆਪ ਨੂੰ ਪੂਰਨ ਆਪਣਾ ਆਪ ਤਾਂ ਪੂਰਨ ਹੈ ਹੀ ਹੈ ਦੂਜੇ ਕਿਸੇ ਨੂੰ ਪੂਰਨ ਕਰਦਾ ਜੋ ਕੁਛ ਕਰਦਾ ਦੂਜੇ ਅਧੂਰਿਆਂ ਨੂੰ ਪੂਰੇ ਕਰਨ ਵਾਸਤੇ ਕਰਦਾ।
ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ।
ਜਮ ਦੀ ਤਰਾਸ ਫਿਰ
ਕਿਦੋਂ ਹੋਈ? ਇਹਨਾਂ ਮਤਲਬ ਪੂਰਨ ਸਭ ਤੋਂ ਪਹਿਲਾਂ ਮਤਲਬ ਪੂਰਨੇ ਦੇ ਪਾਸੇ ਲੱਗ ਰਿਹਾ ਵੀ ਇਹਨਾਂ ਉਦੋਂ ਜਮ ਦੀ ਤਰਾਸ ਹੁੰਦੀ ਹੈ ਜਦੋਂ ਉਹ ਪੂਰਨ
ਹਾਂ
ਉਹਨਾਂ ਦੇ ਜਮ ਦੀ ਤਰਾਸ ਰਹੂ।
ਭਰਮ ਦੀ ਤਰਾਸ ਹੈ, ਭਰਮੇ ਆ ਤਰਾਸ ਤਾਂ ਹੀ ਹੈ। ਜਮ ਕੀ ਤਰਾਸ ਕੀ ਹੁੰਦੀ ਹੈ? ਜਮ ਕੀ ਤਰਾਸ ਜੰਮਣ ਮਲਣ ਦਾ ਨਹੀਂ ਹੋਏਗਾ। ਜਮ ਕੀ ਤਰਾਸ ਦਾ ਮਤਲਬ ਜੰਮਣ ਮਲਣ ਦਾ ਫਿਕਰ ਨਹੀਂ ਹੈਗਾ ਬਿਲਕੁਲ ਵੀ।
ਉਹ ਤਾਂ ਪਹਿਲਾਂ ਕਹਿੰਦਾ ਜੰਮਣ ਮਲਣ ਦਾ ਹੁੰਦਾ ਹੀ ਨਹੀਂ,
ਹੁੰਦਾ ਹੀ ਨਹੀਂ। ਭਰਮ ਦੇ ਵਿੱਚੋਂ ਭੈ ਨਹੀਂ ਪੈਦਾ ਹੁੰਦੀ, ਭਰਮ ਨਹੀਂ ਹੈ ਭੈ ਕਿੱਥੋਂ ਪੈਦਾ ਹੋਣੀ? ਜਿਹੜੀ ਭਰਮ ਚੋਂ ਭੈ ਪੈਦਾ, ਦੇਖੋ ਜਿਹੜਾ ਸਾਡੇ ਕੋਲ ਜਮਾ ਹੋਇਆ ਭਰਮ, ਉਹ ਜੋ ਜਿਹੜੀ ਭੈ ਉਤਪੰਨ ਹੁੰਦੀ ਹੈ ਸਾਨੂੰ ਦੁਖੀ ਕਰਦੀ ਹੈ ਉਹ ਤਰਾਸ ਹੈ। ਜਿਹੜੀ ਜਮਕੀ ਤਰਾਸ ਹੈ ਸ਼ਬਦ ਸਾਡੇ ਕੋਲ, ਉਹਦੇ ਚੋਂ ਭਰਮ ਚੋਂ ਜੋ ਭੈ ਪੈਦਾ ਹੁੰਦੀ ਉਹੀ ਜਮ ਤਾਂ ਕੋਈ ਹੁੰਦਾ ਹੀ ਨਹੀਂ। ਜਮ ਨੂੰ ਤਾਂ ਗੁਰਬਾਣੀ ਮੰਨਦੀ, ਉਹਦੀ ਵਿੱਚ ਜਮਕੀ ਤਰਾਸ ਕੀ ਹੈ? ਭਰਮ ਚੋਂ ਜੋ ਪੈਦਾ ਹੁੰਦੀ ਹੈ ਭੈ, ਉਹ ਭੈ ਭੀਤ ਕਰਦੀ ਹੈ ਸਾਨੂੰ ਤਰਾਸ, ਡਰ ਤਰਾਸ ਡਰ ਨੂੰ ਕਹਿੰਦੇ ਨੇ। ਭਰਮ ਚੋਂ ਪੈਦਾ ਹੋਣ ਵਾਲਾ ਡਰ ਉਦੋਂ ਨਹੀਂ ਹੁੰਦਾ, ਭਰਮੇ ਨਹੀਂ ਹੈਗਾ, ਡਰ ਕਿੱਥੋਂ ਪੈਦਾ ਹੋਣਾ?
ਮੌਤ ਦਾ ਡਰ ਨਹੀਂ, ਜੰਮ ਕੇ ਟੀਕਾ ਕਰ ਰਹੇ ਨੇ ਜੰਮ ਕੇ ਤਰਾਸ ਦੇ ਅਰਥ ਵੀ ਮਰਨ ਤੋਂ ਡਰਨਾ ਸੀ।
ਮੌਤ ਤਾਂ ਹੈ ਉਹ ਨਹੀਂ ਹੈ,
ਜਨਮਰ ਤਾਂ ਪਹਿਲਾਂ
ਗਿਆ ਸੀ। ਜਦ ਮੌਤ ਹੀ ਨਹੀਂ ਹੁੰਦੀ ਜੋਤੀ, ਇਹ ਅਰਥ ਹੀ ਨਹੀਂ ਅਸੀਂ ਕਰ ਸਕਦੇ। ਇੱਕ ਪਾਸੇ ਤਾਂ ਅਸੀਂ ਕਹਿੰਦੇ ਮਰਦਾ ਨਹੀਂ ਹੈ, ਇੱਕ ਪਾਸੇ ਕਹਿੰਦੇ ਮਰਨ ਨੂੰ ਪੈ ਦੀ
ਅਵਨਾਸ਼ੀ ਪਹਿਲਾਂ ਕਹਿ ਕੇ
ਅਵਨਾਸ਼ੀ ਪਹਿਲਾਂ
ਕਹਿ ਕੇ ਤੁਰੇ।
ਅਸਲ 'ਚ ਉਹ ਨਾ ਸੱਚ ਬੋਲਣਾ, ਇਸੇ ਕਰਕੇ ਆਖਣ ਔਖਾ ਸੱਚਾ ਨੂੰ, ਸਭ ਕੁਛ ਸੁਣ ਕੇ ਵੀ ਸੱਚ ਨਹੀਂ ਬਿਆਨ ਨਹੀਂ ਕਰ ਸਕੇ। ਇੰਨਾ ਧਿਆਨ ਰੱਖ ਕੇ ਨਹੀਂ ਉਹਨਾਂ ਨੇ ਗੱਲ ਕੀਤੀ ਹੈ ਜਿੰਨਾ ਰੱਖਣਾ ਚਾਹੀਦਾ, ਜਿਵੇਂ ਗੁਰਬਾਣੀ ਰਚੀ ਹੋਈ ਹੈ। ਇਹਨੂੰ ਅਰਥਾਉਣ ਵੇਲੇ ਹੀ ਸਮਝ ਲੱਗ ਜੂਗੀ ਵੀ ਇਹ ਸਮਝ ਗਿਆ ਕਿ ਨਹੀਂ ਸਮਝ ਗਿਆ। ਜਿਹਨੇ ਅਰਥਾ ਲਈ ਉਹ ਗੱਲ ਸਮਝ ਗਏ, ਅਰਥਾਉਣੀ ਔਖੀ ਹੈ, ਪੂਰੀ ਸਮਝ ਦੇ ਬਿਨਾਂ ਅਰਥਾ ਨਹੀਂ ਹੁੰਦੀ ਗੁਰਬਾਣੀ। ਹਾਲਾਂਕਿ ਇੰਨੇ ਤਰ੍ਹਾਂ ਨਾਲ ਗੱਲ ਕਹਿਤੀ ਫਿਰ ਵੀ ਅਰਥਾ ਨਹੀਂ ਹੁੰਦੀ। ਹਾਂਜੀ,
ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ।
ਉਹਨਾਂ ਦੇ ਦਿਮਾਗ ਚੋਂ ਨਹੀਂ ਨਿਕਲੀ ਹੋਈ ਉਹ, ਉਹਨਾਂ ਦੇ ਦਿਮਾਗ ਚੋਂ ਨਹੀਂ ਨਿਕਲੀ ਹੋਈ ਸਿੱਧੂ ਮਾਂ ਤੋਂ ਜਨਮ ਮਰਨ ਉਹਨਾਂ ਦੇ ਦਿਮਾਗ ਚੋਂ ਨਿਕਲਿਆ ਨਹੀਂ ਹੋਇਆ। ਚਾਹੇ ਉਹ ਕਹੀ ਜਾਂਦੇ ਨੇ ਗੁਰਬਾਣੀ ਦਾ ਕਹਾਇਆ ਹੋਇਆ, ਨਾ ਪੁੰਨ ਪਾਪ ਉਹਨਾਂ ਦੇ ਦਿਮਾਗ ਚੋਂ ਨਿਕਲਿਆ, ਨਾ ਜਨਮ ਮਰਨ ਨਿਕਲਿਆ ਹੋਇਆ ਟੀਕਾਕਾਰਾਂ ਦੇ, ਨਾ ਸਾਡੇ ਨਿਕਲਿਆ ਹੋਇਆ ਸਿੱਖਾਂ ਦੇ। ਇਹ ਦੋ ਗੱਲਾਂ ਨਹੀਂ ਨਿਕਲੀਆਂ ਹੋਈਆਂ ਇਹਨਾਂ ਦੇ ਦਿਮਾਗ ਚੋਂ ਬਿਲਕੁਲ ਵੀ। ਨਾ ਇਹ ਦੁਨੀਆਂ ਸੰਸਾਰ ਝੂਠ ਹੈ ਸੁਪਨਾ, ਨਾ ਇਹ ਉਹਨਾਂ ਦੇ ਦਿਮਾਗ 'ਚ ਗੱਲ ਪਈ ਹੋਈ ਹੈ। ਸੰਸਾਰ ਨੂੰ ਸੱਚ ਕਰਕੇ ਮੰਨਿਆ ਹੋਇਆ, ਜੇ ਸੱਚ ਕਰਨ ਨੂੰ ਮੰਨਦੇ ਇੰਨੀ ਮਾਰਾਮਾਰੀ ਕਰਦੀ ਇਹਨਾਂ ਦੀ ਵੋਟਾਂ ਪਿੱਛੇ ਵਿੱਚ, ਸੱਚ ਕਰਕੇ ਮੰਨਿਆ ਹੋਇਆ ਮਨਿਸਟਰੀਆਂ ਵਾਸਤੇ ਮਾਰਾਮਾਰੀ ਕਰਦੀ ਇਹਨਾਂ ਦੀ, ਰਾਜ ਕਰੇਗਾ ਖਾਲਸਾ ਦਾ ਕੀ ਮਤਲਬ ਰਹਿ ਗਿਆ ਜੇ ਸੱਚ ਹੈ? ਜੇ ਝੂਠ ਹੈ ਸੰਸਾਰ, ਜੇ ਭੂਪਤ ਸਭ ਦਿਵਸ ਚਾਰ ਕੇ ਝੂਠੇ ਮੰਨ ਲੈਂਦੇ ਵੀ ਝੂਠਾ ਹੈ, ਤਾਂ ਫਿਰ ਲੋੜ ਕੀ ਸੀ ਮਾਰਾਮਾਰੀ ਦੀ? ਇਹਨਾਂ ਨੇ ਕੁਛ ਨਹੀਂ ਮੰਨਿਆ ਹੋਇਆ, ਇਹ ਐਵੇਂ ਰੱਖਿਆ ਗੁਰੂ ਗ੍ਰੰਥ ਸਾਹਿਬ ਚੜਾਵਾ ਖਾਣ ਨੂੰ। ਇੱਦਾਂ ਉਹੀ ਰੱਖਿਆ ਸਿੱਖ ਕਹਾਲੇ ਵੀ ਚੜਾਵਾ, ਹੁਣ ਇੱਜ਼ਤ ਹੈਗੀ ਸਿੱਖ ਦੀ, ਇੱਜ਼ਤ ਹੋ ਗਈ ਤੀ, ਇੱਜ਼ਤ ਗੁਫਤ 'ਚ ਇੱਜ਼ਤ ਬਣਾਉਣ ਦੀ ਗੱਲ ਹੈ ਸਿੱਖੀ, ਮਾਰਸ਼ਲ ਕੌਮ ਬਣੀ ਹੋਈ ਹੈ, ਆਪ ਕਹਿ ਦਿਓ ਅਸੀਂ ਸਿੱਖਾਂ ਸਾਡੀ ਇੱਜ਼ਤ ਹੋ ਜਾਂਦੀ, ਪਤਾ ਲੋਕਾਂ ਨੂੰ ਸਾਰਿਆਂ ਨੂੰ ਹੀ ਹੈ। ਕੋਈ ਝਟਕਾ ਪਿਆ 84 ਦਾ, ਗ੍ਰਾਫ ਥੱਲੇ ਆ ਗਿਆ ਸਿੱਖੀ ਦਾ, ਇੱਜ਼ਤ ਦਾ ਜਾਂ ਦੱਬੇ ਹੋਏ ਨੇ ਇੰਡੀਆ ਦੇ ਵਿੱਚ 84 ਦੇ, ਇੱਕ ਦੇ ਵਿੱਚ ਹੀ ਗ੍ਰਾਫ ਥੱਲੇ ਆ ਗਿਆ। ਉਹਦਾ ਇਹਨਾਂ ਕੋਲ ਚੀਜ਼ ਹੀ ਨਹੀਂ ਹੈਗੀ ਸੀ ਮਾਰਸ਼ਲ, ਉਹ ਤਾਂ ਗੱਲ ਹੀ ਨਹੀਂ ਇਹਨਾਂ ਕੋਲ। ਜਿਹੋ ਜਿਹੇ ਇਹਨਾਂ ਦੇ ਮੁੰਡਿਆਂ ਨੇ ਕੰਮ ਕੀਤੇ ਨੇ ਉਹੋ ਜਿਹੇ ਤਾਂ ਮੁਸਲਮਾਨ ਵੀ ਕਰੇ, ਉਹਦਾ ਸਾਰੀ ਬਾਡ ਉਹਨਾਂ ਉਦੋਂ ਜ਼ਿਆਦਾ ਚਲਤਾ ਲੰਕਾ ਵਾਲੇ ਟਾਈਗਰ ਲੜਦੇ ਰਹੇ ਨੇ, ਇਹਨਾਂ ਨਾਲ ਜ਼ਿਆਦਾ ਲੋਕਾਂ ਨੇ ਕਰ, ਹੁਣ ਵੀ ਲੜ ਰਹੇ ਨੇ ਲੋਕ, ਇਹਨਾਂ ਦਾ ਦਬ ਟੁੱਟ ਗਿਆ।
ਇਰਾਕ 'ਚ ਨਹੀਂ ਲੜ ਰਹੇ,
ਇਰਾਕ 'ਚ ਲੜ ਰਹੇ ਨੇ, ਸਾਰੇ ਲੜ ਰਹੇ ਨੇ, ਦੁਨੀਆਂ ਲੜਦੀ ਹੈ, ਨਕਸਲਵਾਦੀ ਨਹੀਂ ਲੜ ਰਹੇ, ਉਹ ਵੀ ਲੜ ਰਹੇ ਨੇ, ਇਹ ਕੋਈ ਖਾਸ ਲੜਾਈ ਨਹੀਂ ਜਿਹੜੀ ਇਹਨਾਂ ਨੇ ਲੜੀ ਹੈ,
ਇਹ ਦੰਗਾ ਪੀੜਤਾਂ ਨੂੰ ਜਿੰਦੀ।
ਹਾਂ, ਇਹ ਤਾਂ ਕਿਸੇ ਅਸਲ ਦੇ ਵਿੱਚ ਜਿਹੜੇ ਬਾਹਰ ਉੱਪਰ ਆਦਮੀ ਬੈਠੇ ਨੇ ਸਿਆਣੇ ਉਹ ਨਹੀਂ ਇਹਨਾਂ ਨੂੰ ਕਿਸੇ ਗਿਣਤੀ 'ਚ ਮੰਨਦੇ। ਬੜੇ ਉੱਤੇ ਅਫਸਰ ਨੇ ਗੱਲ ਵਰਗੇ ਇਹਨਾਂ ਨੂੰ ਕੀ ਸਮਝਦੇ ਨੇ, ਕੁਛ ਵੀ ਨਹੀਂ ਮੰਨਦੇ ਇਹਨਾਂ ਨੂੰ, ਜਾਣਦੇ ਨੇ ਵੀ ਇਹ ਕਾਇਲ ਨੇ ਸਾਰੇ। ਜਿਹੜੇ ਰਾਜ ਮਗਰ ਭਜਲਵੇ ਉਹ ਗਾਹ ਸੂਰਮਾ ਹੁੰਦਾ, ਜਿਹੜਾ ਮਾਇਆ ਮਗਰ ਭਜਲਵੇ ਸੂਰਮਾ ਹੁੰਦਾ, ਕਾਇਲ ਹੁੰਦਾ ਤਾਂ ਝੂਠ ਮਗਰ ਜਿਹੜਾ ਭੱਜੇ ਉਹ ਸੂਰਮਾ ਹੁੰਦਾ। ਸੂਰਮਾ ਤਾਂ ਉਹਨੂੰ ਮੰਨਿਆ ਗੁਰਬਾਣੀ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਏ ਤਾਂ ਹੈ
ਸੂਰਾ,
ਇਹੋ ਜਿਹੇ ਕਿਉਂ ਨਹੀਂ ਬਣੇ ਫਿਰ ਪਰਮਾਰਥ ਵਾਸਤੇ ਲੜੇ।
ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ,
ਤਬ ਜਮਕੀ ਤਰਾਸ ਕਹੋ ਕਿਸ ਹੋਏ। ਜਮਕੀ ਤਰਾਸ ਕੀ ਨੂੰ, ਭਰਮ ਚੋਂ ਭੈ ਕਿੱਥੇ ਪੈਦਾ ਹੋ ਜੂ, ਭਰਮ ਚੋਂ ਹੀ ਭੈ ਪੈਦਾ ਹੁੰਦਾ। ਹਾਂਜੀ,
ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਸ਼ਤ ਲੇਖਾ।
ਜਬ ਅਭਿਗਤ, ਜਦੋਂ ਅਭਿਗਤ ਹੋ ਗਿਆ ਹੈ, ਸਿਰ ਹੋ ਗਿਆ, ਟਿਕ ਗਿਆ,
ਅਗੋਚਰ
ਅਗੋਚਰ ਹੋ ਗਿਆ,
ਪ੍ਰਭ ਏਕਾ
ਇੰਡੀਪੈਂਡੈਂਟ ਹੋ ਗਿਆ, ਆਜ਼ਾਦ ਹੋ ਗਿਆ, ਆਜ਼ਾਦ ਹੋ ਜਾਣਾ ਹੈ ਗੋਚਰ ਨੂੰ, ਆਜ਼ਾਦ ਹੈ ਕਿਸੇ ਦੇ ਗੋਚਰ ਨਹੀਂ ਹੈ, ਕਿ ਡਿਪੈਂਡੈਂਟ ਨਹੀਂ ਰਿਹਾ ਹੁਣ, ਪੂਰਨ ਬ੍ਰਹਮ ਇੰਡੀਪੈਂਡੈਂਟ ਹੁੰਦਾ ਹੈ, ਹੁਕਮ 'ਚ ਰਹਿਣਾ ਹੋਰ ਕੁਛ ਹੈ, ਪਰ ਡਿਪੈਂਡੈਂਟ ਤਾਂ ਹੈ ਨਹੀਂ ਹੁਣ ਉਹ ਕਿਸੇ 'ਤੇ। ਡਿਪੈਂਡੈਂਟ ਕਾਹਦੇ ਵਾਸਤੇ ਮੈਨੂੰ ਦੱਸੋ, ਪੂਰਨ ਬ੍ਰਹਮ ਕਾਹਦੇ ਵਾਸਤੇ ਡਿਪੈਂਡੈਂਟ ਹੈ, ਉਹ ਤਾਂ ਆਪ ਹੀ ਪੂਰਾ, ਉਹ ਤਾਂ ਕੁਛ ਵੀ ਨਹੀਂ ਚਾਹੀਦਾ। ਜਦੋਂ ਕੁਛ ਸਾਨੂੰ ਚਾਹੀਦਾ, ਲੋੜ ਹੈ, ਉਦੋਂ ਡਿਪੈਂਡੈਂਟ ਹਾਂ ਅਸੀਂ, ਪੂਰਨ ਬ੍ਰਹਮ ਡਿਪੈਂਡੈਂਟ ਨਹੀਂ, ਅਗੋਚਰ ਹੈ। ਪੂਰਨ ਤੋਂ ਬਿਨਾਂ ਸੱਚਖੰਡ ਜਾ ਨਹੀਂ ਸਕਦਾ, ਅਧੂਰੇ ਤਾਂ ਇੱਥੇ ਰਹਿਣ 'ਚ। ਇੱਥੇ ਵਾਲੇ ਜਿਹੜੇ ਨੇ, ਜਿੰਨਾ ਚਿਰ ਬ੍ਰਹਮ ਅਗੋਚਰ ਨਹੀਂ ਹੈ, ਡਿਪੈਂਡੈਂਟ ਹੈ ਇਹ, ਅਸੀਂ ਤਾਂ ਸਾਰੇ ਸਾਹ 'ਤੇ ਵੀ ਡਿਪੈਂਡੈਂਟ ਹਾਂ, ਹਵਾ 'ਤੇ ਡਿਪੈਂਡੈਂਟ ਆ, ਪਾਣੀ 'ਤੇ ਡਿਪੈਂਡੈਂਟ ਆ, ਅਸੀਂ ਤਾਂ ਸਭ ਕੁਛ 'ਤੇ ਡਿਪੈਂਡੈਂਟ ਹਾਂ। ਹਾਂਜੀ,
ਜਬ ਅਭਿਗਤ ਅਗੋਚਰ ਪ੍ਰਭ ਏਕਾ,
ਅਭਿਗਤ ਹੈ ਹੁਣ, ਬ੍ਰਹਮ ਤਾਂ ਅਵਗਤ ਹੈ ਨਹੀਂ, ਅਭਿਗਤ ਹੁਣ ਇਹਦੀ ਗਤੀ ਨਹੀਂ ਬਦਲਣੀ ਹੈਗੀ, ਪਰਮ ਗਤੀ ਨੂੰ ਪ੍ਰਾਪਤ ਕਰ ਗਿਆ ਨਾ, ਪਰਮ ਗਤੀ ਅਵਗਤੀ ਹੁੰਦੀ ਹੈ ਸੰਸਾਰ 'ਚ, ਜਿੱਥੇ ਜਿਹੜੇ ਸੰਸਾਰ ਦੇ ਵਿੱਚ ਉਚਾਈ 'ਤੇ ਪਹੁੰਚਣਾ ਤੇ ਉਹ ਤਾਂ ਪਹੁੰਚ ਗਿਆ, ਉੱਥੋਂ ਗਾਹ ਹੁਣ ਜਾ ਕੇ ਕਿੱਥੇ ਕੀ ਜਾਣਾ, ਆਪਣੇ ਘਰ ਜਾਣਾ ਤਾਂ ਪਹੁੰਚ ਗਿਆ, ਘਰ ਜਾ ਬਹੁਤ ਖੁੱਲ੍ਹਾ, ਘਰ ਦੇ ਵਿੱਚ ਅੰਦਰ ਕਿਤੇ ਕਿਤੇ ਫਿਰਦਾ ਉਹ ਗੱਲ ਕੋਈ ਨਹੀਂ, ਮਹਿਲ 'ਚ ਪਹੁੰਚ ਗਿਆ, ਮਹਿਲ ਕਿੱਡਾ ਬੜਾ ਹੈ, ਮਹਿਲ ਦੇ ਅੰਦਰ ਨਾ ਜਿੱਥੇ ਜਾਂਦਾ ਉਹ ਗਤੀ ਨਹੀਂ ਮੰਨੀ ਜਾਂਦੀ, ਉਹ ਤਾਂ ਅੰਦਰ ਹੈ ਆਪਣੇ,
ਉੱਚੇ ਤੇ ਉੱਚਾ ਭਗਵਾਨ
ਅੰਦਰ ਹੈ ਮਹਿਲ ਦੇ, ਆਪਣੇ ਘਰ ਦੇ ਅੰਦਰ ਜਿਹੜਾ ਤੁਰਨਾ ਫਿਰਨਾ ਉਹ ਥੋੜ੍ਹੀ ਗਾਂ ਬਈ ਹੁਣ ਗਾਂ ਉੱਥੇ ਅਭਿਗਤ, ਅਭਿਗਤ ਹੈ ਜਾ ਰਿਹਾ, ਜਦ ਸਫ਼ਰ ਵਿਚਾਲੇ ਸਫ਼ਰ ਹੈ, ਘਰ 'ਚ ਤੁਰਨਾ ਫਿਰਨਾ ਸਫ਼ਰ ਨਹੀਂ ਹੁੰਦਾ, ਉੱਥੇ ਹੁੰਦੀ ਹੈ ਸੈਰ, ਉਹ ਤਾਂ ਆਪਣਾ ਬਾਗ ਹੈ, ਰੋਜ਼ ਸੈਰ ਕਰਦਾ, ਉੱਥੇ ਸੈਰ ਲਿਖਿਆ ਹੋਇਆ, ਅਭਿਗਤ ਹੋ ਕੇ ਸੈਰ ਕਰਦਾ, ਫਿਰ ਉਹ ਮੁਸਾਫ਼ਰੀ ਨਹੀਂ ਹੈ ਉੱਥੇ, ਹਾਂ ਹਰ ਕਾ ਬਾਗ ਰਿਹਾ ਉੱਥੇ।
ਜਬ ਅਭਿਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਸ਼ਤ ਲੇਖਾ,
ਤਬ ਚਿੱਤਰ ਗੁਪਤ ਕਿਸ ਪੂਸ਼ਤ ਲੇਖਾ, ਚਿੱਤਰ ਗੁਪਤ ਨੇ ਲੇਖਾ ਕਿਹਨੂੰ ਪੁੱਛਣਾ ਸੀ, ਉੱਥੇ ਉੱਥੇ ਲੇਖਾ ਹੈ ਨਹੀਂ, ਉਹ ਸੰਸਾਰੀਆਂ ਦਾ ਪੁੱਛੂ ਚਿੱਤਰ ਗੁਪਤ, ਚਿੱਤਰ ਗੁਪਤ ਥੱਲੇ ਆ ਗਿਆ, ਚਿੱਤਰ ਗੁਪਤ ਇਹ ਬੁੱਧੇ ਨੇ, ਉਹ ਚਿੱਤੇ ਹੈ ਜਿਹੜਾ ਲੇਖਾ ਪੁੱਛਦਾ, ਉੱਥੇ ਲੇਖੇ ਵਾਲੀ ਕਿਹੜੀ ਗੱਲ ਰਹਿ ਗਈ, ਨਾਲੇ ਇਹਨਾਂ ਨੂੰ ਕਿਹਾ ਵੀ ਜਦੋਂ ਇਹ ਹੋ ਜਾਂਦਾ ਫਿਰ ਚਿੱਤਰਗੁਪਤ ਲੇਖਾ, ਫਿਰ ਚਿੱਤਰਗੁਪਤ ਕਿੱਥੇ ਹੁੰਦਾ, ਕਿਹਨੂੰ ਲੇਖਾ ਪੁੱਛਦਾ, ਉਹ ਇਹਦਾ ਮਤਲਬ ਚਿੱਤਰਗੁਪਤ ਵੀ ਉਦੋਂ ਹੁੰਦਾ ਨਹੀਂ, ਵਿਸ਼ਨੂੰ ਵੀ ਉਦੋਂ ਹੁੰਦਾ ਨਹੀਂ, ਜਾਂ ਚਿੱਤਰਗੁਪਤ ਕਿਹਨੂੰ ਲੇਖਾ ਪੁੱਛਣਾ ਸੀ ਬਈ। ਇੱਥੇ ਵੀ ਇਹ ਹੈ ਕਿ ਜਦੋਂ ਇਹ ਇੱਕੋ ਹੀ ਹੁੰਦਾ ਜੋ ਰਚਨਾ ਨਹੀਂ ਹੁੰਦੀ, ਇਹ ਗੱਲ ਹੈ ਇੱਥੇ, ਜਦ ਪੂਰਨ ਬ੍ਰਹਮੇ ਹੁੰਦਾ ਆਪਣੇ ਘਰ ਦੇ ਵਿੱਚ ਸਥਿਤ, ਫਿਰ ਉਦੋਂ ਚਿੱਤਰਗੁਪਤ ਸਾਰੇ ਜਿਵੇਂ ਪਹਿਲ ਪੁਰੀਏ ਪੁੰਡਰਕ ਵੱਲੋਂ, ਜੇ ਪਹਿਲ ਪੁਰੀਏ ਆਪਣੇ ਇੱਕੋ ਪੁਰੀ ਦੇ ਵਿੱਚ ਸੱਚਖੰਡ 'ਚ ਸਾਰੇ ਹੀ ਨੇ, ਸਾਰੇ ਕਦੇ ਕਮਲ ਖਿੜੇ ਹੋਏ ਨੇ, ਸਤਿਯੁਗ ਸੱਤ ਕਹੇ ਸਭ ਕੋਈ, ਜਦ ਸਤਿਯੁਗ ਦੇ ਵਿੱਚ ਸਾਰੇ ਸੱਤ ਬੋਲਣ ਦੀ ਸਮਰੱਥਾ ਰੱਖਦੇ ਨੇ, ਘਰ ਘਰ ਗੁਰਮੁਖੀ ਭਗਤੀ ਹੋਈ, ਘਰ ਦੇ ਸਾਰ ਘਰ ਦੇ ਵਿੱਚ ਗੁਰਮਤਿ ਦੀ ਸੋਝੀ ਹੈ, ਉੱਥੇ ਚਿਤ੍ਰਗੁਪਤ ਲੇਖਾ ਕਿਹਨੂੰ ਪੁੱਛੂਗਾ ਵੀ ਜਨਮ ਮਰਨ ਚਾਹੀਦੀ ਨਹੀਂ, ਜਦ ਉਹੀ ਗੱਲ ਚੱਲਣੀ ਹੈ, ਸੂਈ ਰਚਨਾ ਨਹੀਂ ਹੈ ਜੋ ਹੈਗੀ, ਰਚਨਾ ਨਹੀਂ ਹੈ। ਤੁਸੀਂ ਇਹ ਮਤ ਸਮਝੋ ਵੀ ਰਚਨਾ ਦੇ ਵਿੱਚੋਂ ਅਸੀਂ ਸੱਚਖੰਡ ਦੀ ਗੱਲ ਕਰ ਰਹੇ ਹਾਂ, ਇਹ ਅਸ਼ਟਪਦੀ ਦੇ ਵਿੱਚ ਜੋ ਰਚਨਾ ਹੈ ਉਹਦੀ ਅਜੇ ਰਚਨਾ ਨਹੀਂ ਹੈ, ਚਿਤ੍ਰਗੁਪਤ ਹੈ ਉਹਦੀ। ਚਿਤ੍ਰਗੁਪਤ ਨੇ ਲੇਖਾ ਕਿਹਨੂੰ ਪੁੱਛਣਾ, ਜਪ ਅਭਿਗਤ
ਅਗੋਚਰ
ਅੰਡਰੇ ਨਹੀਂ ਕਿਸੇ ਦੇ, ਅੰਡਰ ਆਉਣਾ ਸੀ ਕਿਸੇ ਦੇ, ਫਿਰ ਉੱਥੇ ਚਿਤ੍ਰਗੁਪਤ ਦੇ ਅੰਡਰ ਹੋ ਗਏ, ਚਿਤ੍ਰਗੁਪਤ ਦੇ ਅੰਡਰ ਹੋ ਗਏ ਨਾ, ਅਗੋਚਰ ਹੈ ਜਦ ਕਿਸੇ ਦੇ ਅੰਡਰੇ ਨਹੀਂ ਹੈ, ਫਿਰ ਇਹਨੂੰ ਲੇਖਾ ਕੌਣ ਪੁੱਛੂ,
ਚਿਤ੍ਰਗੁਪਤ
ਕਿਹਨੂੰ ਲੇਖਾ ਪੁੱਛਣਾ ਸੀ, ਉਦੋਂ ਲੇਖਾ ਨਹੀਂ ਹੁੰਦਾ ਜੋ ਰਚਨਾ ਤੋਂ ਪਹਿਲਾਂ ਦੀ ਉਹ ਗੱਲ ਹੈ ਸਾਰੀ ਅਸ਼ਟਪਦੀ ਇਹ ਚੱਲੂਗੀ, ਇਹ ਰਚਨਾ ਨਹੀਂ ਹੈਗੀ ਉਹ। ਇਹਦਾ ਮਤਲਬ ਹੈ ਜਿਹੜਾ ਤੁਸੀਂ ਵਿਸ਼ਨੂੰ ਮੰਨੀ ਬੈਠੇ ਹੋ, ਰਚਨਾ ਵਿਸ਼ਨੂੰ ਤੋਂ ਸ਼ੁਰੂ ਹੁੰਦੀ ਹੈ, ਫਿਰ ਚਿਤ੍ਰਗੁਪਤ ਕਦ ਬਣਾਏ, ਕਿਹਨੇ ਬਣਾਏ ਭਾਈ, ਉਹ ਤੁਸੀਂ ਦੱਸਦੇ ਹੀ ਨਹੀਂ। ਚਿਤ੍ਰਗੁਪਤ ਕਿਸ ਪੁਸਤ
ਲੇਖਾ,
ਹਾਂ
ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਸੁਟੇ ਕੌਣ ਬੰਧਨ ਵਾਧੇ।
ਜਬ ਨਾਥ ਹੈ ਇੱਕੋ ਇਕੱਲਾ ਹੀ, ਇਹਦੇ ਲਫ਼ਜ਼ ਅੱਡ ਅੱਡ ਨਾਂ ਲਏ ਹੋਏ ਨੇ, ਜਬ ਨਾਥ
ਨਿਰੰਜਨ
ਨਿਰੰਜਨ
ਅਗੋਚਰ
ਨਾਥ, ਹੁਣ ਜਿਹੜੇ ਨੇ ਜੋਗੀ ਨੇ ਉਹ ਨਿਰੰਜਨ ਕਹਿੰਦੇ ਨੇ, ਲਫ਼ਜ਼ ਵਰਤਦੇ ਨੇ ਇੱਥੇ ਨਾਥਾਂ ਵਾਲਾ ਲਫ਼ਜ਼ ਵਰਤੇ ਜੋਗੀਆਂ ਨੂੰ, ਜੇ ਨਾਥ ਨਿਰੰਜਣੇ ਆ ਜਦ ਜਿਹਨੂੰ ਤੁਸੀਂ ਜੋਗੀਆਂ ਨੂੰ ਕਹਿੰਦੇ, ਕਦੇ ਜੋਗੀਆਂ ਨੂੰ ਕਿਹਾ, ਕਦੇ ਪੰਡਿਤ ਨੂੰ ਕਿਹਾ, ਕਦੇ ਕਿਸੇ ਨੂੰ ਕਿਹਾ, ਸਾਰੀਆਂ ਭਾਸ਼ਾਵਾਂ ਤਾਂ ਲਈਆਂ ਹੋਈਆਂ ਨੇ, ਤਾਂ ਸਾਰੇ ਆਉਣੇ ਨੇ ਕਲੈਕਟਿਵ। ਜੇ ਨਾਥ ਨਿਰੰਜਣ ਨਾ ਕਹਿੰਦੇ ਜੋਗੀ ਤਾਂ ਬਚ ਗਏ ਸੀ, ਉਹ ਪੰਡਿਤ ਦੀ ਗੱਲ ਹੈ ਚਿਤ੍ਰਗੁਪਤ ਵਾਲੀ ਲਿਖੇ ਵਾਲੀ ਗੱਲ। ਜਬ ਨਾਥ ਨਿਰੰਜਣ
ਅਗੋਚਰ ਅਗਾਧੇ,
ਉਹ ਵੀ ਅਗੋਚਰ ਹੈ, ਨਾਥ ਨਿਰੰਜਣ ਵੀ ਅਗੋਚਰ ਹੈ, ਅਗਾਧੇ ਹੈ ਤੁਸੀਂ ਉਹ ਬੰਦੇ ਨੇ, ਨਾਥ ਨਿਰੰਜਣ ਅਗੋਚਰ ਹੈ, ਅਗਾਧੇ ਅਗਾਧ ਹੈ, ਬੁੱਧੀ ਤੋਂ ਮਨੁੱਖੀ ਬੁੱਧੀ ਤੋਂ ਪਰੇ ਗਈ ਹੈ ਉਹ, ਕੀ ਹੈ ਜੋ ਵੀ ਕੁਛ ਅਗਾਧੇ ਬੰਦੇ ਹੋ ਤੁਸੀਂ ਉਹਨੂੰ, ਜਦ ਉਹ ਇਕੱਲਾ ਹੀ ਹੈ, ਹੋਰ ਕੋਈ ਹੈ ਨਹੀਂ, ਇਹਦਾ ਮਤਲਬ ਹੋਰ ਕੁਛ ਨਹੀਂ ਹੈ, ਇਕੱਲਾ ਹੀ ਨਾਥ ਨਿਰੰਜਣ ਅਗੋਚਰ ਹੈ, ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਵਾਧੇ। ਉਦੋਂ ਬੰਧਨ ਕਿਹਨੂੰ ਹੈ, ਛੁਟਕਾਰਾ ਕੀਤਾ, ਇਹ ਬੰਧਨ ਨਾਲ ਛੁਟਕਾਰਾ ਕਦੋਂ ਹੋਇਆ, ਕਿਵੇਂ ਹੋਇਆ, ਇਹਦਾ ਜਵਾਬ ਮੰਗਣਾ, ਰਚਨਾ ਕਿਵੇਂ ਰਚੀ ਗਈ ਹੈ, ਇਹਦਾ ਸਵਾਲ ਦਾ ਜਵਾਬ ਮੰਗਣਾ ਇਹਨਾਂ 'ਤੇ, ਜਿਹਦਾ ਜਵਾਬ ਇਹਨਾਂ ਨੇ ਕਿਤੇ ਦਿੱਤਾ ਹੀ ਨਹੀਂ ਸਿਮਰਤ ਸ਼ਾਸਤਰ ਵਾਲਿਆਂ ਨੇ। ਰਚਨਾ ਰਚੀ ਗਈ, ਕਿਵੇਂ ਰਚੀ ਗਈ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧੀ ਅਣਕ
ਪ੍ਰਕਾਰ,
ਉਹ ਤਾਂ ਪਿੱਛੇ ਦੱਸਿਆ ਹੈ, ਹੁਣ ਪੁੱਛਦੇ ਨੇ ਇਹ ਤੇ ਜਦ ਐਂ ਸੀ ਤਾਂ ਰਚਨਾ ਕਿਵੇਂ ਰਚੀ, ਹੁਣ ਤੁਸੀਂ ਦੱਸੋ, ਉੱਥੇ ਆਪਾਂ ਤਾਂ ਦੱਸਿਆ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧੀ ਅਣਕ ਪ੍ਰਕਾਰ, ਪਿਛਲੇ ਅਸ਼ਟਪਦੀ ਸੀ ਸ਼ਾਇਦ।
ਆਪਣ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ,
ਆਪਣ ਆਪ ਆਪ ਹੀ ਅਚਰਜਾ, ਇਹ ਆਪਣੇ ਆਪ ਚ ਅਚਰਜ ਗੱਲ ਹੈ ਕਿ ਆਪਣਾ ਰੂਪ ਇਹਨੇ ਆਪ ਹੀ ਪੈਦਾ ਕੀਤਾ, ਚਾਹੇ ਇਹਨੇ ਪੈਦਾ ਕਰ ਲਿਆ ਪੂਰਨ ਬ੍ਰਹਮ ਦਾ ਰੂਪ, ਚਾਹੇ ਕਰ ਲਿਆ ਇਹਨੇ ਦਾਲ ਦਾ ਰੂਪ, ਇਹਨੇ ਆਪਣੇ ਪੈਰ ਚਾਹਦਾ ਕੁਹਾੜਾ ਮਾਰ ਕੇ ਬਣ ਗਿਆ ਦਾਲ, ਚਾਹੇ ਇਹ ਬਣ ਗਿਆ ਪਰ ਬ੍ਰਹਮ, ਦੋ ਰੂਪ ਹੋ ਗਏ ਹੁਣ ਇੱਥੋਂ ਅਗੋਚਰ, ਇੱਥੇ ਆ ਕੇ ਦੋ ਰੂਪ ਬਣ ਜਾਣੇ ਨਿਰੰਜਣ ਚੋਂ ਆ ਕੇ, ਜੇ ਤਾਂ ਮਨ ਦੇ ਲੈਵਲ 'ਤੇ ਸੋਚ ਸ਼ੁਰੂ ਹੋ ਗਈ, ਮਨ ਅੱਡ ਹੋ ਕੇ ਸੋਚਣ ਲੱਗ ਗਿਆ, ਫਿਰ ਤਾਂ ਆਜੂਗਾ ਮਾਇਆ 'ਚ, ਫਿਰ ਤਾਂ ਦੋ ਫਾੜ ਹੋਜੂ, ਜੇ ਸਵਾਰਥ ਦੇ ਲੈਵਲ 'ਤੇ ਸੋਚਣ ਲੱਗ ਗਿਆ ਹਉਮੈ ਆ ਗਈ, ਆਪਣੀ ਅਕਲ ਨੂੰ ਵੱਡਾ ਮੰਨ ਕੇ ਸੋਚਣ ਲੱਗ ਗਿਆ ਆਪਣੀਆਂ ਦਲੀਲਾਂ ਦੇ ਅਸਲ 'ਚ ਆਪਣੀ ਅਕਲ ਨੂੰ ਵੱਡਾ ਮੰਨਣ ਦੀ ਉਹ ਪੈਂਦੀ ਹੈ ਇਹਨੂੰ ਬਿਮਾਰੀ, ਇਹੀ ਉਮੀ ਹੁੰਦੀ ਹੈ ਜਾਂ ਰਹਿ ਹੁੰਦੀ ਹੈ ਕੋਈ ਚੀਜ਼ ਪਲੈਨਿੰਗ ਬਣਦੀ ਹੈ ਉਹ 'ਚ ਡਿਫਰੈਂਟ ਰਹਿ ਪੈਦਾ ਹੋਈ। ਹਾਂਜੀ
ਆਪਣ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉੱਪਰ
ਆਪਣੇ ਆਪ ਦੇ ਵਿੱਚ ਚਰਜ ਗੱਲ ਇਹ ਹੈ ਕਿ ਇਹਨੇ ਆਪਣਾ ਰੂਪ ਆਪੇ ਪੈਦਾ ਕੀਤਾ
ਆਪ ਹੀ ਉੱਪਰ ਜਾ
ਰੂਪ ਤੇ ਮਨ ਨੂੰ
ਹੈ
ਰੂਪ ਕੀ ਪੈਦਾ ਕੀਤਾ ਆਪਣ ਰੂਪ ਆਪ ਉੱਪਰ ਜਿਹੜਾ ਰੂਪ
ਉਹ ਰੂਪ ਇਹਦਾ ਸ਼ਬਦ ਹੈ ਤਾਂ ਰੂਪ ਸ਼ਬਦ ਹੈ ਉਹ ਰੂਪ ਕੀ ਹੈ ਇਹਨੇ ਆਪਣੇ ਅੰਦਰ ਇੱਛਾ ਇੱਛਾ ਇਹਦਾ ਰੂਪ ਹੈ ਇਹਨੇ ਆਪਣੇ ਅੰਦਰ ਇੱਛਾ ਪੈਦਾ ਕੀਤੀ ਜੇ ਤਾਂ ਇੱਛਾ ਹੈਗੀ ਇਹਦੀ ਸਵਾਰਥ ਦੀ ਜੇ ਤਾਂ ਇਹਦੀ ਇੱਛਾ ਆਪਣੀ ਬੁੱਧੀ ਤੇ ਸਾਬਤ ਕਰਨਾ ਚਾਹੁੰਦਾ ਮੇਰੀ ਅਕਲ ਵੱਡੀ ਹੈ ਇਹ ਇੱਛਾ ਇਹਦੇ ਅੰਦਰ ਸਾਬਤ ਕਰਨਾ ਚਾਹੁੰਦਾ ਮੈਂ ਸਿਆਣਾ ਇਹ ਸੋਚ ਹੈ ਸਿਆਣਾ ਬਣਨ ਦੀ ਦਲੀਲਾਂ ਦੇ ਰਿਹਾ ਫਿਰ ਤਾਂ ਉਹ ਬੇਜਾ ਫਿਰ ਤਾਂ ਹੋ ਗਿਆ ਬਿਮਾਰ ਫਿਰ ਤਾਂ ਗ੍ਰਸਤ ਹੋ ਗਿਆ ਇਹ ਬਿਮਾਰੀ ਤੋਂ ਫਿਰ ਤਾਂ ਬਿਮਾਰ ਹੋ ਗਿਆ ਇਹ ਹਉਮੈ ਤੋਂ ਗ੍ਰਸਤ ਹੋ ਗਿਆ ਫਿਰ ਇਹ ਜਿਹਦੀ ਰਾਇ ਨਹੀਂ ਮਿਲਦੀ ਕਿਸੇ ਨਾਲ ਹੁਣ ਦਲੀਲਾਂ ਦੇਣ ਲੱਗ ਗਿਆ ਕਿ ਮੈਂ ਹੀ ਠੀਕ ਹਾਂ ਮੈਂ ਠੀਕ ਹਾਂ ਫਿਰ ਤਾਂ ਗ੍ਰਸਤ ਹੋ ਗਿਆ ਫਿਰ ਤਾਂ ਇਹ ਉਹ ਕਹਿੰਦੇ ਵੀ ਇਹ ਹੋ ਗਿਆ ਪਾਗਲ ਪਾਗਲ ਆਦਮੀ ਕਦੇ ਵੀ ਨਹੀਂ ਬੰਦਾ ਹੁੰਦਾ ਵੀ ਮੈਂ ਪਾਗਲ ਹਾਂ ਪਾਗਲ ਕਹਿੰਦਾ ਦੇਖੋ ਦੂਏ ਆਦਮੀ ਨੂੰ ਜਾਂ ਕੋਈ ਤੀਜਾ ਆਦਮੀ ਆਉਂਦਾ ਉਹਨੂੰ ਉਹ ਦਲੀਲ ਬਿਲਕੁਲ ਸੱਚ ਬਣਾ ਦਿੰਦਾ ਵੀ ਇਹਨਾਂ ਨੂੰ ਸਮਝਾ ਮੈਨੂੰ ਪਾਗਲ ਮੰਨਦੇ ਨੇ ਪਾਗਲ ਇਹ ਨੇ ਨਵਾਂ ਆਦਮੀ ਬਿਲਕੁਲ ਕਹਿੰਦਾ ਵੀ ਇਹ ਬਿਲਕੁਲ ਸਿਆਣੀ ਗੱਲ ਕਰਦਾ ਹੈ ਤੁਸੀਂ ਯਾਰ ਇਹਨੂੰ ਗਲਤ ਲਿਆਏ ਹਸਪਤਾਲ 'ਚ ਸਮਝਿਆ ਉਹਨੂੰ ਬਿਲਕੁਲ ਸੱਚ ਬਣਾ ਦਿੰਦਾ ਉਹ ਫਿਰ ਦੱਸਦੇ ਨੇ ਵੀ ਤੂੰ ਛੱਡਦਾ ਅਸੀਂ ਪਹਿਲਾਂ ਵੀ ਇਹਨੂੰ ਇੱਕ ਵਾਰ ਖੋਲ੍ਹ ਚੁੱਕੇ ਹਾਂ ਇਹ ਕਹੇ ਤੇ ਆ ਕੇ ਘਲਾਤਾ ਤਾਂ ਕਿਸੇ ਨੇ ਸਾਨੂੰ ਪਤਾ ਵੀ ਇੱਕੋ ਹੱਥ ਖੋਲ੍ਹਿਆ ਸੀ ਜਦ ਇਹਨੇ ਉਹੀ ਹੱਥ ਚਲਾਉਣਾ ਸ਼ੁਰੂ ਕਰਤਾ ਵੇਲ ਲਾਈ ਹੋਈ ਤੀ ਦੋਹਾਂ ਹੱਥਾਂ ਨੂੰ ਐਂ ਥਮਲਿਆ ਨਾ ਬੰਨਿਆ ਤਾਂ ਸਾਨੂੰ ਨੇੜੇ ਨਹੀਂ ਆਉਣ ਦਿੱਤਾ ਇਹਨੇ ਬੜਾ ਮੁਸ਼ਕਲ ਨਾਲ ਕਾਬੂ ਕੀਤਾ ਫਿਰ ਤੂੰ ਰਹਿਣ ਦੇ ਇਹ ਬਹੁਤ ਦਲੀਲਾਂ ਪੂਰੀਆਂ ਜਾਣਦਾ ਗੁਰਮਤ ਦੇ ਮੁਕਾਬਲੇ 'ਚ ਕਿੰਨੀਆਂ ਮੱਤਾਂ ਬਣਾਈਆਂ ਬੈਠੀਆਂ ਨੇ ਸਾਰੀ ਦੁਨੀਆ ਮਗਰ ਲਾਈ ਫਿਰਦੇ ਨੇ ਲੋਕ ਇਹ ਬਹੁਤ ਦਲੀਲਾਂ ਜਾਣਦੇ ਨੇ ਇਹ ਬਹੁਤ ਸਿਆਣਪ ਹੈ ਇਹਨਾਂ ਦੇ ਵਿੱਚ ਬਹੁਤ ਸਿਆਣਪ ਪਰ ਕੀ ਹੈ ਜਮਕਾ ਭਾਉ ਵਿਆਪਾ ਸਿਆਣਪ ਇਹ ਜੀ ਹੈ ਜਿਹਦੇ ਨਾਲ ਭਰਮ ਦੇ ਸਿਆਣਪ ਇਹਨਾਂ ਦੀ ਭਰਮ ਪੈਦਾ ਕਰਨ ਵਾਲੀ ਹੈ ਇਹਨਾਂ ਦੀ ਸਿਆਣਪ ਦੇ ਵਿੱਚੋਂ ਜਮਦਾ ਭਾਉ ਵਿਆਪਦਾ ਵੱਧਦਾ ਦੁਨੀਆਂ ਦੇ ਜਿਹੜੇ ਵੱਡੇ ਕਲਾਕਾਰ ਵਿਦਵਾਨ ਨੇ ਜਿਨ੍ਹਾਂ ਨੇ ਮੱਤਾਂ ਬਣਾਈਆਂ ਨੇ ਉਹਨਾਂ ਨੇ ਐਸਾ ਭਰਮ ਜਾਲ ਬਣਿਆ ਉਹ ਜੋ ਭੈਅ ਪੈਦਾ ਕੀਤੀ ਹੈ ਨਿਰਭੈ ਨਹੀਂ ਕਿਸੇ ਨੂੰ ਕੀਤਾ ਬਹੁਤ ਸਿਆਣਪ ਜਮਕਾ ਭਉ ਅਣਕ ਯਤਨ ਕਰ ਤ੍ਰਿਸ਼ਨਾ ਨੇ ਕਾਹਦੇ ਵਾਸਤੇ ਤ੍ਰਿਸ਼ਨਾ ਵਾਸਤੇ ਕੀਤਾ ਸਭ ਕੁਛ ਤਾਣਾ ਬਾਣਾ ਬਣਿਆ ਤ੍ਰਿਸ਼ਨਾ ਠੀਕ ਨਹੀਂ ਹੋ ਰਹੀ ਉਹਨਾਂ ਮੱਤਾਂ ਨਾਲ ਤ੍ਰਿਸ਼ਨਾ ਸਗੋਂ ਵੱਧ ਰਹੀ ਹੈ ਕਹਿੰਦੇ ਥੋੜੇ ਕਲਾਕਾਰ ਨੇ ਬਰਾਬਰ ਹੀ ਆ ਕੋਈ ਫਰਕ ਨਹੀਂ ਹੈਗਾ ਭਲਵਾਨ ਦੋਵੇਂ ਬਰਾਬਰ ਦੇ ਹੀ ਨੇ ਸਾਲ ਪਿਓ ਤਿੰਨ 5000 ਦੋ ਲੜ ਤਿੰਨ ਬਾਂਹ ਟਲੀ ਹੈ ਬਰਾਬਰ ਦੇ ਹੀ ਨੇ ਹਾਂ ਜਿੰਨੀਆਂ ਦਲੀਲਾਂ ਸਿੱਧੀਆਂ ਨੇ ਓਨੀਆਂ ਹੀ ਪੁੱਠੀਆਂ ਨੇ ਤਾਂ ਹੀ ਤਾਂ ਫੈਸਲਾ ਨਹੀਂ ਹੁੰਦਾ ਸੱਚ ਆ ਝੂਠ ਦਾ ਸੱਚ ਨੂੰ ਜਿੱਤਣਾ ਕੋਈ ਥੋੜ੍ਹੀ ਬੁੱਧੀ ਦੀ ਗੱਲ ਨਹੀਂ ਹੈ ਸੰਸਾਰੀ ਬੁੱਧੀ ਨਾਲ ਸੱਚ ਨਹੀਂ ਸੰਸਾਰ ਕੋਲ ਜਿਹੜੀ ਬੁੱਧੀ ਹੈ ਉਹਨੂੰ ਤਾਂ ਸਮਝੇ ਨਹੀਂ ਅਸਲ ਸੰਸਾਰੀ ਬੁੱਧੀ ਨੂੰ ਜੇ ਗੁਰਮਤੀ ਸਮਝ ਹੁੰਦੀ ਜਿਹਨੂੰ ਗੁਰਮਤ ਜਿੱਤਦੀ ਹੈ ਇਹ ਬੁੱਧੀ ਵਿਵੇਖ ਬੁੱਧੀ ਹੈ ਇਹ ਪੂਰਨ ਬ੍ਰਹਮ ਦੀ ਬੁੱਧੀ ਹੈ ਸੰਸਾਰੀ ਬੁੱਧੀ ਤਾਂ ਛਾਤਰ ਬੁੱਧੀ ਹੈ ਸੰਸਾਰ ਦੀ ਬੁੱਧੀ ਛਾਤਰ ਬੁੱਧੀ ਹੈ ਛਾਤਰ ਦਾ ਵੱਡੇ ਵੱਡੇ ਨੂੰ ਸਿਰ ਦਿੰਦਾ ਧੋਖਾ ਦੇ ਦਿੰਦਾ ਛਾਤਰ ਦਾ ਕੀ ਕੰਮ ਉੱਥੇ ਤੁਹਾਡਾ ਪੈਰ ਰਖਾਊਗਾ ਜਦ ਤੱਕ ਠਾ ਦੇ ਡਿੱਗੂਗੇ ਐਸਾ ਤੁਹਾਨੂੰ ਪਿੱਛੇ ਲਾਊਗਾ ਕਿ ਉੱਥੇ ਤੁਹਾਡਾ ਪੈਰ ਰਖਾ ਦੇਣਾ ਜਦੋਂ ਤੁਸੀਂ ਆਪ ਹੀ ਡਿੱਪ ਪੈਣੇ ਉਹਨੂੰ ਧੱਕਾ ਦੇਣ ਦੀ ਲੋੜ ਨਹੀਂ ਪੈਣੀ ਜਗ੍ਹਾ ਹੀ ਐਸੀ ਉਹ ਫਿਸਲ ਤਿਲਕਣ ਹੋਊਗੀ ਜਿੱਥੇ ਪੈਰ ਰਖਾ ਦੇਣਾ ਤੁਸੀਂ ਆਪ ਹੀ ਡਿੱਪ ਪੈਣਾ ਉਹਨੇ ਤਾਂ ਤਾੜੀ ਉਬਾਲਦੀ ਬਾਅਦ 'ਚ ਦੇਖਿਆ ਇਹ ਲੋਕ ਇੱਦਾਂ ਨੇ ਜਿਹੜੀਆਂ ਮੱਤਾਂ ਬਣੀਆਂ ਹੋਈਆਂ ਨੇ
ਸਾਧਨਾਂ ਦੀਆਂ,
ਕਰੋੜਾਂ ਕਰੋੜਾਂ ਆਦਮੀ ਬੇਵਕੂਫ ਬਣਾਏ ਹੋਏ ਨੇ ਇਹਨਾਂ ਨੇ ਮੱਤਾਂ ਨੇ, ਲੱਖਾਂ ਆਦਮੀ ਸਰਦੇਲ ਨੂੰ ਫਿਰਦੇ ਨੇ ਇਹਨਾਂ ਖਾਤਰ, ਇਹਨਾਂ ਮੱਤਾਂ ਵਾਸਤੇ। ਪਰ ਉੱਥੇ ਹੈ ਕੀ ਹੈ? ਸਵਾਰਥ ਸਿਰਦਰਿਆਂ ਦੇ ਕੋਲ, ਸਿਰ ਦੇਣ ਵਾਲੇ ਕਾਹਦੇ ਵਾਸਤੇ? ਪਰਮਾਰਥ ਵਾਸਤੇ ਨਹੀਂ ਦੇ ਰਹੇ, ਦੇ ਰਹੇ ਸਵਾਰਥ ਵਾਸਤੇ, ਜਾਂ ਫਿਰ ਪਰਮਾਰਥ ਬੇਵਕੂਫੀ ਦਾ ਪਰਮਾਰਥ ਹੈ, ਜਾਂ ਜੀ ਕੀ ਨਹੀਂ ਦਿਆ ਜਾਣੇ ਜੀ ਕੀ, ਹਾਂ ਜੀ ਵਾਲਾ ਨਹੀਂ ਉੱਥੇ ਕੋਈ ਕੰਮ ਹੈ ਦਿਆ। ਹਾਂਜੀ,
ਜੇ ਨਿਰਮਲ ਪੁਰਖ ਪੁਰਖ ਪਤੀ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ।
ਜਬ ਨਿਰਮਲ ਪੁਰਖ
ਪੁਰਖ ਪਤੀ ਹੋਤਾ,
ਜਿਹੜੇ ਨਿਰਮਲ ਪੁਰਖ ਹੈ, ਨਿਰਮਲ ਬ੍ਰਹਮ ਹੈ ਜਿਹਨੂੰ ਕਹਿੰਦੇ ਹਾਂ ਅਸੀਂ, ਨਿਰਮਲ ਮਨ ਹੈ, ਇਹ ਜਿਹੜਾ ਦੂਆ ਮਨ ਹੈ ਮਲੀਨ ਹੈ ਉਹਨੂੰ ਪੁਰਖ ਕਿਹਾ। ਇੱਕ ਨਿਰਮਲ ਪੁਰਖ ਹੈ, ਉਹ ਮਲੀਨ ਪੁਰਖ ਤਾਂ ਨਹੀਂ ਹੁਣ ਪੁਰਖ ਹੋ ਗਿਆ, ਕਮ ਅਜ਼ ਕਮ ਪੁਰਖ ਹੋ ਗਿਆ, ਪੁਰਖ ਹੋ ਗਿਆ, ਉਹਨੇ ਮਲੀਨਤਾ ਤਿਆਗੀ ਹੈ ਸਿਰਫ, ਅੰਦਰੋਂ ਜਿਹੜੀ ਮੈਲ ਸੀ ਨਾ ਮਨ 'ਚ, ਖੋਟ ਸੀ, ਉਹ ਤਿਆਗਤੀ, ਪੁਰਖ ਹੋ ਗਿਆ। ਨਿਰਮਲ ਪੁਰਖ ਪੁਰਖ ਪਤ ਹੋਤਾ, ਜਿਹੜਾ ਨਿਰਮਲ ਪੁਰਖ ਹੈ ਉਹਨੇ ਜਿਹੜਾ ਦੂਜਾ ਮਨ ਸੀ ਉਹ ਮਨਾ ਲਿਆ, ਉਹਨੇ ਚਿੱਤ ਦੀ ਸਰਦਾਰੀ, ਨਿਰਮਲ ਪੁਰਖ ਦੀ ਸਰਦਾਰੀ ਜਿਹੜਾ ਪੁਰਖ ਸੀ ਮਨ ਸੀ ਉਹਨੇ ਕਬੂਲ ਕਰ ਲਈ, ਸਮਝੇ? ਉਹਦੇ ਅਨੁਸਾਰ ਹੋ ਗਿਆ, ਅਨੁਸਾਰੀ ਹੋ ਗਿਆ ਨਾ, ਬਟ ਚਿੱਤ ਨੇ ਮਨ ਨੂੰ ਸਮਝਾ ਲਿਆ, ਮਨ ਸਮਝਾਵਣ ਕਾਰਨ ਅਚੂਕ ਪੜ੍ਹ ਗਿਆ, ਇੰਨਾ ਗਿਆਨ ਪੜ੍ਹ ਲਿਆ ਕਿ ਉਹਨੇ ਮਨ ਆਪਣਾ ਸਮਝਾ ਲਿਆ। ਇਹ ਮਨ ਵੱਡਾ ਕਜਾਸਿਓ ਮਨ ਮੰਨਿਆ, ਵੱਡਾ ਮਨ ਉਹ ਹੈ ਜਿਹਨੇ ਮਨ ਨੂੰ ਮਨਾ ਲਿਆ, ਉਸੇ ਨੂੰ ਜੇਠ ਕਿਹਾ ਹੋਇਆ, ਤਾਂ ਹੀ ਚਿੱਤ ਨੂੰ ਹਰ ਜੇਠ ਉਹ ਤਾਂ ਜੋ ਪੈਦਾ ਹੁੰਦਾ ਨਾ, ਵੱਡੇ ਨੇ ਛੋਟੇ ਨੂੰ ਸਮਝਾ ਲਿਆ ਮਨ ਨੂੰ।
ਤੈ ਬਿਨ ਮੈਲ ਕਹੋ ਕਿਆ ਧੋਤਾ,
ਤੈ ਬਿਨ ਮੈਲ ਕਹੋ ਕਿਆ ਧੋਤਾ, ਉਦੋਂ ਤਾਂ ਮੈਲ ਹੈ ਨਹੀਂ, ਫਿਰ ਮਨ ਨੂੰ ਤਾਂ ਮੈਲ ਹੈ ਨਹੀਂ, ਉਦੋਂ ਮਨ ਤਾਂ ਮੈਲ ਜਦ ਸਮਝਾ ਲਿਆ, ਮੈਲ ਤਾਂ ਉਹ ਛੱਡਤੀ ਪਹਿਲਾਂ ਹੀ, ਫਿਰ ਉੱਥੇ ਧੋਣ ਨੂੰ ਕੀ ਰਹਿ ਗਿਆ? ਜੇ ਧੋਣ ਨੂੰ ਕੁਛ ਨਹੀਂ ਰਿਹਾ ਫਿਰ ਉਹਨੇ ਇੱਥੇ ਸੰਸਾਰ 'ਚ ਕੀ ਕਰਨਾ, ਉਹ ਚਲਾ ਜਾਊਗਾ ਨਿਰਾਕਾਰ ਦੇ ਦੇਸ਼। ਜਦੋਂ ਪੁਰਖ ਜਿਹੜਾ ਹੈਗਾ ਨਿਰਮਲ ਪੁਰਖ ਦੇ ਅਧੀਨ ਮਨ ਹੋ ਜਾਂਦਾ, ਮਨ ਨਿਰਮਲ ਹੋ ਜਾਂਦਾ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਵੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਫਿਰ ਹਰ ਵੀ ਜਿਹੜਾ ਹੈਗਾ ਹਰ ਨਹੀਂ ਪਿੱਛੇ ਲੱਗਿਆ ਫਿਰਦਾ, ਇਹ ਮਨ ਨਿਰਮਲ ਜਦ ਹੋ ਜਾਂਦਾ ਫਿਰ ਹਰ ਦੇ ਪਿੱਛੇ ਲੱਗਦਾ, ਪਹਿਲਾਂ ਮਾਇਆ ਦੇ ਪਿੱਛੇ ਭੱਜਦਾ ਨਾ, ਮਾਇਆ ਦਾ ਪਿੱਛਾ ਛੱਡ ਕੇ ਫਿਰ ਹਰ ਦੇ ਪਿੱਛੇ, ਪਾਛੇ ਲਾਗੋ ਹਰ ਫਿਰੇ, ਉਹ ਕਹਿੰਦੇ ਹਰੀ ਇਹਦੇ ਪਿੱਛੇ ਲੱਗਿਆ ਫਿਰਦਾ। ਵਾਹ ਬਾਈ ਵਾਹ, ਚੰਗੀ ਗੱਲ, ਹਰੀ ਤਾਂ ਹਰਦੀਆਂ ਦਾ ਲਾਜ ਵਗਾ ਹੈ, ਉਹ ਕਦੇ ਤੁਰਿਆ ਨਹੀਂ ਹੈ ਕਦੇ ਟਿਕਿਆ ਨਹੀਂ, ਇੱਕ ਆਦਮੀ ਤਾਂ ਹਜ਼ਾਰ ਕੁ ਕਿਲੋਮੀਟਰ ਰੋਜ਼ ਭੱਜਣਾ, ਇੱਕ ਆਦਮੀ ਕਦੇ ਤੁਰਿਆ ਨਹੀਂ, ਉਹ ਫੜ ਲੂ ਉਹਨੂੰ ਫਿਰ ਕਰ ਲੂ ਕਾਬੂ, ਉਹਦੇ ਪਿੱਛੇ ਤੁਰਪੂ, ਉਹ ਤਾਂ ਕਦੇ ਤੁਰਿਆ ਹੀ ਨਹੀਂ, ਉਹ ਸਵਾਜ ਨਹੀਂ ਤੁਰਦਾ। ਇਹੀ ਜਿਹੜਾ ਰੋਜ਼ ਭੱਜਣ ਵਾਲਾ ਇਹੀ ਹਰਦੇ ਪਿੱਛੇ, ਹਰ ਵਿਚਾਰਾ ਤੁਰਦਾ ਨਹੀਂ, ਉਹ ਤਾਂ ਹਿਲਦਾ ਹੀ ਨਹੀਂ, ਉਹਨੇ ਪਿੱਛੇ ਲੱਗਿਆ ਕੀ ਫਿਰ ਨਾਲ ਦਾਲੇ ਗੇੜੇ ਕੱਢਦਾ ਹੋਊ ਉਹਦੇ, ਜੋ ਆਪਣੀ ਆਦਤ ਪੂਰੀ ਕਰ ਲੈਂਦਾ ਵੀ ਇੰਨੀ ਵਾਰ ਤਾਂ ਮੈਂ ਚਲਾ ਹੀ ਚੱਲਣਾ, ਉਹਦੇ ਆਲੇ ਦੁਆਲੇ ਖੋਲੂ ਦੇ ਬਹੁਤ ਦਵਾਓ, ਉਹਦੇ ਆਲੇ ਦੁਆਲੇ ਘੁੰਮ ਲੈਂਦਾ, ਵੀ ਤੇਰੇ ਆਲੇ ਦੁਆਲੇ ਪਰਕਰਮਾਂ ਹੀ ਕਰ ਲੈਂਦਾ ਮੈਂ ਤੇਰੀਆਂ, ਅਤੇ ਉਹਦੀਆਂ ਪਰਕਰਮਾਂ ਹੀ ਕਰ ਲੈਂਦਾ ਹੋਊ ਫਿਰ, ਕਿਉਂ ਚੱਲਣ ਦਾ ਹੜਦਾ ਤਾਂ ਹੈ ਨਹੀਂ ਤੁਰੰਤ, ਭਾਈ ਇੱਥੇ ਘੁੰਮ ਲੈ ਹੁਣ, ਜਿਵੇਂ ਬਾਂਦਰ ਨੂੰ ਬਾਸਣਾ ਮੰਨ ਦੀਦਾ ਵੀ ਆਲੇ ਦੁਆਲੇ ਘੁੰਮੀ ਜਾ। ਹਾਂਜੀ,
ਜੈ ਨਿਰੰਜਣ ਨਿਰੰਕਾਰ ਨਿਰਵਾਣ,
ਜੈ ਨਿਰੰਜਣ ਨਿਰੰਕਾਰ ਨਿਰਵਾਣ, ਜਦ ਨਿਰੰਜਣ ਹੈ ਸਿਰਫ, ਇਹ ਵੀ ਜੋਗੀਆਂ ਦੀ ਉਹ ਗੱਲ ਹੈ, ਜਦ ਨਿਰੰਜਣ ਹੀ ਹੈ, ਜੋਤ ਹੈ ਇਕੱਲੀ, ਨਿਰੰਕਾਰ ਹੈ ਆਹ ਨਿਰੰਜਣ ਜਿਹੜਾ ਆਇਆ ਨਾ, ਇੱਥੇ ਜੋਗੀਆਂ ਤੋਂ ਆਈ ਹੋਈ ਹੈ ਨਿਰੰਜਣੀ ਜੋਤ, ਅੰਮ੍ਰਿਤਸਰ ਬੜੀ ਅੰਦਰ ਚੱਲਦੀ ਹੈ, ਨਿਰੰਜਣੀ ਜੋਤ ਹੈ ਜਿਹੜਾ ਇਹਨਾਂ ਦਾ ਅਸੀਂ ਨਿਜੜੀਏ, ਜਿਹਨਾਂ ਦਾ ਕਬਜ਼ਾ ਰਿਹਾ ਅੰਮ੍ਰਿਤਸਰ, ਉਹਨਾਂ ਦਾ ਇਹੀ ਹੋਈ ਹੈ ਜੋਤ ਜਿਹੜੀ ਉੱਥੇ ਜਲਦੀ ਹੈ, ਹੁਣ ਸਾਰੇ ਜਲਣ ਲੱਗ ਗਈਆਂ ਨਿਰੰਜਣਾ। ਜੋਤ ਤਾਂ ਜਗਾਉਣੀ ਦੀ ਨਿਰਾਕਾਰੀ ਜਗਾਲੀ ਕਿਉਂ ਦੀ, ਕਿਉਂ ਦੀ ਤਾਂ ਜਗਾਲੀ ਲੋਕ ਘਿਓ ਪਾਉਣ ਹੁੰਦੇ ਨੇ, ਫਿਰ ਇੱਥੇ ਘਿਓ ਚੱਲਦਾ, ਘਿਓ ਇਕੱਠਾ ਹੋ ਜਾਂਦਾ ਕਈ ਪੀਪੇ, ਅਸਲ ਦੇ ਵਿੱਚ ਤਾਂ ਜੋਤ ਤਾਂ ਜਗਾਈ ਤੀ ਘਿਓ ਇਕੱਠਾ ਕਰਨ, ਆਮਦਨ ਹੁੰਦੀ ਸੀ। ਫਤਿਹਗੜ੍ਹ ਜੋਤ ਹਟਾਤੀ ਤੀ, ਘਿਓ ਗਾਉਣ 'ਤੇ ਬੰਦ ਹੋ ਗਿਆ, ਉਹ ਕਹਿੰਦੇ ਤਾਂ ਘਾਟਾ ਪੈ ਗਿਆ, ਸਭ ਸੱਤ ਅੱਠ ਪੀਪੇ ਘਿਓ ਦੇ ਚੜ੍ਹ ਜਾਂਦੇ ਸੀ, ਕਹਿੰਦੇ ਆਹ ਜਗਾਓ ਜੋਤ, ਸੱਤ ਅੱਠ ਪੀਪੇ ਘਿਓ ਦਾ ਲੋਸ ਹੋ ਗਿਆ ਦੇਸੀ ਦਾ। ਇਹ ਤਾਂ ਆਮਦਨ ਦੇ ਸਾਧਨ ਹੁੰਦੇ ਨੇ ਕੀਤੇ ਹੋਏ। ਹਾਂਜੀ,
ਜੈ ਨਿਰੰਜਨ ਨਿਰੰਕਾਰ ਨਿਰਵਾਣ।
ਜਦ ਨਿਰੰਜਨ ਨਿਰੰਕਾਰ ਨਿਰਵਾਣ ਹੋਵੇ, ਨਿਰਵਾਣ ਹੋਵੇ ਬੋਲਦਾ ਨੀ ਜਿਹੜਾ,
ਕੌਣ
ਆਹ ਜੀ,
ਕੌਣ ਕੋ ਮਾਨ, ਕੌਣ ਅਭਿਮਾਨ,
ਮਾਨ ਵਾਲਾ ਅਭਿਮਾਨ ਉੱਥੇ ਕਿੱਥੇ? ਨਿਰਵਾਣ ਜਦ ਨਿਰਵਾਣ ਪਦ ਨੂੰ ਪ੍ਰਾਪਤ ਹੋ ਗਿਆ, ਜਦ ਕੋਈ ਇੱਛਾ ਹੀ ਨਹੀਂ, ਨਿਰਵਾਣ ਕਹਿੰਦੇ, ਜਾਂ ਇੱਛਾ ਨਾ ਰਹੇ ਕੁਛ ਵੀ, ਨਿਰਵਾਣ ਹੋ ਜਾਂਦਾ। ਬੋਲਦਾ ਕਿੰਨਾ ਚਿਰ ਹੈ? ਜਿੰਨਾ ਚਿਰ ਇੱਛਾ, ਜਦ ਕੋਈ ਇੱਛਾ ਨਹੀਂ ਰਹਿੰਦੀ ਮੁਕਤੀ ਪ੍ਰਾਪਤ ਕਰ ਜਾਂਦਾ, ਨਿਰਵਾਣ ਹੋ ਜਾਂਦਾ। ਇਹ ਮੁਕਤੀ ਪ੍ਰਾਪਤ ਪਦਾਰਥ ਤੱਕ ਹੀ ਹੈ, ਜੋ ਪੂਰਨ ਬ੍ਰਹਮ ਦੀ ਅਵਸਥਾ ਦੀ ਉਹ ਗੱਲ ਚੱਲਦੀ ਹੈ ਇੱਥੇ ਸਿਰਫ। ਹਾਂ, ਜੈਨ ਨਿਰੰਜਣ
ਨਿਰੰਕਾਰ ਨਿਰਵਾਣ,
ਨਿਰੰਕਾਰ ਹੈ, ਓਂਕਾਰ ਨਹੀਂ ਹੈ, ਓਂਕਾਰ ਨਹੀਂ ਹੈ, ਨਿਰੰਕਾਰ ਏਕੰਕਾਰ ਜਿਹੜਾ ਹੈ ਉਹ ਜੋਤਦਾ ਹੀ ਹੈ, ਸਿਰਫ ਪੂਰਨ ਬ੍ਰਹਮ ਦੀ ਗੱਲ ਹੈ। ਓਂਕਾਰ ਪੂਰਨ ਬ੍ਰਹਮ ਨਹੀਂ ਹੈ, ਓਂਕਾਰ ਪਰਬ੍ਰਹਮ ਦੀ ਗੱਲ ਹੈ। ਓਂਕਾਰ ਦੇ ਵਿੱਚ ਆਕਾਰ ਹੈ, ਇੱਥੇ ਆਕਾਰ ਨਹੀਂ, ਨਿਰੰਕਾਰ ਦੇ ਵਿੱਚ ਹੈ ਜੋ ਇੱਕੋ ਹੀ ਆਕਾਰ ਹੈ, ਇੱਕੋ ਹੀ ਚੀਜ਼ ਹੈ, ਜੋਤ ਏ ਜੋਤ ਹੈ, ਆਕਾਰ ਤਾਂ ਹੈ ਪਰ ਇੱਕੋ ਹੀ ਹੈ। ਏਕੰਕਾਰ ਦੇ ਵਿੱਚ ਵੀ ਇੱਕੋ ਹੀ ਆਕਾਰ ਹੈ, ਦੂਆ ਸ਼ਬਦ ਵਾਲਾ ਹੈ ਜੀ, ਉਹ ਦੋ ਹੁੰਦੇ ਹੋਏ ਵੀ ਇੱਕ ਹੈ, ਉਹ ਆਕਾਰ। ਹਾਂਜੀ,
ਜੇ ਨਿਰੰਜਨ ਨਿਰੰਕਾਰ ਨਿਰਵਾਣ,
ਨਿਰੰਕਾਰ ਨਿਰਵਾਣ,
ਤੇ ਕੌਣ ਕੋ ਮਾਨ, ਕੌਣ ਅਭਿਮਾਨ?
ਨਾ ਤਾਂ ਮਾਣ ਹੈ ਉੱਥੇ, ਨਾ ਤਾਂ ਚਿੱਤ ਨੂੰ ਮਾਣ ਹੈ, ਨਾ ਚਿੱਤ ਨੂੰ ਮਾਣਨੀ ਹੈ, ਮਨ ਨੂੰ ਅਭਿਮਾਨਣੀ ਹੈ, ਦੋਹਾਂ ਨੇ ਉਹਨੇ ਮਾਣ ਛੱਡਿਆ ਹੋਇਆ, ਉਹਨੇ ਅਭਿਮਾਨ ਛੱਡਿਆ। ਤੈ ਪੈਸੇ ਪੈਸਾ ਮਾਨ, ਅਭਿਮਾਨ ਔਰ ਮਾਣ ਇੱਕੋ ਹੀ ਹੁੰਦੇ, ਦੋ ਹੀ ਨੁਕਸ ਚੀਜ਼ਾਂ ਨੇ। ਹਾਂਜੀ,
ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਛਿੱਦਰ ਲਗਤ ਕਹੋ ਕੀਸ,
ਜਾਂ ਸਰੂਪ ਕੇਵਲ ਜਗਦੀਸ਼, ਜਾਂ ਜਗਦੀਸ਼ ਦਾ ਹੀ ਜਗਤ, ਈਸ਼ ਦਾ ਹੀ ਸਰੂਪ ਰਹਿ ਗਿਆ ਇਕੱਲਾ ਪੂਰਨ ਬ੍ਰਹਮ ਦਾ। ਇਹਦੇ ਅੱਡ ਅੱਡ ਨਾਂ ਆਏ ਨੇ ਗ੍ਰੰਥਾਂ 'ਚ, ਸਾਰੇ ਨਾਂ ਇਕੱਠੇ ਲੈ ਲਏ,
ਪੂਰਨ ਬ੍ਰਹਮ ਦੇ,
ਪੂਰਨ ਬ੍ਰਹਮ ਦੇ ਵੱਖਰੇ ਵੱਖਰੇ ਨਾਂ ਨੇ ਸਾਰੇ ਲੈ ਲਏ। ਕਹਿੰਦੇ ਜਦ ਇਕੱਲਾ ਹੀ ਜਗਦੀਸ਼ ਹੈ, ਜਗਤੀਸ਼ ਹੈ, ਉਹਨਾਂ ਦੇ ਹਿਸਾਬ ਨਾਲ ਇਕੱਲਾ ਹੀ ਮੰਨਦੇ ਨੇ, ਆਪਾਂ ਤਾਂ ਸਾਰਿਆਂ ਨੂੰ ਜਗਦੀਸ਼ ਦਾ ਸਰੂਪ ਮੰਨਦੇ ਹਾਂ ਨਾ, ਜਾਂ ਇਕੱਲਾ ਜਗਦੀਸ਼ ਹੈ, ਜਗਦੀਸ਼ ਹੈ, ਫਿਰ ਛਾਲਾ ਔਰ ਛਿੱਦਰ ਕਿਹਨੂੰ ਲੱਗਣ ਦਾ? ਜੇ ਤੁਸੀਂ ਕਹੋ ਵੀ ਛਲੇ ਗਏ, ਛਲਿਆ ਕੌਣ ਗਿਆ, ਕਿਹਨੇ ਛਲਿਆ, ਛਲ ਛਿੱਦਰ ਕਿਵੇਂ ਲੱਗ ਗਿਆ? ਮਾਇਆ ਨੂੰ ਕਹਿੰਦੇ ਨੇ ਮਾਇਆ ਛਲਣੀ ਹੈ, ਮਾਇਆ ਦੇ ਛਲ 'ਚ ਆ ਗਏ, ਆ ਗਏ, ਛਲ ਛਿੱਤਰ ਕਿਵੇਂ ਲੱਗ ਜਾਂਦਾ? ਕਿਹਨੂੰ ਲੱਗਦਾ? ਨੰਜਣ ਉਹਨੂੰ ਲੱਗ ਜਾਂਦਾ, ਨੰਜਣ ਨੂੰ ਲੱਗ ਜਾਂਦਾ ਛਲ, ਇਹ ਤਾਂ ਮਤਲਬ ਨੰਜਣ ਛਲਿਆ ਜਾਂਦਾ, ਫਿਰ ਹੋਰ ਤਾਂ ਕੋਈ ਹੈ ਹੀ ਨਹੀਂ, ਹੋਰ ਤਾਂ ਕੋਈ ਹੈ ਉਹਦੀ, ਛਲ ਛਿੱਦਰ ਲਗਤ ਕਹੋ ਕੀ।
ਜੇ ਜੋਤ ਸਰੂਪੀ ਜੋਤ ਸੰਗ ਸਮਾਵੈ, ਤੈ ਕਿਸੇ ਭੂਖ ਕਵਨ ਤਿਰਪਤਾਵੈ।
ਜੇ ਜੋਤ ਸਰੂਪੀ ਮਾਨ ਹੈ ਜਿਹੜਾ, ਜੋ ਸਰੂਪੀ ਮਾਨਾ ਨੇ ਮਨ ਤੂੰ ਜੋ ਸਰੂਪ ਹੈ ਨਾ, ਜਾਂ ਜੋ ਸਰੂਪੀ ਮਾਨਾ ਆਪਣੇ ਮੂਲ ਨਾਲ ਸਮਾਇਆ ਹੁੰਦਾ, ਜਿੱਥੋਂ ਇਹ ਪੈਦਾ ਹੁੰਦਾ, ਆਪਣੇ ਮੂਲ ਨਾਲ ਜੁੜਿਆ ਹੋਇਆ ਹੁੰਦਾ, ਜੋ ਸਰੂਪੀ ਜੋਤ ਸੰਗ ਸਮਾਦਾ, ਚਿੱਤ ਵਿੱਚ ਜਦੋਂ ਮਨ ਸਮਾਇਆ ਹੋਇਆ ਹੁੰਦਾ ਤਾਂ ਭੁੱਖ ਕਿਹਨੂੰ ਹੈ ਫਿਰ?
ਕਿਸੇ ਭੁੱਖ ਕਵਨ ਤ੍ਰਿਪਤਾਵੈ
ਭਾਈ, ਉਹ ਤਾਂ ਫਿਰ ਉਦੋਂ ਤਾਂ ਭੁੱਖ ਹੁੰਦੀ ਹੋਈ ਨੀ ਮਨ ਨੂੰ, ਭੁੱਖਾ ਤਾਂ ਅੱਡ ਹੋ ਜਾਂਦਾ ਹੈ, ਅੱਡ ਹੋ ਕੇ ਹੀ ਭੁੱਖ ਲੱਗਦੀ ਹੈ ਇਹਨੂੰ, ਖਰਾ ਹੋ ਕੇ ਭੁੱਖ ਲੱਗਦੀ ਹੈ। ਰਸ ਤਾਂ ਉੱਥੇ ਉਹਨੂੰ ਮਿਲ ਰਿਹਾ, ਰਸ ਜਿੱਥੇ ਇਕੱਠਾ ਤਾਂ ਰਸ ਮਿਲ ਰਿਹਾ। ਜੋ ਸਰੂਪੀ ਜੋ ਸੰਗ ਸਮਾਵੈ, ਜੇ ਜਦੋਂ ਪੇੜ ਦੇ ਉੱਤੇ ਲੱਗਿਆ ਹੋਇਆ ਫਲ, ਉਦੋਂ ਉਹਨੂੰ ਆਟੋਮੈਟਿਕ ਰਸ ਆਪੇ ਹੀ ਆਈ ਜਾਂਦਾ, ਜੀਂਦਾ ਨਹੀਂ ਹੁੰਦਾ, ਰਸ ਕਿੱਥੇ ਦੀ ਆਉਂਦਾ? ਪਰ ਆਉਂਦਾ ਰਿਹਾ। ਅੱਡ ਹੋਊਗਾ ਉਹ ਪੇੜ ਤੋਂ, ਤਾਂ ਹੀ ਉਹਦੇ 'ਚ ਰਸ ਦੀ ਕਮੀ ਪੈਦਾ ਹੋਊ। ਬੱਚਾ ਜਿੰਨਾ ਚਿਰ ਗਰਭ 'ਚ ਆਪੀ ਰਸ ਆਉਂਦਾ ਰਹਿੰਦਾ, ਜਿਵੇਂ ਬੱਚਾ ਗਰਭ ਦੇ ਵਿੱਚ ਆ ਰਸ ਉਹਨੂੰ ਆਪੇ ਆਟੋਮੈਟਿਕ ਆਉਂਦਾ, ਇਵੇਂ ਜਦ ਮਨ ਸਮਾਇਆ ਹੈ ਉਹਨੂੰ ਰਸ ਆਉਂਦਾ। ਜਿੱਥੋਂ ਪੈਦਾ ਹੋਇਆ ਗਰਭ 'ਚ ਆਪਣੇ 'ਚ, ਹੋਰ ਕਿੱਥੇ, ਉੱਥੇ ਉਹਨੂੰ ਤਰ ਭੁੱਖ ਕਿਵੇਂ ਹੋਜੂਗੀ, ਪਿਆਸ ਕਿਵੇਂ ਹੋਜੂ? ਪਿਆਸ ਭੁੱਖ ਜਦ ਹੁੰਦੀ ਹੈ ਜਦ ਬਾਹਰ ਆਉਂਦਾ, ਬੱਚੇ ਨੂੰ ਨਹੀਂ ਆਉਂਦਾ। ਮਾਇਆ ਅਮਰ ਵਰਤਾਇਆ, ਫਿਰ ਭੁੱਖ ਲੱਗਦੀ ਹੈ ਜਦ ਮਾਇਆ 'ਚ ਆ ਕੇ ਪ੍ਰਵੇਸ਼ ਕਰਦਾ ਹੈ ਬਾਹਰ ਛੱਡ ਕੇ ਆਪਣੇ ਮੂਲ ਨੂੰ, ਫਿਰ ਭੁੱਖ ਤ੍ਰਿਸ਼ਨਾ ਲੱਗਦੀ ਹੈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਉਹ ਲਿਵ ਦੇ ਵਿੱਚ ਹੀ ਰਸ ਹੈ ਉਦੋਂ। ਜੇ ਹੁਣ ਵੀ ਲਿਵ ਲੱਗ ਜਾਵੇ ਰਸ ਹੁਣ ਵੀ ਸ਼ੁਰੂ ਹੋ ਜਾਊਗਾ, ਉਹੀ ਲਿਵ ਲਾਉਣੀ ਹੈ ਹੁਣ ਦੁਬਾਰਾ। ਲਿਵ ਦੇ ਵਿੱਚ ਰਸ ਹੈ, ਦੋਈ ਰਾਹ ਨੇ ਲਿਵ ਧਾਤ, ਦੋਈ ਰਾਹ ਹੈ। ਜਾਂ ਤਾਂ ਰਸ ਹੋ ਜੂ ਲਿਵ ਦੇ ਵਿੱਚ ਸ਼ੁਰੂ, ਭੁੱਖ ਮਿਟ ਜੂਗੀ, ਦੂਆ ਰਾਹ ਫਿਰ ਭੱਜਿਆ, ਫਿਰ ਦੂਆ ਧਾਤ ਭੱਜ, ਆਪਣੀ ਭੁੱਖ ਪਿਆਸ ਪੂਰੀ ਕਰਨ ਨੂੰ ਭੱਜ। ਸੰਸਾਰ 'ਚ ਭੱਜਦੇ ਨੇ, ਦੌੜ ਹੈ, ਮਾਇਆ ਦੀ ਦੌੜ ਨਹੀਂ ਹੈ। ਜਾਂ ਤਾਂ ਦੌੜ ਹੈ ਭੁੱਖ ਪਿਆਸ ਨੂੰ ਦੂਰ ਕਰਨ ਵਾਸਤੇ, ਜਾਂ ਫਿਰ ਲਿਵ ਲੱਗ ਜਾ। ਗਰਭ 'ਚ ਲਿਵ ਲੱਗੀ ਸੀ, ਭੁੱਖ ਦੌੜ ਦੀ ਲੋੜ ਨਹੀਂ ਸੀ, ਹੁਣ ਲਿਵ ਛੁੱਟ ਕੇ ਹੁਣ ਦੌੜ ਸ਼ੁਰੂ ਹੋ ਗਈ। ਇਹ ਦੋ ਹੀ ਰਾਹ ਨੇ ਸੰਸਾਰ ਦੇ ਵਿੱਚ, ਤੀਆ ਰਸਤਾ ਕੋਈ ਨਹੀਂ। ਲਿਵ ਤਾਂ ਦੋ ਰਾਹ ਹੈ, ਕਹਿੰਦਾ ਦੌੜ ਹੈ ਆਪਣੀ, ਕੁਛ ਨਾ ਜੋ ਮਰਜ਼ੀ ਖਾ ਲੈ, ਲੱਭ ਲੈ ਖਾਣ ਨੂੰ, ਕਿਤੇ ਕੁਛ ਕਮਾ ਲੈ, ਮੰਗ ਲੈ, ਕੁਛ ਕਰ ਲੈ, ਖਾ ਲੈ। ਇਹ ਫਿਰ ਆਪਣਾ ਆਪਣੇ ਮੂਲ 'ਚ ਸਮਾ ਜਾ, ਲਿਵ ਲਾ ਲੈ, ਲਿਵ ਲਾਵੋ ਤੇ ਸਰਾਮ ਨਹੀਂ। ਆਪਣੇ ਰਾਮ ਕੀ ਅਣਸੈ, ਆਪਣੇ ਮੂਲ ਨਾਲ ਲਿਵ ਲਾ ਲੈ, ਉੱਥੋਂ ਰਸ ਆਈ ਜਾਊਗਾ। ਫਿਰ ਤੈਨੂੰ ਭੱਜਣ ਨੱਠਣ ਦੀ ਲੋੜ ਨਹੀਂ।
ਜੇ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੁੱਖ ਕਬਨ ਤ੍ਰਿਪਤ ਆਵੈ।
ਉਹ ਭੁੱਖੇ ਨਹੀਂ ਰਹਿੰਦੀ ਜਦ ਆਪਣਾ ਆਰਾਮ ਨਾਲ ਲਿਵ ਲੱਗੀ ਹੋਈ ਹੈ ਤੇਰੀ, ਤੇ ਸਮਾਇਆ ਉਹਦੇ ਨਾਲ, ਫਿਰ ਤ੍ਰਿਪਤ ਦਾ ਤਾਂ ਸਵਾਲ ਹੋਊ ਜੇ ਭੁੱਖ ਹੋਊ। ਕਿਸੇ ਭੁੱਖ ਤ੍ਰਿਪਤ ਦੀ ਤਾਂ ਜਦ ਸਵਾਲ ਹੋਊ ਜਦ ਭੁੱਖ ਹੋਊ, ਜਦ ਭੁੱਖੇ ਹੈ ਨੀ ਤ੍ਰਿਪਤ ਦਾ ਸਵਾਲ ਕਿੱਥੇ ਪੈਦਾ ਹੋਇਆ? ਭੁੱਖ ਮਿਟਾਉਣ ਦਾ ਸਵਾਲ ਤਾਂ ਜੇ ਭੁੱਖ ਹੋਵੇ, ਜਾਂ ਭੁੱਖ ਹੈ ਨੀ, ਭੁੱਖ ਵਾਸਤੇ ਭੱਜਣ ਦੀ ਨੱਠਣ ਦੀ ਜਤਨ ਕਰਨ ਦੀ ਲੋੜ ਕਿੱਥੇ? ਹਾਂਜੀ,
ਕਰਨ ਕਰਾਵਣ ਕਰਨੇ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ।
ਕਰਨ ਕਰਾਵਣ ਕਰਨੇ ਹਾਰ, ਇਹ ਕਰਤਾ ਨਾ, ਇਹੀ ਸਾਰੀ ਕਰਾਮਾਤ ਕਰਦਾ, ਇਹੀ ਛੇੜਦਾ ਛੇੜਾ ਪੰਗਾ ਲੈਂਦਾ ਹੈ, ਆਪਣੇ ਮੂਲ ਨੂੰ ਛੱਡ ਕੇ ਜਾਂ ਭਰੇ ਹੋ ਜਾਂਦਾ ਨਾ, ਇਹਨੇ ਇਹ ਗਲ ਕਰ ਲੈਂਦਾ ਕੋਈ ਕਰਾਮਾਤ ਗਲਤੀ, ਫਿਰ ਭੁੱਖ ਪੈਦਾ ਹੋ ਜਾਂਦੀ ਹੈ। ਕਰਨ ਕਰਾਵਣ
ਕਰਨੇ ਹਾਰ,
ਇਹ ਕਰਨੇ ਹਾਰ, ਇਹ ਕਰਨ ਕਰਾਵਣ ਭੁੱਖ ਪੈਦਾ ਕਰਨ ਵਾਲਾ ਆਪਣੇ ਅੰਦਰ। ਇਹ ਤਜਰਬਾ ਕਰਦਾ ਵੀ ਦੇਖਾਂ ਭੁੱਖ ਲੱਗਦੀ ਹੈ ਛੱਡ ਕੇ ਪਰੇ। ਇੱਕ ਵਾਰ ਲੜ ਚ ਹੁਣ ਹਵਾਈ ਜਹਾਜ਼ ਨਾਲ ਲੜਕਦਾ ਕੋਈ ਆਦਮੀ, ਫੜੇ ਹੋਏ ਨੇ ਡੰਡੇ, ਕਹਿੰਦਾ ਛੱਡ ਕੇ ਦੇਖਾਂ, ਇੱਕ ਵਾਰ ਢਿੱਲਾ ਕਹਿੰਦਾ ਜਿੱਥੇ ਆਉਂਦਾ ਹੱਥ ਲੜਕਦਾ ਤਾਂ ਆਕਾਸ਼ ਚ, ਤੂੰ ਇੱਕ ਵਾਰ ਤੂੰ ਛੱਡਤਾ ਸਹੀ, ਫਿਰ ਫੜ ਲਈ, ਫਿਰ ਫੜ ਲਈ, ਫਿਰ ਡੀਕਦਾ ਰਹਿ, ਫਿਰ ਥੱਲੇ ਹੀ ਥੱਲੇ ਆਏਗਾ। ਕਹਿੰਦਾ ਛੱਡ ਕੇ ਦੇਖਦਾ ਹੱਥ, ਲੈ ਮੈਂ ਛੱਡ ਦਿੰਦਾ ਦੇਖਾਂ ਭਲਾ ਮੈਂ ਕਿਵੇਂ ਡਿੱਗ ਜੂ, ਪਰ ਛੱਡਿਆ ਨਹੀਂ ਹੱਥ ਥੱਲੇ, ਫਿਰ ਨਹੀਂ ਆਉਂਦਾ ਹੱਥ ਦੁਬਾਰਾ। ਹਾਂਜੀ,
ਨਾਨਕ ਕਰਤੇ ਕਾ ਨਾ ਸਵਾਲ,
ਨਾਨਕ ਕਰਤੇ ਕਾ ਨਾ ਸਵਾਲ, ਇਹ ਕਰਤੇ ਦਾ ਕੋਈ ਸਮਾਲ ਨਹੀਂ ਹੈ, ਇਹਦੀਆਂ ਕਰਾਮਾਤਾਂ ਦਾ ਕੋਈ ਸਮਾਲ ਨਹੀਂ ਹੈ। ਕਰਾਮਾਤਾਂ ਬਹੁਤ ਕਰਦਾ, ਕਲਾਕਾਰ ਬਹੁਤ ਹੈ, ਇਹ ਕਲਾਕਾਰੀ ਜੇ ਫਸਿਆ ਆਪਣੀ 'ਚ, ਇਹ ਕਲਾਕਾਰੀ ਨਹੀਂ ਫਸਾਇਆ ਇਹਨੇ ਆਪਣੀ ਅਕਲ ਨਹੀਂ, ਸਾਡੀ ਅਕਲ ਸਾਨੂੰ ਫਸਾਉਣ ਵਾਲੀ ਹੈ। ਆਦਮੀ ਦੀ ਅਕਲ ਸੰਸਾਰ ਦੀ ਅਕਲ ਸੰਸਾਰ ਨੂੰ ਫਸਾਉਣ ਵਾਲੀ ਹੈ, ਛਡਾਉਣ ਵਾਲੀ ਹੈ ਜੀ। ਦੁੱਖ ਪੈਦਾ ਕਰ ਸਕਦੀ ਹੈ ਅਕਲ, ਸੁੱਖ ਪੈਦਾ ਕਰ ਨਹੀਂ ਸਕਦੀ। ਜੋ ਸੰਸਾਰ ਹੈ, ਜੋ ਕੁਛ ਅੱਜ ਕੀਤਾ, ਜੋ ਕੁਛ ਕਰ ਰਿਹਾ, ਜੋ ਦੁੱਖ ਨਿਕਲਣਗੇ, ਸੁੱਖ ਕਦੇ ਨਹੀਂ ਨਿਕਲੇ। ਨਾ ਨਿਕਲਿਆ ਨਾ ਨਿਕਲੇ। ਜਿਹੜੇ ਸੁੱਖ ਵੀ ਕਹਿੰਦੇ ਨੇ ਸਾਨੂੰ ਹੈ, ਅਸਲ 'ਚ ਉਹ ਸੁੱਖ ਨਹੀਂ ਹੈ। ਜੇ ਸੁੱਖ ਹੁੰਦੇ ਤਾਂ ਡਿਪਰੈਸ਼ਨ ਇੰਨੀ ਤਰੱਕੀ ਤੋਂ ਬਾਅਦ ਨਿਕਲਦਾ, ਡਿਪਰੈਸ਼ਨ ਨਾ ਨਿਕਲਦਾ ਵਿੱਚੋਂ। ਉਹ ਚੀਜ਼ ਨਿਕਲੀ ਹੈ ਜਿਹਦਾ ਇਲਾਜ ਹੈ ਕੋਈ ਨਹੀਂ। ਹੁਣ ਜਿਹੜੀ ਬਿਮਾਰੀ ਨਿਕਲੀ ਹੈ ਵਿੱਚੋਂ ਗਾਹਾਂ ਜਾ ਕੇ ਨਾ, ਰੜਕ ਰੜਕ ਕੇ ਹੋਰ ਗਾਹਾਂ ਰੜਕੀ ਗਏ, ਡਿਪਰੈਸ਼ਨ, ਉਹ ਕੀ ਹੈ? ਉਹ ਭਰਮ ਚੋਂ ਭੈ ਨਿਕਲੀ ਹੈ। ਉਹੀ ਭਰਮ ਚੋਂ ਭੈ ਨਿਕਲੀ ਹੈ। ਹੁਣ ਡਿਪਰੈਸ਼ਨ ਭਰਮ ਚੋਂ ਹੀ ਭੈ ਨਿਕਲੀ ਹੈ, ਹੋਰ ਕੁਛ ਨਹੀਂ।
ਜਮ ਕੀ ਦਰਾਸ
ਹੈ ਡਿਪਰੈਸ਼ਨ। ਚਮਕੀ ਤਰਾਸ ਨਿਕਲੀ ਆ ਸਾਨੂੰ। ਹੁਣ ਅਮਰੀਕਾ ਦੇ ਫੌਜੀ ਮਰਨ ਤੋਂ ਡਰਦੇ ਨੇ, ਚਮਕੀ ਤਰਾਸ ਹੈ, ਹੋਰ ਕੀ ਆ? ਲੜਨਾ ਕਾਹਦੇ ਵਾਸਤੇ? ਅਸੀਂ ਤਾਂ ਅੱਖਾਂ ਪੀ ਜਾਣੀਆਂ ਨੇ, ਅਸੀਂ ਕਾਹਦੇ ਲੜੀਏ ਬਈ? ਇਹਨਾਂ ਖਤਰੇ ਪਿਛਲਿਆਂ ਵਾਸਤੇ, ਇਹ ਸਾਰੇ ਸਵਾਰਥੀ ਨੇ। ਤਨਖਾਹ ਵਧਾਉਣ ਨੂੰ ਗਈ ਹੈ, ਇੰਨੀ ਤਨਖਾਹ ਕਿਵੇਂ ਦੇ ਦਈਏ? ਉਹ ਕਹਿੰਦੇ ਅਸੀਂ ਲੜਦੇ ਹੀ ਨਹੀਂ, ਰੋਟੀ ਹੋਰ ਕਿਤੇ ਖਾ ਲਾਂਗੇ ਮੰਗ ਕੇ, ਅਸੀਂ ਕਾਹਦੇ ਲੜੀਏ? ਕਿਉਂ ਮਰੀਏ ਅਸੀਂ? ਅਸੀਂ ਕੀ ਬਣਨਾ? ਇੱਥੇ ਗਈ ਹੋਈ ਆ ਗੱਲ, ਬਾਕੀ ਹੋਊ ਨੀ। ਗਰੀਬ ਆਦਮੀ ਨੂੰ ਕੀ ਲੋੜ ਹੈ ਲੜਨ ਦੀ? ਉਹ ਕਹਿੰਦੇ ਇਹਨਾਂ ਤੋਂ ਬਾਕੀ ਹੋ ਜਾਓ, ਰਾਜ ਇਹਨਾਂ ਨੇ ਕਰਨਾ, ਮਰੀਏ ਅਸੀਂ। ਉਹ ਗਰੀਬ ਬੈਠ ਕੇ ਸੁਲਾਹ ਕਰ ਲੈਣ ਬੇਵਕੂਫ, ਇਹਨਾਂ ਨੂੰ ਬਾਹਰ ਕੱਢੋ, ਕਿ ਬਾਹਰ ਮਾਰ ਵੀ ਭਾਈ ਥੋੜ੍ਹੀ ਖਾ ਲਓ, ਕਿਉਂ ਲੜਦੇ ਹੋ? ਉਹ ਲੜਨ ਮਰਨ ਸਾਰੇ ਨਿਆਣੇ ਨੇ, ਉਹ ਦੁਖੀ ਹੁੰਦੇ ਨੇ ਪਿੱਛੋਂ ਜਾਂ ਮਰੀ ਜਾਂਦੇ ਹੋ, ਬੁਰੇ ਹਾਲ ਬੰਕੇ ਦਿਹਾੜੇ। ਬਹਿ ਕੇ ਅਕਲ ਵਾਲੇ ਬਹਿ ਕੇ ਸੋਚ ਲਓ, ਵਿਚਾਰ ਕਰ ਲਓ, ਸੁੱਖ ਸੁੱਖ ਲੈਣਾ ਨਾ, ਸੁੱਖ ਕਿਹੜੀ ਗੱਲ ਜੇ ਲੜਨ 'ਚ ਸੁੱਖ ਹੈ? ਉਹ ਥੋੜ੍ਹੀ 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 ਖਾ ਲਓ, ਸਾਰੇ ਹੀ ਸੁਖੀ ਤਾਂ ਰਹੋ। ਜਿਹੜਾ ਬਾਪ ਮਰ ਗਿਆ, ਨਿਆਣੇ ਰੁੜ ਗਏ, ਬੱਚੇ ਰੁੜ ਗਏ, ਬੱਚਿਆਂ ਦਾ ਫਿਕਰ ਆਪ ਘਰੋਂ ਬਾਹਰ, ਇਹ ਸਭ ਕੀ ਹੈ? ਇਹ ਜਿਹੜੇ ਹਵਾਈ ਜਹਾਜ਼ਾਂ 'ਚ ਫਿਰਦੇ ਨੇ ਨਾ ਅਧਿਕਾਰੀ, ਇਹਨਾਂ ਦੀ ਕਰਾਮਾਤ ਹੈ। ਉਹ ਕਹਿੰਦਾ ਵੀ ਮੇਰੇ ਜੋ ਮੈਂ ਕਹਿੰਦਾ ਸਾਰੀ ਵਰਲਡ ਮੰਨੇ, ਆਹ ਜਿਹੜਾ ਹੰਕਾਰ ਹੈ ਨਹੀਂ ਟਿਕਣ ਦਿੰਦਾ, ਮੇਰੇ ਮੁੱਠੀ ਸਾਰੀ ਮਾਇਆ ਹੋਵੇ ਜੋ ਮੈਂ ਦੇਵਾਂ ਕਿਸੇ ਨੂੰ ਉਹ ਲਵੇ। ਆਹ ਜਿਹੜਾ ਹੰਕਾਰ ਹੈ ਨਾ, ਇਹਨੇ ਪੌੜੇ ਪਾਏ ਹੋਏ ਨੇ, ਮੇਰੇ ਹੱਥ 'ਚ ਸਾਰੀ ਪਾਵਰ ਆ ਜਾਵੇ, ਇਹਦੇ ਸਾਰੇ ਪਾਵਰ, ਪਰਮੇਸ਼ਰ ਦਾ ਕੋਲ ਸਾਰੀ ਪਾਵਰ ਹੈ, ਉਹਦੇ ਭਾਣੇ ਚੱਲੀਏ ਸਾਰੇ ਰਲ ਮਿਲ ਕੇ, ਤਾਂ ਸਾਰਾ ਮਸਲਾ ਹੱਲ ਹੋ ਗਿਆ। ਛੇਤੀ ਉਹ ਬਣ ਜਾਣਗੇ ਤਾਂ ਆਪਣਾ ਘਰੇ ਬਚਾ ਲੈਣ ਪਹਿਲਾਂ, ਘਰੇ ਖਾਣਾ ਚੰਗੀ ਹੋਣ ਵਾਲੀ ਹੈ। ਸੁਪਰ ਪਾਵਰ ਤਾਂ ਜਦ ਬਣਾਂਗੇ, ਜਦ ਘਰ 'ਚ ਸਲਾਹ ਹੋਊਗੀ। ਘਰ ਤਾਂ ਇੱਕ ਦੂਜੇ ਨੂੰ ਦੇਖ ਕੇ ਤੁਸੀਂ ਰਾਜੀ ਨਹੀਂ, ਜਿਹਦੇ ਘਰ 'ਚ ਲੜਾਈ ਆ, ਸੁਪਰ ਪਾਵਰ ਕਿੱਥੋਂ ਬਣ ਜੂ? ਨਾਲੇ ਸੁਪਰ ਪਾਵਰ ਕਿਹਦੇ ਨਾਲ ਬਣਦਾ? ਕਾਹ 'ਚ ਬਣਦਾ? ਕਿਤੇ ਇੰਡੀਆ ਵਾਲੇ, ਇੰਡੀਆ ਪਹਿਲਾਂ ਪਾਕਿਸਤਾਨ ਸਾਡੇ ਵਿੱਚੇ ਸੀ, ਬੰਗਲਾਦੇਸ਼ ਵਿੱਚੇ ਸੀ, ਵਰਮਾ ਵੀ ਵਿੱਚੇ ਸੀ। ਸੁਪਰ ਪਾਵਰ ਤਾਂ ਹੈ ਜੇ ਸਾਰਿਆਂ ਨੂੰ ਇਕੱਠੇ ਕਰਕੇ ਸੁਲਾਹ ਕਰਨ, ਪਾਵਰ ਰੱਖਣੀ ਹੀ ਨਾ। ਪਾਵਰ ਜਦੋਂ ਪਾਵਰ ਤੋਂ ਤੁਸੀਂ ਪਾਵਰ ਪਰਮੇਸ਼ਰ ਦੀ ਮੰਨੋਗੇ, ਸੁਪਰ ਪਾਵਰ ਹੁੰਦੀ ਹੋ ਜਾਂਦਾ। ਸੁਪਰ ਪਾਵਰ ਤਾਂ ਬ੍ਰਹਮ ਦੀ ਹੈ, ਪੂਰਨ ਬ੍ਰਹਮ ਦੀ ਹੈ। ਜਿਹਨੂੰ ਚਿੰਤਾ ਹੈ ਉਹਦੀ ਸੁਪਰ ਪਾਵਰ ਸਵਾਹ ਦੀ ਹੈ, ਜਿਹਦੇ ਅੰਦਰ ਜਮਕੀ ਤਰਾਸ ਹੈ ਉਹਨੂੰ ਸੁਪਰ ਪਾਵਰ ਕਹਦੀ ਹੈ। ਦਿਨ ਨੂੰ ਰਾਤ ਨੂੰ ਤਾਂ ਨੀਂਦ ਨਹੀਂ ਆਉਂਦੀ, ਉਹ ਸੁਪਰ ਪਾਵਰ ਹੈ। ਸੁਪਰ ਪਾਵਰ ਵਾਲੂ ਜਿਹਨੂੰ ਕੋਈ ਖਤਰਾ ਨਹੀਂ, ਜਿਹਨੂੰ ਕਿਤੋਂ ਕੋਈ ਖਤਰਾ ਹੀ ਨਹੀਂ, ਸੁਪਰ ਪਾਵਰ ਉਹ ਹੈ। ਜਿਹਦਾ ਕੋਈ ਸ਼ਰੀਕ ਹੈ ਨਹੀਂ ਉਹ ਹੈ। ਜਿੰਨਾ ਤਾਂ ਸਾਨੂੰ ਖਤਰਾ ਹੈ, ਅਸੀਂ ਸੁਪਰ ਪਾਵਰ ਹਾਂ। ਖਤਰਾ ਤਾਂ ਅਮਰੀਕਾ ਨੂੰ ਨਿਤਨਵੇਂ ਹਥਿਆਰ ਬਣਾਉਂਦੇ ਨੇ, ਸੁਪਰ ਪਾਵਰ ਕਹਦੀ ਹੈ। ਇਹਨਾਂ ਦੇ ਦਿਮਾਗ ਦੇ ਘੜੇ ਹੋਏ ਲਫ਼ਜ਼ ਨੇ ਵਿਦਵਾਨਾਂ ਦੇ, ਪਾਗਲਾਂ ਦੇ। ਇਹਨਾਂ ਨੇ ਦਿੱਤਾ ਕੀ ਹੈ ਸੰਸਾਰ ਨੂੰ? ਚਿੰਤਾ ਦਿੱਤੀ ਹੈ ਸੰਸਾਰ ਨੂੰ। ਸੰਸਾਰ ਨੂੰ ਕੀ ਦਿੱਤੀ ਹੈ? ਚਿੰਤਾ। ਆਪ ਨੂੰ ਵੀ ਚਿੰਤਾ ਹੈ, ਸੰਸਾਰ ਨੂੰ ਵੀ ਚਿੰਤਾ। ਸੁਪਰ ਪਾਵਰ ਪਰਮੇਸ਼ਰਾਂ ਨੂੰ ਕੋਈ ਖਤਰਾ ਨਹੀਂ, ਸੁਪਰ ਪਾਵਰ ਨੂੰ ਵੀ ਕੋਈ ਖਤਰਾ ਹੁੰਦਾ? ਹਾਂਜੀ।
ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁੱਧ ਭਾਈ।
ਜਬ ਆਪਣੀ ਸੋਭਾ ਆਪਣ
ਸੰਗ
ਬਣਾਈ, ਜਦੋਂ ਉਹਨੇ ਆਪਣੀ ਸੋਭਾ ਨੂੰ ਆਪਣੇ ਨਾਲੇ ਰੱਖਿਆ, ਸੋਭਾ ਬਖੇਰੀ ਨਹੀਂ ਹੈ, ਆਪਣੇ ਨਾਲ ਜਿਹੜਾ ਜੁੜਿਆ ਰਹਿਣਾ, ਆਪਣੇ ਮੂਲ ਨਾਲ ਜੁੜਿਆ ਰਹਿਣਾ ਹੀ ਮੇਰੀ ਸੋਭਾ। ਬਸ ਇਹੀ ਸੋਭਾ ਮੰਨ ਲਈ ਵੀ ਆਪਣੇ ਮੂਲ ਨਾਲ ਜੁੜਿਆ ਰਹਿਣ ਚ ਸੋਭਾ ਮੇਰੀ, ਇਹ ਮੰਨ ਲਈ। ਜੇ ਇਹ ਮੰਨ ਲਿਆ ਵੀ ਦੁਨੀਆਂ ਦੇ ਵਿੱਚ ਕਿੰਨੇ ਲੋਕ ਮੇਰੇ ਮਗਰ ਨੇ, ਮੈਂ ਕਿੰਨਾ ਨਾਲ ਜੁੜਿਆ ਹੋਇਆ, ਕਿੰਨੇ ਮੈਨੂੰ ਸਲਾਮਾਂ ਕਰਦੇ ਨੇ, ਇਹ ਸੋਭਾ ਨਹੀਂ ਹੈ। ਇੱਕ ਨੇ ਤਾਂ ਇਹ ਸੋਭਾ ਬਣਾਈ ਹੈ ਸੁਪਰ ਪਾਵਰ ਦੀ, ਆਹੀ ਆ ਗਈ ਦੁਨੀਆਂ 'ਚ ਮੈਨੂੰ ਸਲਾਮਾਂ ਕਿੰਨੀਆਂ ਹੁੰਦੀਆਂ ਨੇ। ਇੱਕ ਸੋਭਾ, ਮੈਂ ਦੁਨੀਆਂ ਤੋਂ ਕੁਛ ਨਹੀਂ ਲੈਣਾ, ਮੈਂ ਤਾਂ ਆਪਣੇ ਨਾਲ ਜੁੜਿਆ ਰਹਿਣਾ, ਇਹੀ ਸੋਭਾ। ਆਪਣੇ ਨਾਲ ਜੁੜੇ ਹੋਏ ਦੀ ਸੋਭਾ ਸੱਚਖੰਡ ਵਿੱਚ ਹੈ, ਸੱਚੀ ਸੋਭਾ। ਜਿਹੜਾ ਆਪਣੇ ਮੂਲ ਨਾਲ ਜੁੜਿਆ ਹੋਇਆ, ਆਪਣੇ ਆਪ ਨਾਲ ਜੁੜਿਆ ਹੋਇਆ, ਬਾਹਰਲੀ ਸੋਭਾ ਦੀ ਇੱਛਾ ਨਹੀਂ ਕਰਦਾ, ਸੰਸਾਰ ਦੀ ਸੋਭਾ ਦੀ ਇੱਛਾ ਨਹੀਂ ਹੈ ਜਿਹਦੇ ਵਿੱਚ, ਜਿਹਨੇ ਦੁਨੀਆਂ ਦੀਆਂ ਵਡਿਆਈਆਂ ਨੂੰ ਅੱਗ ਨਾਲ ਜਾਲ ਦਿੱਤਾ, ਅੱਗੀ ਸੇਤੀ ਜਾਲ ਕਰ ਦਿੱਤਾ, ਉਹਨੇ ਆਪਣੀ ਸੋਭਾ ਆਪਣ ਸੰਗ ਬਣਾਈ ਹੈ। ਇਹ ਜਿਹੜੀ ਸੋਭਾ, ਇਹ ਤਾਂ ਹੈ ਸੱਚ ਦਰਗਾਹ 'ਚ ਮਨਜ਼ੂਰ, ਪਰਮੇਸ਼ਰ ਦੇ ਘਰ ਇਹ ਸੋਭਾ ਮਨਜ਼ੂਰ ਹੈ, ਬਈ ਤੂੰ ਠੀਕ ਹੈ। ਬਈ ਇਹੋ ਜਿਹੀ ਸੋਭਾ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ। ਜਿਹੜੀ ਆਹ ਦੂਜੀ ਸੋਭਾ ਸੁਪਰ ਪਾਵਰ ਵਾਲੀ, ਇਹਨਾਂ ਵਾਸਤੇ ਗਾਹ ਨਰਕ ਤਿਆਰ ਹੈ, ਇਹਨਾਂ ਵਾਸਤੇ ਨਰਕ ਹੈ। ਤਬੋ ਰਾਜ ਰਾਜੋ ਨਰਕ ਹੈ, ਰਾਜ ਵੀ ਬੜਾ ਔਖਾ ਮਿਲਿਆ ਇਹਨਾਂ ਦੀ ਇੱਛਾ ਸੀ, ਪਰ ਨਰਕ ਵੀ ਤਿਆਰ ਹੈ ਨਾਲ। ਉਹਦਾ ਨਹੀਂ ਕੋਈ ਸੀਟ ਸੂਟ ਨਹੀਂ ਮੁਕਰਾਉਣੀ ਪੈਂਦੀ ਨਰਕ ਦੀ, ਉਹ ਗੱਡੀ ਸਪੈਸ਼ਲ ਹੈ, ਉੱਥੇ ਕੋਈ ਲੋੜ ਨਹੀਂ, ਉਹ ਸੀਟਾਂ ਸਭ ਤੁਹਾਡੇ ਵਾਸਤੇ ਰਿਜ਼ਰਵ ਹੈ, ਵਾਧੂ ਸੀਟਾਂ ਨੇ ਉੱਥੇ, ਵਾਧੂ ਗੱਡੀਆਂ ਜਾਂਦੀਆਂ ਨੇ, ਨਾਲੇ ਉਹਦੇ ਗੱਡੀ ਦੀ ਲੋੜ ਨਹੀਂ, ਜਾ ਕੇ ਸੁੱਟੇ ਦੇਣਾ ਥੱਲੇ ਨੂੰ, ਤਾਂ ਆਪੇ ਚਲਿਆ ਜਾਂਦਾ। ਆਕਾਸ਼ 'ਚੋਂ ਥੱਲੇ ਨੂੰ ਸੁੱਟਣਾ ਹੋਵੇ, ਉੱਥੇ ਕੀ ਲੋੜ ਹੈ? ਹਾਂਜੀ। ਆਪਣਾ ਸੰਗ ਬਣਾਈ,
ਤਬ ਕਵਨ ਮਾਏ ਬਾਪ ਮਿੱਤਰ ਸੁੱਧ ਭਾਈ।
ਨਾ ਤਾਂ ਉੱਥੇ ਮਾਂ ਹੈ, ਨਾ ਉੱਥੇ ਬਾਪ ਹੈ, ਨਾ ਮਿੱਤਰ ਹੈ, ਨਾ ਕੋਈ ਸੁੱਧ ਹੈ, ਨਾ ਕੋਈ ਭਾਈ ਹੈ। ਆਹ ਜਿਹੜੇ ਮਿੱਤਰ ਸੁੱਧ ਭਾਈ ਹੈ, ਮਾਂ ਬਾਪ ਹੈ, ਇਹਦੇ ਨਾਲ ਜੁੜਿਆ ਹੋਇਆ ਨਾ, ਕਾਹਦੇ ਕਰਕੇ? ਜਿਹੜੇ ਸਰੀਰ ਕਰਕੇ, ਮਾਇਆ ਕਰਕੇ, ਇਹ ਮਾਇਆ ਦੇ ਬੰਧਨ ਨੇ ਸਾਰੇ। ਜਦ ਆਪਣੇ ਮੂਲ ਨਾਲ ਜੁੜ ਗਿਆ, ਮਾਇਆ ਛੁੱਟ ਗਈ, ਫਿਰ ਉੱਥੇ ਮਾਤ ਪਿਤਾ ਸੁੱਤ ਬੰਧ ਭਾਈ ਸਭ ਛੁੱਟ ਗਏ, ਇੱਥੇ ਮੁਕਤੀ ਹੈ ਆ ਕੇ। ਇਹ ਐਂ ਮੁਕਤੀ ਹੈ, ਉਹ ਕਹਿੰਦੇ ਐਂ ਮੁਕਤੀ ਹੈ, ਉਹ ਮੁਕਤੀ ਨਹੀਂ ਹੈ ਤੁਹਾਡੀ। ਦੱਸੋ ਉੱਥੇ ਮਾਤ ਪਿਤਾ ਕੌਣ ਰਹਿ ਗਿਆ, ਸੁੱਤ ਕੌਣ ਰਹਿ ਗਿਆ, ਭਾਈ ਕੌਣ ਰਹਿ ਗਿਆ? ਜੇ ਹੈ ਬਈ ਵਾਹ ਬਈ ਵਾਹ, ਇਹਨੇ ਬੁੱਢਾ ਵਿਆਹਿਆ, ਛੇ ਕਾਰਾਂ ਆਈਆਂ ਨੇ, 100 ਕਾਰ ਗਈ ਤੀ, 200-500 ਕਾਰ ਗਈ ਤੀ, ਉਹਨਾਂ ਨੇ ਕੁੜੀ ਵਿਆਹੀ ਆ, ਇਕੱਲੇ ਇਕੱਲੇ ਬਰਾਤੀ ਨੂੰ ਕਾਰ ਦਿੱਤੀ ਹੈ, ਅਤੇ ਇਹ ਸੋਭਾ 'ਚ ਪੈ ਗਿਆ। ਇਹ ਵੀ ਤਾਂ ਸੋਭਾ, ਕੰਪੀਟੀਸ਼ਨ ਹੈ, ਇਹ ਸੋਭਾ 'ਚ ਪੈ ਗਿਆ, ਫਿਰ ਇਹ ਵੀ ਸੋਭਾ ਹੀ ਆ। ਇਹ ਸੋਭਾ ਦਾ ਨਸ਼ਾ ਸੰਸਾਰੀ ਆ, ਦੁਨੀਆਂ ਕੀ ਵਡਿਆਈ ਹੈ? ਪਰ ਜਿਹੜੀਆਂ ਕਾਰਾਂ ਦਿੱਤੀਆਂ ਇਕੱਲੇ ਇਕੱਲੇ ਬਰਾਤੀ ਨੂੰ, ਗਲ ਕਿਹਦਾ ਵੱਡਿਆ? ਉਹ ਸਭ ਕੌਣ ਦਊ? ਪੈਸਾ ਕਿੱਥੋਂ ਆਇਆ ਸੀ? ਕਿਵੇਂ ਇਕੱਠਾ ਕੀਤਾ ਸੀ? ਸੋਭਾ ਵਾਸਤੇ ਪਾਪ ਕਿੰਨਾ ਕੀਤਾ ਸੀ? ਸੋਭਾ ਤਾਂ ਚਲੋ ਸੋਭਾ ਹੀ ਹੈ, ਜਿਹੋ ਜਿਹੀ ਹੈ ਦਰਗਾਹ 'ਚ, ਤਾਂ ਉਹ ਸੋਭਾ ਨਹੀਂ ਕਾਮਯਾਬ, ਤਾਂ ਉਹ ਪ੍ਰਮਾਣ ਨਹੀਂ। ਸੋਭਾ ਤਾਂ ਉਹਦੇ ਵਾਸਤੇ ਬਹੁਤ ਪਾਪ ਕਰਨਾ ਪਿਆ। ਚੰਦਾ ਤਾਂ ਕੱਢਤਾ ਰਣਜੀਤ ਸਿੰਘ ਦੇ ਬਰਾਤ ਉਹਦੀ, ਇੱਥੋਂ ਅੰਮ੍ਰਿਤਸਰੋਂ ਕਹਿੰਦੇ ਅਜੇ ਚੱਲੇ ਨਹੀਂ, ਉੱਧਰ ਪਹੁੰਚ ਗਈ 18। ਨਾ ਉਹਨੇ ਹਲਸਨ ਦੀ ਬਰਾਤ। ਇਹ ਤਾਂ ਠੀਕ ਹੈ, ਐਡਾ ਬੜਾ ਨਹੀਂ ਸੀ, ਪਰ ਰਣਜੀਤ ਸਿੰਘ ਨੂੰ ਕੋਈ ਜਾਣਦਾ ਵੀ ਹੈ, ਪੁੱਛਦਾ ਵੀ ਹੈ ਕਿੱਥੇ ਗਿਆ, ਕਿੱਥੇ ਗਿਆ ਹੋਊਗਾ। ਉਹ ਦੋ ਦਿਨ ਦੀ ਸੋਭਾ ਸੀ। ਉਹੀ ਰਣਜੀਤ ਸਿੰਘ ਦੀ ਜਿਹਨੂੰ ਅਕਾਲੀ ਫੂਲਾ ਸਾਨੂੰ ਜਾਵੇ ਇੱਥੇ ਨੰਗਾ ਪਿੰਡਾਂ ਕਰਕੇ ਨੂੰ ਬੰਨ ਲਓ ਇੱਥੇ, ਉਹ ਤਾਂ ਸੋਭਾ ਕਿੱਥੇ ਗਈ ਸੀ, ਉਹ ਤਾਂ ਕਿੱਥੇ ਗਈ ਸੀ, ਉਹ ਵੀ ਦਿਨ ਆਇਆ ਜਦ ਉਹਨੂੰ ਨੰਗੇ ਪਿੰਡ ਉੱਥੇ ਖੜਨਾ ਪਿਆ ਕੋਲੜੇ ਖਾਣ ਨੂੰ।
ਜੈ ਸਰਬ ਕਲਾ ਆਪੇ ਪ੍ਰਵੇਨ, ਤੈ ਵੇਦਕ ਦੇਵ ਕਹਾਂ ਕੋ ਸ਼ੀਨ।
ਜੈ ਸਰਬ ਕਲਾ ਆਪੇ ਪ੍ਰਵੀਨ,
ਤੈ ਵੇਦਕ ਦੇਵ ਕਹਾਂ ਕੋ ਚੀਨ।
ਤੈ ਵੇਦਕ ਦੇਵ ਕਹਾਂ ਕੋ ਚੀਨ, ਜਦ ਸਰਬ ਕਲਾ ਆਪੇ ਪ੍ਰਵੀਨ ਹੈ ਤਾਂ ਵੇਦਕ ਦੇਵ ਦੀ ਕੀ ਲੋੜ ਪਈ ਖੋਜਣ ਦੀ, ਲੋੜ ਜ਼ਿਆਦਾ ਹੈ ਜਦ ਆਪ ਸਰਬ ਕਲਾ ਪ੍ਰਵੀਨ ਨਾ ਹੋਵੇ। ਸਰਬ ਕਲਾ ਤਾਂ ਆਪੇ ਪ੍ਰਵੀਨ ਹੈ, ਕੋਈ ਐਸੀ ਕਲਾ ਹੀ ਨਹੀਂ ਹੈ ਕੋਈ ਐਸੀ ਜਿਹੜੀ ਇਹਨੂੰ ਨਾ ਆਉਂਦੀ ਹੋਵੇ। ਉਹ ਵੇਦ ਚ ਤਾਂ ਸਾਰੀਆਂ ਕਲਾ ਹੈ ਹੀ ਨਹੀਂ, ਵੇਦ ਕਦੇ ਖੋਜਣ ਦੀ ਜਾਂ ਲੋੜ ਹੈ ਜਾਂ ਸਰਬ ਕਲਾ ਪ੍ਰਵੀਨ ਨਾ ਹੋਵੇ। ਇੱਥੇ ਗੁਰਬਾਣੀ ਪੜ੍ਹਨੀ ਵੀ ਬੰਦ, ਗੁਰਬਾਣੀ ਦੀ ਲੋੜ ਵੀ ਬੰਦ। ਇਹ ਤਾਂ ਜਦ ਲੋੜ ਹੈ ਜਾਂ ਬਿਮਾਰ ਹੈ, ਉਹ ਤਾਂ ਬਿਮਾਰ ਹੈ ਨਹੀਂ ਉਦੋਂ ਤਾਂ
ਪੂਰਾ ਹੋ ਗਿਆ।
ਇਹ ਤਾਂ ਬਿਮਾਰ ਨੂੰ ਦੱਸਿਆ ਭਾਈ ਆਹ ਚੀਜ਼ ਖਾਣੀ, ਆਹ ਚੀਜ਼ ਨਹੀਂ ਖਾਣੀ, ਆ ਤੇਰੀ ਸਿਹਤ ਵਾਸਤੇ ਨਹੀਂ ਠੀਕ ਹੈਗੀ। ਇਹ ਤਾਂ ਬਿਮਾਰ ਵਾਸਤੇ ਹੈ ਚੀਜ਼ਾਂ। ਮੇਰਾ ਵੈਦ ਗੁਰੂ ਗੋਬਿੰਦ ਦਾ ਇਹ ਤਾਂ ਵੈਦ ਦੀ ਲਿਖੀ ਹੋਈ ਹੈ ਸਾਨੂੰ, ਵੀ ਐਂ ਕਰਨਾ ਤੂੰ ਬਿਮਾਰ ਤਾਂ ਹੋ ਗਿਆ, ਤੰਦਰੁਸਤੀ ਐਂ ਹੋਊਗੀ। ਜਾਂ ਬਿਮਾਰ ਹੀ ਨਹੀਂ ਹੈ ਉਹਦੇ ਵਾਸਤੇ ਸਿਲੇਬਸ ਹੀ ਨਹੀਂ ਆਏ। ਹਾਂ ਡਾਕਟਰ ਪਹਿਲਾਂ ਹੀ ਜਾਣਦਾ ਸਰਬ ਕਲਾ ਪ੍ਰਵੀਨ ਕੌਣ ਹੈ, ਡਾਕਟਰ ਹੈ ਉਹ, ਜਿਹੜਾ ਡਾਕਟਰ ਹੈ ਸਰਬ ਕਲਾ ਪ੍ਰਵੀਨ ਉਹਨੇ ਤਾਂ ਡਾਕਟਰ ਦੇ ਗ੍ਰੰਥ ਲਿਖੇ ਨੇ, ਉਹ ਗ੍ਰੰਥਾਂ ਨੂੰ ਕੀ ਖੋਜੇ ਬਈ। ਜਿਹਨੇ ਲਿਖੇ ਆ ਲਿਖਾਏ ਆਪ ਨੇ ਗ੍ਰੰਥ, ਉਹਨੂੰ ਕਿਉਂ ਤਾਂ ਪੜ੍ਹਨ ਦੀ ਲੋੜ ਹੈ, ਕਿਉਂ ਉਹ ਖੋਜੂਗਾ। ਇਹ ਭਗਤੀ ਨੂੰ ਜੇ ਲੈ ਕੇ ਤੁਸੀਂ ਚੱਲੋਗੇ ਤਾਂ ਦੱਸ, ਕੋਈ ਵੀ ਗੁਰੂ ਗੁਰਬਾਣੀ ਲੈ ਕੇ ਨਹੀਂ ਸੀ ਸਮਝਾਉਂਦਾ ਹੁੰਦਾ, ਉਹ ਤਾਂ ਲਿਖਦੇ ਤੇ ਵੇਦ ਕਿਤੇ ਕਿਉਂ ਖੋਜਦੇ, ਦਸਮ ਪਾਤਸ਼ਾਹ ਤਾਂ ਕਿਉਂ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਬਈ, ਕੀ ਲੋੜ ਸੀ ਲਿਜਾਣ ਦੀ। ਇਹ ਅਸੀਂ ਆਪਣੇ ਲੈਵਲ 'ਤੇ ਮੰਨਦੇ ਹਾਂ ਉਹਨੂੰ ਵੀ ਜਿਹੋ ਜਿਹੇ ਅਸੀਂ ਉਹ ਜਿਹੇ ਦਸਮ ਪਾਤਸ਼ਾਹ ਸੀ, ਇਸ ਬੇਵਕੂਫੀ 'ਚੋਂ ਪੈਦਾ ਹੋਏ ਹੋਏ ਨੇ ਖਿਆਲ, ਜਿਹੋ ਜਿਹੇ ਅਸੀਂ ਉਹ ਜਿਹੇ ਹੋ ਸੀ। ਉਹਨਾਂ ਨੇ ਗ੍ਰੰਥ ਲਿਖੇ ਨੇ, ਉਹ ਖੋਜਦੇ ਫਿਰ ਖੋਜਣ ਵਾਸਤੇ ਲੈ ਗਏ ਸੀ ਉੱਥੇ। ਤਸਾਫੇ ਲਿਖਿਆ ਹੋਇਆ ਕੀ ਕਰੋਗੇ ਇਹਨੂੰ ਤੁਸੀਂ, ਉਹਨਾਂ ਨੇ ਲੋੜ ਪੜ੍ਹਨ ਦੀ ਸੀ। ਜਦ ਪੜ੍ਹਨ ਦੀ ਲੋੜ ਹੋਊਗੀ ਪਹਿਲਾਂ ਪੜ੍ਹ ਲਿਆ ਉਹ, ਜਦ ਸਰਬ ਕਲਾ ਪ੍ਰਵੀਨ ਹੋ ਗਏ ਉਹ ਤੋਂ ਬਾਅਦ ਪੜ੍ਹਨ ਦੀ ਲੋੜ ਨਹੀਂ ਹੁੰਦੀ। ਦਸਮ ਗ੍ਰੰਥ ਤਾਂ ਪੂਰਾ ਲਿਖਤਾ ਉਹਨਾਂ ਨੇ, ਹਜ਼ੂਰ ਸਾਹਿਬ ਜਦ ਗਏ ਨੇ, ਤੁਸੀਂ ਕਿਵੇਂ ਕਹਿ ਸਕਦੇ ਹੋ ਤਾਂ ਫਿਰ ਲੋੜ ਸੀ ਉਹਨਾਂ ਨੂੰ। ਅਸਲ 'ਚ ਪ੍ਰਕਾਸ਼ ਤਾਂ ਬਾਅਦ 'ਚ ਹੋਣ ਲੱਗਿਆ, ਕਿੰਨੇ ਸਾਲ ਬਾਅਦ। ਪ੍ਰਕਾਸ਼ ਤਾਂ ਸਿੱਖਾਂ ਨੂੰ ਦੇ ਵਾਸਤੇ ਸੀ, ਭਾਈ ਤੁਸੀਂ ਬਾਣੀ ਪੜ੍ਹ ਲਿਆ ਕਰੋ, ਉਹਨੂੰ ਵਿਚਾਰ ਲਿਆ ਕਰੋ। ਸਾਡੇ ਵਾਸਤੇ ਇਹ ਸਰਬ ਕਲਾ,
ਜੈ ਸਰਬ ਕਲਾ ਆਪੇ ਪ੍ਰਵੀਨ, ਤੈ ਵੇਦਕ ਦੇਵ ਕਹਾਂ ਕੋ ਚੀਨ।
ਕੌਣ ਖੋਜਦਾ ਵੇਦਕ ਦੇਵ ਨੂੰ, ਕੀ ਲੋੜ ਹੈ ਵੇਦਕ ਦੇਵ ਖੋਜਣ ਦੀ, ਉਦੋਂ ਕਹਾਂ ਕੋ ਚੀਨ, ਕੌਣ ਚੀਨਦਾ ਹੈ, ਕਿੱਥੇ ਚੀਨਦਾ ਕੋਈ। ਹਾਂ,
ਜਬ ਆਪਣ ਆਪ ਆਪ ਉਰਧਾਰਾ ਹੈ ਤਾਂ ਸਗਨ ਅਪਸਗਨ ਕਹਾਂ ਵਿਚਾਰੈ।
ਜਬ ਆਪਣ ਆਪ ਆਪ ਉਰਧਾਰਾ, ਜਦੋਂ ਆਪਣਾ ਆਪ ਹਿਰਦੇ ਟਿਕਾਇਆ ਹੋਇਆ ਤਾਂ ਸਗਨ ਅਪਸ਼ਗਨ ਕਹਦਾ ਰਹਿ ਗਿਆ ਬਈ ਬਾਹਰ। ਉਹ ਛਿੱਕ ਮਾਰਤੀ ਬਿੱਲੀ ਨੇ, ਬਿੱਲੀ ਮੂਹਰੇ ਦੀ ਨੰਘ ਗਈ ਆ ਕਿਸੇ ਨੇ ਛਿੱਕ ਮਾਰਤੀ, ਮਾਇਆ ਜਾਪਣ ਦਾ ਮਤਲਬ ਹੈ ਕੋਈ ਨਹੀਂ ਨਫੇ ਨੁਕਸਾਨ ਦਾ, ਬਾਹਰ ਜੋ ਮਰਜ਼ੀ ਹੁੰਦਾ ਰਹੇ, ਇਹ ਸ਼ਗਨ ਸ਼ਗਨ ਨਹੀਂ ਹੁੰਦੇ। ਫਿਰ ਆ ਜਿਹੜੇ ਆ ਲਗਨ ਹੈ ਉਹ ਕੱਢਦੇ ਰਹੇ, ਵਿਆਹ ਕਦੋਂ ਕਰਨਾ, ਇਹ ਕਰਨਾ, ਉਹ ਕਰਨਾ, ਉਹਨਾਂ 'ਤੇ ਸ਼ਗਨ ਸ਼ਗਨ 'ਤੇ ਸੇ ਲੱਗਾ ਜਿਸ ਚੀਤ ਨਾ ਆਵੇ। ਸ਼ਗਨ ਸ਼ਗਨ ਤਾਂ ਉਹਨੂੰ ਲੱਗਦੇ ਨੇ ਜਿਹਨੂੰ ਭਰੋਸਾ ਹੈ ਨਹੀਂ, ਜਿਹਨੂੰ ਭਰੋਸਾ ਪਰਮੇ ਹੁਕਮ 'ਤੇ ਉਹਨੂੰ ਸ਼ਗਨ ਉਹਦੇ ਵਾਸਤੇ ਨਹੀਂ ਹੁੰਦੇ। ਇਹਦਾ ਜਿਨ੍ਹਾਂ ਦਾ ਮਨ ਨਹੀਂ ਖੜਦਾ ਉਹਨਾਂ ਵਾਸਤੇ ਹੁੰਦੇ ਨੇ ਵੀ ਮਨ ਕਢਾ ਲਓ ਚਲੋ।
ਜੇ ਆਪਨ ਉੱਚ ਆਪਨ ਆਪ ਨੇੜਾ ਤਾਂ ਕੌਣ ਠਾਕਰ ਕੌਣ ਕਹੀਏ ਚਿਹਰਾ।
ਆਪਣ ਉੱਚ ਆਪਣ ਆਪ ਨੇੜਾ, ਹੁਣ ਆਪ ਹੀ ਤਾਂ ਤੂੰ ਬ੍ਰਹਮ, ਆਪ ਹੀ ਤੂੰ ਪੂਰਨ ਬ੍ਰਹਮ, ਆਪ ਹੀ ਤੂੰ ਮਨ, ਆਪ ਹੀ ਤੂੰ ਚਿੱਤ ਹੈ, ਤੇ ਫਿਰ ਠਾਕਰ ਕੌਣ ਹੈ, ਚਿਹਰਾ ਕੌਣ? ਜੇ ਮਨ ਜਿਹੜਾ ਹੈਗਾ ਜੀਵ ਹੈ ਜਿਹੜਾ, ਜੇ ਬ੍ਰਹਮ ਦਾ ਸਾਥ ਨਹੀਂ ਦਿੰਦਾ ਤੇ ਜੀਵ ਵੀ, ਜੀਵ ਵੀ ਅਧੂਰਾ ਤੇ ਬ੍ਰਹਮ ਵੀ ਅਧੂਰਾ, ਦੋਏ ਅਧੂਰੇ ਨੇ, ਦੋਏ ਕਮਜ਼ੋਰ ਨੇ, ਦੋਏ ਘਾਟੇ 'ਚ ਨੇ। ਜੇ ਦੋਏ ਰਲ ਕੇ ਇੱਕ ਹੋ ਗਏ, ਪੂਰੇ ਹੋ ਗਏ, ਫਿਰ ਇਹਨੂੰ ਬੇਦਕ ਦੇਵ ਚੀਨਣ ਦੀ ਲੋੜ ਨਹੀਂ, ਤੇ ਫਿਰ ਠਾਕਰ ਤੇਰਾ ਕੌਣ ਹੈ? ਬ੍ਰਹਮ ਨੂੰ ਜੀਵ ਦੀ ਲੋੜ ਹੈ, ਉਹਦੀ ਜੀਵ ਨੂੰ ਬ੍ਰਹਮ ਦੀ ਲੋੜ ਹੈ, ਦੋਹਾਂ ਦੀ ਲੋੜ ਹੈ। ਜੇ ਜੀਵ ਦੇ ਵਿੱਚ ਮੈਂ ਦਾ ਨੁਕਸ ਹੈ, ਉਹ ਜਹਾਂ ਦਾ ਨੁਕਸ ਹੈ, ਦੋਹਾਂ 'ਚ ਜਿਹੜੀ ਮਨ ਕੋਲ ਤਾਕਤ ਹੈ, ਸ਼ਕਤੀ ਹੈ, ਜੇ ਚਿੱਤ ਕੋਲ ਨਹੀਂ ਜਾਂਦੀ ਛੁੱਟਦਾ ਉਹ ਵੀ ਨਹੀਂ ਹੈ। ਜਦ ਉਹ ਕਹਿੰਦੇ ਆਪਣੇ ਛੂਟਣ ਦਾ ਯਤਨ ਕਰੋ, ਹਮ ਛੂਟੇ ਤੁਮ, ਉਹ ਕਹਿੰਦਾ ਮੈਂ ਤਾਂ ਮਾਇਆ ਚੋਂ ਛੁੱਟ ਕੇ ਆ ਗਿਆ। ਮਨ ਕਹਿੰਦਾ ਮੈਂ ਮਾਇਆ ਚੋਂ ਛੁੱਟਣਾ ਸੀ ਨਾ, ਮਾਇਆ ਦਾ ਤਿਆਗ ਕਰਨਾ ਤਾਂ ਮੈਂ ਤਾਂ ਕਰਤਾ, ਚਾਹੇ ਮੈਨੂੰ ਸਮਝਾਇਆ ਮੈਂ ਸਮਝ ਗਿਆ, ਲੈ ਮੈਂ ਮਾਇਆ ਛੱਡਤੀ, ਮੈਂ ਆ ਬੈਠਿਆ ਤੇਰੀ ਜਹਾਜ਼ 'ਚ ਆ ਕੇ, ਹੁਣ ਤੂੰ ਚੱਲ ਪਾਰ ਕਰ ਕਿਸ਼ਤੀ। ਆਪਣੇ ਛੁੱਟਣ ਦਾ ਯਤਨ ਕਰੋ, ਅਗਲਾ ਯਤਨ ਹੁਣ ਤੇਰਾ, ਹਮ ਛੂਟੇ ਤੁਮਾਰਾ, ਤੇਰੀ ਅਰਾਧਨਾ ਨਾ ਬੁੱਧੀ ਔਰ ਮਮਤਾ ਆ ਕੇ ਬਹਿ ਗਏ, ਫਿਰ ਘਰ ਬੈਸੋ ਹਰ ਜਨ ਪਿਆਰੇ, ਹਰ ਜਨ ਪਿਆਰੇ
ਸਤਿਗੁਰ ਤੁਮਰੇ ਪਿਆਰੇ,
ਕਹਿੰਦੇ ਫਿਰ ਘਰ ਬਹਿ ਜਾਓ, ਸਤਿਗੁਰ ਤੁਮ, ਸਤਿਗੁਰ ਦਾ ਕੰਮ ਜੋ ਰਹਿ ਗਿਆ, ਸਤਿਗੁਰ ਤੁਮਰੇ ਕਾਲ ਸਵਾਰੇ, ਤਾਂ ਜੁੰਮਾ ਸਤਿਗੁਰ ਦਾ ਰਹਿ ਗਿਆ। ਫਿਰ ਲੋੜ ਦੋਹਾਂ ਨੂੰ ਹੀ ਆ, ਨਾ ਕੋਈ ਠਾਕਰ ਹੈ ਨਾ ਕੋਈ ਚਿਹਰਾ, ਚਿਹਰਾ ਠਾਕਰ ਤਾਂ ਆਉਂਦੇ, ਜੇ ਦੋ ਹੁੰਦੇ ਹੈ ਤਾਂ ਇੱਕੋ ਹੀ ਹੈ, ਤਾਂ ਇੱਕੋ ਹੀ। ਜੇ ਖੱਬੇ ਖੱਬੇ ਪਾਸੇ ਨੂੰ ਲਕਵਾ ਮਾਰਿਆ, ਲੋੜ ਸੱਜੇ ਨੂੰ ਵੀ ਉਹਦੀ ਓਨੀ ਹੋਣ, ਖੱਬਾ ਵੀ ਬੇਕਾਰ ਹੈ ਉਹਨਾਂ ਚਿਰ ਜਿੰਨਾ ਚਿਰ ਸੱਜਾ ਪੈਰ ਨਹੀਂ ਚੱਲਦਾ, ਜੇ ਸੱਜੇ ਨਾਲ ਡਿੰਗਣੀ ਨਾ ਪੱਟ ਹੁੰਦੀ, ਖੱਬੇ ਨਾਲ ਖੱਬਾ ਭਾਰ ਨਾ ਚੱਲਦਾ ਤੇ ਡਿੰਗ ਸੱਜੇ ਨਾਲ ਵੀ ਨਹੀਂ ਪੱਟ ਹੁੰਦੀ, ਫਿਰ ਉਹ ਵੀ ਉਹ ਵੀ ਨਹੀਂ ਕਹਾਂ, ਉਹ ਵੀ ਨਹੀਂ ਚੱਲ ਸਕਦਾ ਰੋ ਉਹਦੇ ਨਾਲ, ਉਹ ਵੀ ਬੇਕਾਰ ਹੈ। ਹਾਂ ਦੋ ਮਿਲ ਕਾਰਜ ਉਪਜਾ, ਅੱਜ ਤਾਂ ਦੋਹਾਂ ਦੇ ਨਾਲ ਹੋਣ, ਇਸ ਕਰਕੇ ਕੋਈ ਠਾਕਰ ਨਹੀਂ ਕੋਈ ਚਿਹਰਾ ਨਹੀਂ, ਇਹ ਸਭ ਕਹਿਣ ਦੀਆਂ ਗੱਲਾਂ ਸੀਗੀਆਂ, ਕਹਿਣ ਸੁਣਨ ਕੋ ਦੂਜਾ ਬਣਾਇਆ ਹੋਇਆ ਸੀ ਇੱਕ, ਉਹ ਤਾਂ ਫਰਜ਼ ਕੀਤਾ ਸੀ ਅਸੀਂ, ਉਹ ਫਰਜ਼ ਕੀਤਾ ਸੀ, ਮੰਨ ਲਓ ਐਕਸ ਬਰਾਬਰ ਇੰਨੇ, ਉਹ ਤਾਂ ਐਕਸ ਬਰਾਬਰ ਇਹਨੇ ਫਰਜ਼ ਕੀਤਾ ਹੋਇਆ ਸੀ ਸਾਡਾ, ਪ੍ਰੋਬਲਮ ਹੱਲ ਕਰਨ ਵਾਸਤੇ, ਕੁਛ ਪ੍ਰੋਬਲਮ ਸੀ ਹੱਲ ਕਰਨ ਵਾਸਤੇ ਫਰਜ਼ ਕਰ ਲਿਆ, ਸਮਝਾਉਣ ਵਾਸਤੇ, ਸਮਝਾਉਣ ਵਾਸਤੇ ਫਰਜ਼ ਕੀਤਾ ਹੋਇਆ ਚਿੱਤ ਮਨ, ਹੋਰ ਹੈ ਕੁਛ ਨਹੀਂ ਹੈ, ਇੱਕੋ ਹੀ ਹੈ, ਉਹੀ ਮਨ ਹੈ, ਇੱਕੋ ਹੀ ਮਨ ਹੈ, ਉਹ 'ਚ ਨੁਕਸ ਹੈ, ਇੱਕੋ ਆਦਮੀ, ਉਹੀ ਬਿਮਾਰ ਹੈ, ਖੱਬਾ ਸੱਜਾ ਤਾਂ ਅਸੀਂ ਜੋੜਿਆ ਹੋਇਆ, ਖੱਬਾ ਵੀ ਉਹਦਾ ਸੱਜਾ ਵੀ ਉਹਦਾ, ਹਾਂ ਅੱਡ ਅੱਡ ਨੇ ਖੱਬੇ ਸੱਜੇ, ਇੱਕ ਦਾ ਹੀ ਆ ਖੱਬਾ ਸੱਜਾ, ਹਾਰਟ ਤਾਂ ਇੱਕੋ ਹੀ ਆ ਦੋਵਾਂ ਦਾ, ਹਾਰਟ ਇੱਕੋ ਹੀ ਆ, ਬ੍ਰੇਨ ਇੱਕੋ ਹੀ ਆ, ਉਹ ਬੇਟਾ ਇੱਕੋ ਹੀ ਆ, ਰੋਟੀ ਕਿੱਥੋਂ ਜਾਂਦੀ ਹੈ, ਖੁਰਾਕ ਕਿੱਥੋਂ ਜਾਂਦੀ ਹੈ, ਗੁਰਦਾ ਇੱਕ ਹੈ, ਦੋ ਕਿਹੜੇ ਨੇ ਇਹਦੇ ਅੰਦਰ, ਦੋ ਕਿਹੜੀਆਂ ਚੀਜ਼ਾਂ ਨੇ, ਫੜਾ ਕੇ ਕਥਾਉਂਦੇ ਜਾਂਦੀ ਹੈ। ਮੂੰਹ ਇੱਕ ਇਦੋਂ ਹੁੰਦਾ ਜਿੱਥੋਂ ਖਾਂਦਾ, ਸਾਹ ਇੱਕ ਕਥਾਉਂਦੇ ਆਉਂਦਾ ਦੋਹਾਂ ਨੂੰ। ਦੋ ਹੈ ਕਿਹੜੇ ਹਿਸਾਬ ਨਾਲ, ਸਰੀਰ ਇੱਕ ਇਦੋਂ ਹੁੰਦਾ। ਇਹ ਤਾਂ ਐਵੇਂ ਬਸ ਸਮਝਾਉਣ ਵਾਸਤੇ ਕੀਤਾ ਹੋਇਆ ਸਾਰਾ। ਭਾਸ਼ਾ ਐਸੀ ਹੈ ਸਾਡੇ ਕੋਲ, ਇਹ ਸਮਝਾਉਣ ਬੋਲਣ ਵਾਸਤੇ, ਨਹੀਂ ਤਾਂ ਬੋਲੇ ਨਹੀਂ ਸਕਦੇ, ਸਮਝਾ ਨਹੀਂ ਸਕਦੇ। ਇਹ ਕਹਿਣ ਸੁਣਨ ਕੋਈ ਦੂਜਾ, ਦੂਜਾ ਹੁੰਦਾ ਨਹੀਂ। ਹਾਂ,
ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੋ ਆ।
ਬਿਸਮਨ ਬਿਸਮ ਰਹੇ ਬਿਸਮਾਦ, ਜਦੋਂ ਬਿਸਮਾਦ ਪੈਦਾ ਹੁੰਦਾ ਨਾ, ਹੌਲੀ ਹੌਲੀ ਹੁੰਦਾ, ਜਿਵੇਂ ਕੋਈ ਜਦ ਫਿਸਲਦਾ ਨਾ, ਹੌਲੀ ਹੌਲੀ ਫਿਸਲਦਾ। ਪਰ ਜਦ ਫਿਸਲਦਾ ਜਦ ਡਿੱਗ ਪੈਂਦਾ, ਜਦੋਂ ਪਤਾ ਲੱਗਦਾ, ਕਹਿੰਦਾ ਤਾਂ ਵੀ ਛੱਕਦਾ ਸੀ ਵੀ ਡਿੱਗਾਂਗੇ, ਡਿੱਗੇ ਪਏ, ਜਾਂ ਪੈਰ ਰੱਖਣ ਲੱਗੇ ਜਦੋਂ ਛੱਕ ਪੈ ਗਈ ਸੀ। ਬਿਸਮਾਦ ਤਾਂ ਪਹਿਲਾਂ ਹੀ ਆਉਣ ਲੱਗ ਜਾਂਦਾ, ਸਿਮਟਮ ਪਹਿਲਾਂ ਹੀ ਆ ਜਾਂਦੇ ਨੇ। ਬਿਸਮਨ ਆ ਜਾਂਦਾ ਬਿਸਮ, ਬਿਸਮਾਦ ਹੁੰਦਾ ਹੁੰਦਾ ਦੜਾ ਬਿਸਮਾਦ ਹੋ ਗਿਆ। ਬਿਸਮਨ ਬਿਸਮ
ਬਿਸਮਨ
ਛੱਕਦਾ ਪਹਿਲਾਂ ਆਉਣ ਲੱਗ ਗਈ ਸੀ। ਭਾਈ ਇਹ ਕੀ ਹੈ, ਗਾਹਾਂ ਤਾਂ ਕੁਛ ਹੋਰ ਹੀ ਦਿੰਦਾ, ਇੱਦਾਂ ਤਾਂ ਹੁੰਦਾ ਨਹੀਂ ਹੁੰਦਾ। ਇਹ ਕੁਛ ਬੜਾ ਕੁਛ ਬੜਾ ਭਾਣਾ ਵਰਤੂਗਾ, ਛੋਟੇ ਛੋਟੇ ਜਿਹੇ ਭਾਣੇ ਹੁੰਦੇ ਨੇ ਵਰਤਦੇ।
ਬਿਸਮਨ ਬਿਸਮ ਰਹੇ ਬਿਸਮਾਦ,
ਮਨ ਦੇ ਵਿੱਚ ਜਦੋਂ ਥੋੜ੍ਹਾ ਜਿਹਾ ਕੋਈ ਕੌਤਕ ਦੇਖਿਆ, ਖੇਡ ਦੇਖੀ, ਅਸਲ ਦੇ ਵਿੱਚ ਬਿਸਮਾਦ ਕਰ ਦਿੰਦਾ ਹੁਕਮ ਬੁੱਝਣ 'ਤੇ। ਪਹਿਲੀ ਗੱਲ, ਰੰਗ ਲਾਗਤ 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 ਹੈ, ਜਦ ਥੋੜ੍ਹਾ ਜਿਹਾ ਵੀ ਰੰਗ ਲੱਗਦਾ ਦੂਜਿਆਂ ਨਾਲ ਸੁਭਾਅ ਬਦਲਦਾ, ਆਪਣੇ ਅੰਦਰ ਚੇਂਜ ਆਉਂਦੀ ਹੈ, ਉਹ ਬਿਸਮਨ ਵਾਲੀ ਗੱਲ ਹੈ। ਅੱਡ ਹੋ ਜਾਂਦੀ, ਭਰੋਸਾ ਹੋਣ ਲੱਗ ਜਾਂਦਾ, ਜਦ ਗੁਰਬਾਣੀ 'ਤੇ ਜੋ ਲਿਖਿਆ ਹੋਇਆ ਸੱਚ ਹੋਣ ਲੱਗਦਾ। ਜੈਸਾ ਸਤਿਗੁਰੂ ਸੁਣੀਦਾ, ਜਦ ਉਹ ਜਿਹੇ ਲੱਛਣ ਦਿਖਣ ਲੱਗ ਜਾਂਦੇ ਨੇ, ਫਿਰ ਬਿਸਮਾਦ ਪੈਦਾ ਹੁੰਦਾ।
ਬਿਸਮਨ ਬਿਸਮ ਰਹੇ ਬਿਸਮਾਦ,
ਬਿਸਮ ਰਹੇ ਜਾਂ ਮਤਲਬ ਤਿਲਕਦਾ ਤਿਲਕਦਾ ਬਸ ਤਿਲਕੇ ਗਿਆ, ਫਿਰ ਸਾਰਾ ਢਹਿ ਢੇਰੀ ਹੋ ਗਿਆ। ਬਿਸਮਾਦ ਦੇ ਵਿੱਚ ਆ ਕੇ ਮਨ ਮੰਨਦਾ 100%, ਪਹਿਲਾਂ ਨਹੀਂ ਮੰਨਦਾ, ਬਿਸਮਾਦ ਵਿੱਚ ਆ ਕੇ ਮੰਨਦਾ। ਬਿਸਮਾਦ ਨਾਦ ਬਿਸਮਾਦ ਵੇਦ, ਨਾਮ ਜਦ ਸੁਣਦਾ ਜਦ ਬਿਸਮਾਦ ਹੁੰਦਾ, ਜਦ ਸੰਪਰਕ ਹੁੰਦਾ ਸ਼ਬਦ ਗੁਰੂ ਨਾਲ ਜਦ ਬਿਸਮਾਦ ਹੁੰਦਾ। ਪਰ ਉਸ ਤੋਂ ਪਹਿਲਾਂ ਬਿਨ ਬਾਦਲ ਵਰਖਾ, ਜਦੋਂ ਬਿਨ ਬਾਦਲ ਵਰਖਾ ਆਉਣ ਲੱਗਦੀ ਹੈ ਬਿਸਮਨ, ਜੇ ਤੱਤ ਵਿਚਾਰੇ ਜਦੋਂ ਆਪਣੇ ਆਪ ਗੱਲ ਸਮਝਣ ਆਉਣ ਲੱਗਦੀ ਹੈ ਨਾ, ਅੰਦਰੋਂ ਬੁੱਧੀ ਆਪ ਅੰਦਰੋਂ ਸਮਝਣ ਆਉਣ ਲੱਗਦੀ ਹੈ, ਜਾਂ ਬਿਸਮਨ ਹੈ ਉਹ
ਬਿਸਮਨ,
ਜਾਂ ਕਹਿੰਦਾ ਵੀ ਜਦ ਗੱਲ ਕਰਦਾ ਪਤਾ ਨਹੀਂ ਕਿੱਥੋਂ ਆਈ ਜਾਂਦੀ ਹੈ, ਉਹ ਬਿਸਮਨ ਹੈ। ਉਹ ਭਰੋਸਾ ਹੈ ਵੀ ਹਾਂ ਗੱਲ ਤਾਂ ਠੀਕ ਹੈ, ਜੇ ਮੈਨੂੰ ਐਂ ਆਉਣ ਲੱਗ ਗਈ ਤਾਂ ਆਉਂਦੀ ਹੋਊਗੀ, ਮੈਂ ਤਾਂ ਜੋ ਜਿਹੜੇ ਹੀ ਗਏ ਹੀ ਨਹੀਂ ਕਿਤੇ, ਅਸੀਂ ਤਾਂ ਅਸੀਂ ਕਿਤੇ ਗਏ ਨਹੀਂ, ਮੈਂ ਤਾਂ ਕੱਲ੍ਹ ਦੀ ਗੱਲ ਹੈ, ਮੇਰੇ ਤਾਂ ਕੋਈ ਐਸੀ ਗੱਲ ਹੈ ਨਹੀਂ। ਇਹ ਤਾਂ ਵਾਕਿਆ ਕੋਈ ਗੱਲ ਜ਼ਰੂਰ ਹੈ, ਤਾਂ ਉੱਦਾਂ ਹੋਊਗੇ ਤਾਂ ਹੌਲੀ ਹੌਲੀ ਜਿਹਾ ਹੌਲੀ ਹੌਲੀ ਜਿਹਾ ਪੂਰੀ ਟੂਟੀ ਖੁੱਲ੍ਹ ਗਈ, ਫਿਰ ਬਿਸਮਾਦੇ ਆ। ਉਹ ਪਾਣੀ ਜਿਉਂ ਜਿਉਂ ਵੱਧਦਾ ਗਿਆ ਟੁੱਟੀ ਖੁੱਲ੍ਹਦੀ ਗਈ, ਵੱਧਦਾ ਗਿਆ, ਇਹ ਗੈਸ ਆਉਂਦੀ ਰਹੀ, ਪੂਰਾ ਹੀ ਥੱਲਿਓਂ ਛਾਲ ਆ ਗਈ। ਬੋਰ ਕਰਦੇ ਹੁੰਦੇ ਆਪਾਂ, ਫਿਰ ਤਾਂ ਬਿਸਮਾਦ ਹੋਣਾ ਹੀ ਸੀ। ਬਿਸਮਨ ਬਿਸਮ
ਰਹੇ ਬਿਸਮਾਦ,
ਰਹੇ ਬਿਸਮਾਦ,
ਨਾਨਕ ਆਪਣੀ ਗੱਤ ਜਾਣੋ ਆਪ।
ਬਸ ਫਿਰ ਤਾਂ ਆਪਣੀ ਗੱਲ ਜਾਣ, ਫਿਰ ਨਹੀਂ ਬਿਆਨ ਕਰ ਸਕਦਾ ਇਹ ਅਵਸਥਾ ਬਿਆਨ 'ਤੇ ਕਰੇ। ਫਿਰ ਤਾਂ ਜਿਹਨੂੰ ਬਿਸਮਾਦ ਹੋਇਆ ਉਸ ਨੂੰ ਪਤਾ, ਉਹਦਾ ਬਿਆਨ ਨਹੀਂ ਹੋ ਸਕਦਾ, ਉਹ ਆਪਣੀ ਗੱਲ ਜਾਣੋ ਆਪ। ਜਿਹੜਾ ਬਿਸਮਾਦ ਹੋ ਗਿਆ ਉਹ ਬਿਆਨ 'ਤੇ ਪਰੇ। ਹਾਂ ਪੁੱਛੇ, ਉਹ ਨਹੀਂ ਦੱਸਣ ਵਾਲੀ ਗੱਲ।
ਜੈ ਛਲ ਛੇਦ ਅਭੇਦ ਸਮਾਇਆ, ਉਹਾਂ ਕਿਸੇ
ਬਿਸਮਾਦ ਵਾਲੀ ਗੱਲ ਬਿਆਨ 'ਤੇ ਪਰੇ ਹੈ ਤੂੰ ਛੱਡ ਕੇ। ਨਾਨਕ ਆਪਣੀ
ਗੱਲ ਜਾਣੋ ਆਪ,
ਬਸ ਜਿਹਨੂੰ ਬਿਸਮਾਦ ਹੋਇਆ ਤਾਂ ਉਹੀ ਜਾਣੇ। ਇਹ ਤਾਂ ਗੁੰਗੇ ਦਾ ਗੁੜ ਖਾ ਲਿਆ, ਪੁੱਛੇ ਤਾਂ ਕਿਆ ਕਹੀਏ, ਇਹ ਤਾਂ ਗੁੰਗੇ ਦਾ ਗੁੜ ਹੈ ਹੁਣ।
ਜੈ ਅਛਲ ਅਛੇਦ ਅਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ।
ਜੈ ਅਛਲ ਜਿੱਥੇ ਛਲ ਰਹਿਤ ਹੋ ਕੇ, ਛਲ ਤਿਆਗ ਦਿੱਤਾ, ਅਛਲ ਹੋ ਗਿਆ।
ਅਛੇਦ
ਅਛੇਦ ਅਛੇਦ ਅਛੇਦ ਨਹੀਂ ਕੀਤਾ ਜਾ ਸਕਦਾ ਹੁਣ, ਜੇ ਛਲ ਛੱਡ ਦੇਵੇ ਤਾਂ ਅਛੇਦ ਹੈ, ਜਿੱਥੇ ਛਲ ਹੈ ਉੱਥੇ ਛੇਦ ਹੁੰਦਾ। ਛਲ ਛਿੱਤਰ, ਛਲ ਦੇ ਨਾਲ ਛਿੱਤਰ ਲੱਗਿਆ ਹੋਇਆ, ਜਿੰਨੇ ਛਲ ਕਪਟ ਨੇ ਉਨੇ ਹੀ ਛੇਦ ਨੇ ਸਾਡੇ, ਜਿੰਨੇ ਝੂਠ ਬੋਲੇ ਨੇ ਹਿੰਦੂ ਮਤ ਨੇ ਉਹੀ ਹੈ ਬੇੜਾ ਜਰਜਲਾ ਫੂਟੇ 6000, ਜਿੰਨੇ ਝੂਠ ਬੋਲੇ ਨੇ ਸਿੱਖ ਧਰਮ ਨੇ ਵਿੱਚ ਝੂਠ ਰਲਾ ਲਏ ਨਾ ਬਾਅਦ 'ਚ ਆ ਕੇ ਸਾਖੀਆਂ ਦੇ ਯਾਰ ਹੋਰ ਉਰੇ ਪਰੇ ਦੇ, ਉਨੇ ਹੀ ਛਿੱਤਰ ਹੋ ਗਏ, ਉਨੇ ਹੀ ਸਵਾਲ ਨੇ ਜਵਾਬ ਕਿਸੇ ਦੇ ਕੋਲ ਵੀ ਨਹੀਂ, ਹੁਣ ਜਵਾਬ ਕਹਿੰਦੇ ਨਹੀਂ ਦਿੰਦੇ। ਝੂਠ ਐਕਸੈਪਟ ਕਰ ਲਿਆ, ਬੇੜਾ ਜਰਜਰਾ ਕਰ ਲਿਆ, ਕਰ ਦਿੱਤਾ ਅਗਲਿਆਂ ਨੇ, ਆਪਣੇ ਵਰਗਾ ਹੀ ਬਣਾ ਦਿੱਤਾ, ਜਿਹੋ ਜਿਹਾ ਉਹਨਾਂ ਦਾ ਤਾਂ ਹੋ ਜਾਓ ਤੁਹਾਡਾ ਬਣਾ ਦਿੱਤਾ, ਤੂੰ ਬੜੇ ਭਾਈ ਜੋ ਸੀਗੇ, ਉਹ ਬੜੇ ਭਾਈ ਸੀ, ਉਹਨਾਂ ਨੇ ਕਿਹਾ ਵੀ ਇਹੋ ਜਿਹਾ ਨਹੀਂ ਠੀਕ ਹੁੰਦਾ, ਖੁੱਲ੍ਹੇ ਗੱਫੇ ਮਾਇਆ ਦੇ ਐਂ ਮਿਲਦੇ ਹੁੰਦੇ ਨੇ, ਜਦੋਂ ਖੁੱਲ੍ਹੇ ਗੱਫੇ ਲੈਣੇ ਨੇ, ਉਹ ਗੁਰੂ ਨੇ ਤਾਂ ਭੁੱਖੇ ਮਾਰਦੇ ਅਤੇ ਗੱਡਿਆਂ ਦੇ ਸਮਾਨ ਲੱਦੀ ਫਿਰਦੇ ਤੇ, ਉਦੋਂ ਤੁਸੀਂ ਛੱਡੋ ਪਰੇ, ਹੁਣ ਇਹ ਤਾਂ ਸੋਹਣਾ ਵਸਦਾ ਰੋਜ਼, ਉਹ ਇਹ ਸੁੱਤੇ ਪਏ ਹੁੰਦੇ ਨੇ ਜਿਹਨਾਂ ਨੇ ਗੋਲਕਾਂ ਖੋਲਣੀਆਂ, ਸੋਨਾ ਉੱਥੇ ਵਰਸਣ ਲੱਗ ਜਾਂਦਾ, ਗੋਲਕਾਂ ਵਾਲੇ ਤਾਂ ਜੁੜਦੇ ਨਹੀਂ ਹੁੰਦੇ, ਜਿਹਨਾਂ ਨੇ ਸਾਂਭਣਾ ਗੋਲਕਾਂ, ਜਿਹਨਾਂ ਦੀ ਜੇਬ ਜਾਣਾ ਸੁੱਤੇ ਪਏ ਹੁੰਦੇ ਤਾਂ ਸੋਨਾ ਵਰਸਣ ਲੱਗ ਜਾਂਦਾ, ਰਾਹ ਇਹ ਵਧੀਆ ਕਹੋ ਵਧੀਆ, ਸੰਸਾਰੀਆਂ ਵਾਸਤੇ ਹੀ ਰਾਹ ਵਧੀਆ, ਉਹ ਤਾਂ ਮੂਰਖਾਂ ਦਾ ਰਸਤਾ ਸਾਡੇ ਵਰਗਿਆਂ ਦਾ, ਉਹ ਅਲੱਗ ਆ ਵੀ ਗਾਹਾਂ ਜਦ ਜਾਣਾ ਪਊਗਾ ਉਹ ਦੁੱਖ ਨੇ, ਉਹ ਕਿਹੜੇ ਦੇਖਣੇ
ਨੇ। ਛਲ ਛੇਦ ਅਭੇਦ ਸਮਾਇਆ ਉਹ ਕਿਸੇ ਵਿਆਪਤ ਮਾਇਆ,
ਉਹ ਕਿਸੇ ਵਿਆਪਤ ਮਾਇਆ, ਉਹ ਭਾਈ ਮਾਇਆ ਉੱਥੇ ਕਿਹਨੂੰ ਵਿਆਪਣੀ ਹੈ, ਮਾਇਆ ਜਦ ਵਿਆਪਦੀ ਹੈ ਥੱਲੇ ਤੇ ਪਾਣੀ ਜਦ ਪੈਂਦਾ ਜਾਂ ਛੇਦ ਹੋਵੇ ਕਿਸ਼ਤੀ ਚ, ਜੇ ਤੁਹਾਡੀ ਕਿਤੇ ਛੇਦ ਹੈ ਤਾਂ ਹੀ ਪਾਣੀ ਪਊ ਥੱਲਿਓ, ਜੇ ਛੇਦ ਹੈ ਕੋਈ ਨਹੀਂ, ਨਾ ਛੇਦ ਹੈ ਨਾ ਛਲ ਹੈ, ਜਾਂ ਤਾਂ ਛਲ ਡਬੋ ਕਿਸ਼ਤੀ, ਛੇਦ ਡਬੋ ਤਾਂ ਮਾਇਆ ਵਿੱਚ ਵੜੂਗੀ ਆ ਕੇ, ਜਾਂ ਤਾਂ ਕਿਸੇ ਦੇ ਅੰਦਰ ਬੇਈਮਾਨੀ ਹੋਊਗੀ, ਛਲ ਹੋਊਗੀ, ਟੇਢੀ ਕਰ ਦੂ ਕਿਸ਼ਤੀ, ਇੱਕ ਪਾਸੇ ਬਹੁਤ ਜ਼ਿਆਦਾ ਕਰ ਦੂ ਟੇਢੀ ਹੋ ਜੂ ਪਾਣੀ ਪੈ ਜੂ, ਜਾਂ ਫਿਰ ਛੇਦ ਕਰੂ, ਇਹਨਾਂ ਨੇ ਆਪਣੇ ਛੇਦ ਕਰ ਲਏ, ਪਾਣੀ ਵਾਧੂ ਹੈ, ਜਿੰਨਾ ਮਰਜ਼ੀ ਹਰੇਕ ਸਾਲ ਡੋਲਦੇ ਨੇ ਹੋਰ ਜਮ੍ਹਾਂ ਹੋ ਜਾਂਦਾ, ਹੁਣ ਬਜਟ ਜਿਹੜਾ ਬਣਦਾ ਹੈ ਗੋਲਕ ਦੀ ਪੰਡ ਬਣਦੇ ਨੇ, ਉਦਣ ਅਸੀਂ ਕਹੇ ਉੱਥੇ ਗੁਰਦੁਆਰਾ ਆਏਗਾ ਆਪਣਾ ਉਹਦਾ ਫਤਿਹਗੜ੍ਹ, ਆਪਣੇ ਉਹਦਾ ਦੁੱਧ ਜਿਹੜਾ ਪਲਾਉਂਦਾ ਸੀ ਮਹਿਰਾ ਮੋਤੀ ਮਹਿਰੇ ਵਾਲਾ, ਉਹਨੇ ਖੇਸੀ ਦੇ ਵਿੱਚ ਪਲ ਲਿਆ ਸਾਰੇ ਨੋਟ ਵਿੱਚ ਭਾਨ ਸੀ, ਪੰਡ ਬੰਨ ਗਏ ਪੰਡਾਂ 'ਚ ਬੰਨਦੇ ਨੇ, ਉਹਨਾਂ ਨੂੰ ਤਾਂ ਬਾਈ ਇਹੀ ਠੀਕ ਹੈ, ਇਹੀ ਰਾਹ ਠੀਕ ਹੈ ਉਹਨਾਂ ਵਾਸਤੇ, ਸੰਗਤ ਵੀ ਖੁਸ਼ ਹੈ, ਕਮਰੇ ਬਣਾ ਦਿਓ, ਉਹ ਬਣਾ ਦਿਓ, ਪੱਥਰ ਲਾ ਦਿਓ, ਉਹ ਬਣ ਲਓ, ਉਹ ਜਿਹੋ ਜਿਹੇ ਵਾਲੇ ਉਹੋ ਜਿਹੇ ਕੁਝੇ, ਇਹਨਾਂ ਦਾ ਆਪਣਾ ਵਧੀਆ ਤਾਲਮੇਲ ਚੱਲਿਆ ਹੋਇਆ, ਆਪਾਂ ਨੇ ਕੀ ਲੈਣਾ ਇਸ ਗੱਲ 'ਤੇ, ਪਰ ਜੇ ਸਿੱਖੀ ਪਾਲਦੇ ਨੇ ਉਹ ਗੱਲ ਨਹੀਂ, ਗੁਰੂ ਵਾਲੀ ਗੱਲ ਨਹੀਂ। ਹਾਂ ਇਹ ਤਾਂ ਦੁਨੀਆਂ ਵਾਸਤੇ ਦੱਸ ਰਹੇ ਹਾਂ ਅਸੀਂ, ਸਾਡੀ ਜਿਹੜੀ ਹੈ ਗੁਰਮਾਤਾ ਕਹਿੰਦੀ ਹੈ ਭਾਈ, ਅਸਲੀ ਗੁਰਮਾਤਾ ਹੈ, ਇਹ ਕਿਉਂ ਇੱਦਾਂ ਕਰਦੇ ਨੇ ਇਹ ਤੁਸੀਂ ਵੀ ਜਾਣਦੇ ਹੋ, ਜੇ ਨਹੀਂ ਜਾਣਦੇ ਤਾਂ ਸਮਝ ਲਓਗੇ ਕਿਉਂ ਕਰਦੇ ਨੇ। ਇਹ ਮਾਇਆ ਕੇ ਦੇਵਾਨੇ ਪੁਰਾਣੀ ਝੂਠ ਡਕੋਰੀ ਪਾਈ, ਇਹ ਮਾਇਆ ਦੇ ਦੀਵਾਨੇ ਹੋ ਗਏ, ਝੂਠ ਨੇ ਠੱਗੀ ਮਾਰ ਲਈ, ਇਹਨਾਂ ਠੱਗੇ ਤਾਂ ਆਪ ਹੋਏ ਨੇ, ਕਹਿੰਦੇ ਨੇ ਠੱਗ ਅਸੀਂ, ਲਾਹੇ ਕਾਰਨ ਆਇਆ ਸੀ ਜੱਗ, ਲਾਹੇ ਕਾਰਨ ਆਇਆ ਜੱਗ, ਹੋਏ ਮਜ਼ੂਰ ਗਿਆ ਠਗਾਏ ਠੱਗ, ਉਹ ਠੱਗੀ ਖਾ ਕੇ ਇਹ ਗਿਆ ਆਪ ਜਨਮ ਗੁਆ ਕੇ, ਇਹ ਇਕੱਠੇ ਕਰੇ ਮਾਇਆ ਗੋਲਕਾਂਦੀ, ਇੱਥੇ ਜੋ ਮਰਜ਼ੀ ਬਣਾ ਲਿਆ ਉਹਦਾ ਇੱਥੇ ਹੀ ਰਹਿ ਜਾਣਾ, ਇੱਥੇ ਹੀ ਛੱਡ ਜਾਣੀ ਆ, ਲੈ ਕੇ ਕੋਈ ਨਹੀਂ ਜਾ ਸਕਦਾ। ਚਾਹੇ ਕਿੱਡੇ ਹੀ ਮਹਿਲ ਬਣਾ ਲਓ, ਜੋ ਮਰਜ਼ੀ ਬਣਾ ਲਓ, ਇੱਥੇ ਹੀ ਰਹਿ ਜਾਣੀ ਆ। ਨਾਲ ਕੀ ਜਾਊਗਾ, ਨਾਲ ਜਾਣਗੀਆਂ ਬੇੜੀਆਂ, ਪੁੱਤਰ ਨਾਲ ਜਾਣਗੇ ਔਗਣ, ਬਸ ਨਾਲ ਜਾਊਗੀ ਚਿੰਤਾ। ਅੱਗੇ ਕੀ ਹੋਊ, ਨਾ ਜਾਣਾ ਕਿਆ ਕਰਸੀ ਪੀਓ, ਥਰ ਥਰ ਕੰਪੂਗਾ ਫਿਰ ਬਾਲਾ ਜੀਓ, ਥਰ ਥਰ ਕੰਪੇ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਜਦ ਆ ਗਿਆ ਨਾ ਸੰਗੀ ਕੁੱਟਲੀ, ਫਿਰ ਥਰ ਥਰ ਕੰਪਣਗੇ, ਹੁਣ ਪਤਾ ਨਹੀਂ ਅੱਗੇ ਕੀ ਹੋਊਗਾ। ਇਹ ਉਸ ਵੇਲੇ ਦੀ ਗੱਲ ਹੈ, ਜਿਹਨੇ ਤਾਂ ਉਹ ਵੇਲਾ ਯਾਦ ਰੱਖਣਾ, ਜਾਂ ਸੰਗੀ ਦੱਬਣੀਆਂ ਨਾ ਆ ਕੇ, ਜਿਹਨੇ ਤਾਂ ਉਹ ਵੇਲਾ ਪਾਈ ਯਾਦ ਰੱਖਣਾ, ਉਹ ਤਾਂ ਨਹੀਂ ਇੱਧਰ ਨੂੰ ਜਾਂਦਾ। ਹਾਂ, ਜਾਂ ਕੇਸਾਂ ਦੇ ਫੜ ਕੇ ਉਹਨੇ ਮਾਰਨਾ ਥੱਲੇ ਪੜਕਾ ਕੇ, ਜਿਹੜਾ ਤਾਂ ਉਹ ਚੀਜ਼ ਯਾਦ ਰੱਖੂਗਾ, ਉਹ ਤਾਂ ਨਹੀਂ ਇੱਧਰ ਨੂੰ ਜਾਂਦਾ। ਜਿਹਨੇ ਉਹ ਨਹੀਂ ਯਾਦ ਰੱਖਣੀ, ਜਿਹਨੇ ਛਿੱਤਰ ਪਰੇਡ ਨਹੀਂ ਪੁਲਿਸ ਦੀ ਯਾਦ ਰੱਖਣੀ, ਉਹ ਜੋ ਮਰਜ਼ੀ ਕਰੇ ਬਾਈ, ਬਲੈਕ ਕਰੇ, ਜੋ ਮਰਜ਼ੀ ਕਰੇ, ਡੱਕਾ ਮਾਰੇ। ਜਿਹੜਾ ਛਿੱਤਰ ਪਰੇਡ ਦੇਖ ਕੇ ਹੀ ਡਰਦਾ ਵੀ ਭਾਈ ਬੇਇੱਜ਼ਤੀ ਨਹੀਂ ਕਰਾਉਣੀ, ਅੱਧੀ ਖਾ ਲਾਂਗੇ, ਰੁੱਖੀ ਖਾ ਲਾਂਗੇ, ਨਾਲੇ ਦੁਨੀਆਂ ਦੀ ਬਦਨਾਮੀ, ਨਾਲੇ ਉੱਥੇ ਛਿੱਤਰ ਪਰੇਡ, ਉਹ ਨਹੀਂ ਕਰਦਾ। ਨਹੀਂ ਕਰਦੇ ਹੀ ਨੇ ਲੋਕ, ਦੋ ਨੰਬਰ ਦੇ ਕੰਮ ਹੀ ਕਰਦੇ ਨੇ, ਕਰੀ ਜਾਂਦੇ। ਇਹ ਦੋ ਨੰਬਰ ਦਾ ਕੰਮ ਹੈ, ਇਹ ਜਿਹੜਾ ਕੋਈ ਕਰ ਰਹੇ ਨੇ ਗੋਲ ਕਾਲੇ, ਸਭ ਦੋ ਨੰਬਰ ਦਾ ਹੀ ਕੰਮ। ਹਾਂਜੀ,
ਜੈ ਛਲ ਛੇਦ ਅਭੇਦ ਸੁਣਾਇਆ, ਉਹਾਂ ਕਿਸੇ ਵਿਆਪਤ ਮਾਇਆ,
ਉਹਾਂ ਕਿਸੇ ਵਿਆਪਤ ਮਾਇਆ, ਉੱਥੇ ਮਾਇਆ ਕਿਹਨੂੰ ਵਿਆਪਣੀ ਹੈ? ਜੇ ਅਛਲ ਹੈ, ਜਿੱਥੇ ਆਦਮੀ ਦੇ ਵਿੱਚ ਛਲ ਕਪਟ ਹੈ ਨਹੀਂ, ਕੋਈ ਕਿਤੇ ਕਮੀ ਹੈ ਨਹੀਂ, ਕੋਈ ਸੁਰਾਖ ਹੈ ਨਹੀਂ, ਸੁਰਾਖ 'ਚ ਹੀ ਮਾਇਆ ਲੀਕ ਹੋ ਜਾਂਦੀ ਹੈ। ਸੁਰਾਖ ਕਾਹ 'ਚ ਹੁੰਦੀ ਹੈ, ਕਿਹੜੀ ਚੀਜ਼ ਸੁਰਾਖ ਹੁੰਦਾ, ਕਿਸ਼ਤੀ ਕੀ ਹੈ ਸਾਡੇ ਕੋਲ? ਸਾਡੇ ਕੋਲ ਸਤ ਸੰਤੋਖ ਦਾ ਜਹਾਜ਼ ਹੈ, ਕਿਸ਼ਤੀ ਜਿਹੜਾ ਸੰਤੋਖ ਹੈ ਨਾ, ਇਹਦੇ ਜਦੋਂ ਛੇਦ ਹੋ ਜਾਏ ਤਾਂ ਮਾਇਆ ਅੰਦਰ ਵੜੂ। ਸੰਤੋਖ ਟੁੱਟ ਜਾਏ ਕਿਤੋਂ, ਕਰੈਕ ਹੋ ਜਾਏ, ਜਦੋਂ ਸੰਤੋਖ ਕਿਤੋਂ ਵੀ ਸੁਰਾਖ ਹੋ ਗਿਆ ਸੰਤੋਖ 'ਚੋਂ, ਜਾਂ ਤੁਸੀਂ ਉਹ ਮੋਰੀ ਕਰ ਲਈ ਮਾੜੀ ਮੋਟੀ ਹਿੱਟ ਵੀ, ਮਾੜਾ ਮੋਟਾ ਤਾਂ ਪਾਣੀ ਬਾਹਰ ਹੋਣਾ ਚਾਹੀਦਾ, ਛੋਟੇ ਛੋਟੇ ਸਰਾ ਕਰ ਲਓ, ਉਹ ਨਾ ਖਾ ਜਾਣ। ਜੇ ਅਛੇਦ ਸਮਾਇਆ, ਜਿੰਨਾ ਚਿਰ ਅਛੇਦ ਹੋ ਕੇ ਉਹਨਾਂ ਚਿਰ ਮਾਇਆ ਨਹੀਂ ਨੇੜੇ ਆ।
ਅਛੇਦ ਅਭੇਦ ਸਮਾਇਆ,
ਅਭੇਦ ਵੀ ਹੈ, ਭੇਦਿਆ ਨਹੀਂ ਜਾ ਸਕਦਾ। ਜੇ ਕੋਈ ਤੁਹਾਨੂੰ ਦੇਣੇ ਵੀ, ਤੁਹਾਨੂੰ ਲਾਲਚ ਲੋਭ ਦੇ ਬਸ ਪਾਉਣਾ ਵੀ ਚਾਹੁੰਦਾ ਹੋਵੇ, ਤੁਸੀਂ ਨਹੀਂ ਮੰਨਦੇ, ਉਹ ਭੇਦ ਹੈ। ਭੇਦਣਾ ਚਾਹੇ ਕੋਈ, ਲਾਲਚ ਬਸ ਕਰਨਾ ਚਾਹੇ ਕੋਈ, ਇਹਨਾਂ ਨੂੰ ਰਾਤ ਉਹ ਕਰ ਦਈਏ, ਇਹ ਅਭੇਦ ਨਹੀਂ ਰਹੇ। ਆਖੇ ਲਾਗੇ ਗੁਰਦੁਆਰੇ ਬਣਾ ਲਏ, ਅਕਾਲੀ ਫੂਲਾ ਤੁਹਾਨੂੰ ਕਿਹਾ ਤਾ ਕੰਮ ਨਾ ਕਰੋ, ਮਾਇਆ ਵਾਲਾ ਨਹੀਂ ਮੰਨੇ, ਉਹ ਕਹਿੰਦੇ ਚਲੋ ਠੀਕ ਆ, ਕਰ ਲਓ ਤੁਸੀਂ, ਕਰ ਲਓ। ਹਾਂਜੀ,
ਆਪਸ ਕੋ ਆਪੇ ਆਦੇਸ਼, ਇਸ ਗੁਣ ਕਾ ਨਾਹੀ ਪ੍ਰਵੇਸ਼।
ਆਪਸ ਕੋ ਆਪੇ ਆਦੇਸ਼, ਆਪਣੇ ਆਪ ਨੂੰ ਆਪੇ ਆਦੇਸ਼ ਕਰ ਰਿਹਾ, ਕੌਣ ਕਰ ਰਿਹਾ? ਜੇ ਮਨ ਆਦੇਸ਼ ਕਰ ਰਿਹਾ ਪ੍ਰਭ ਨੂੰ, ਚਿੱਤ ਨੂੰ, ਤਾਂ ਆਪਣੇ ਆਪ ਨੂੰ ਆਪੇ ਕਰ ਰਿਹਾ, ਹੋਰ ਕਿਹਨੂੰ ਕਰ ਰਿਹਾ? ਆਦੇਸ਼ ਤਸੇ ਆਦੇਸ਼, ਆਦ ਅਨੀਲ ਅਨਾਦ ਅਨੈਤ, ਚੁੱਕ ਚੁੱਕ ਹੋ ਗਿਆ। ਜੇ ਝੁਕਿਆ ਹੈ ਮਨ, ਤਾਂ ਆਪਣੇ ਮੂਲ ਦੇ ਸਾਹਮਣੇ ਝੁਕਿਆ, ਆਪਣੇ ਆਪ ਨੂੰ ਆਦੇਸ਼ ਕੀਤਾ। ਆਦੇਸ਼ ਹੁੰਦਾ ਨਮਸਕਾਰ ਕਰਨਾ, ਜਿਹਦੀ ਅਣਸ ਹੈ ਕਹੋ ਕਬੀਰ ਤੂੰ ਰਾਮ ਕੀ ਅਣਸ, ਰਾਮ ਨੂੰ ਅਣਸ ਕੀਤਾ ਆਪਣੇ ਅੰਦਰਲੇ ਨੂੰ, ਬਾਹਰ ਤਾਂ ਕਿਸੇ ਨੂੰ ਕੀਤਾ ਨਹੀਂ ਆਦੇਸ਼, ਨਹੀਂ ਬਾਹਰ ਆਦੇਸ਼ ਕਰ ਸਕਦੇ ਸੀ ਕਿਸੇ ਨੂੰ ਵੀ। ਆਦੇਸ਼ ਬਾਬਾ ਆਦੇਸ਼, ਆਦ ਅਨਿਲ ਤੇਰਾ ਅੰਤ ਨਾ ਪਾਇਆ, ਜੁਗ ਜੁਗ ਏਕੋ ਬੇਸ, ਤੇਰਾ ਅੰਤ ਤਾਂ ਪਾਇਆ ਨਹੀਂ। ਇਹ 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 ਸ਼ਬਦ ਗੁਰੂ ਨੂੰ ਆਦੇਸ਼, ਜਾਂ ਬਾਬਾ ਆਦੇਸ਼ ਕੇ, ਇੱਥੇ ਆਪ ਆਪਣੇ ਆਪ ਨੂੰ ਆਦੇਸ਼,
ਇਹ ਆਦੇਸ਼
ਇਹ ਪਹਿਲੀ ਸਟੇਜ ਹੈ ਪੂਰਨ ਬ੍ਰਹਮ ਬਣਨ ਦੀ ਆਦੇਸ਼। ਉਹ ਫਿਰ ਇਹ ਤਾਂ ਬੁੱਧਾ ਆਦੇਸ਼ ਹੈ, ਇਹ ਤਾਂ ਮਨ ਨੇ ਆਦੇਸ਼ ਕੀਤਾ ਨਾ, ਉਹ ਚਿੱਤ ਨੇ ਆਦੇਸ਼ ਕੀਤਾ, ਫਿਰ ਅੱਗੇ ਆ ਕੇ ਉਹ ਸਤਿਗੁਰ ਦਾ ਆਦੇਸ਼ ਹੈ, ਇਹ ਮਨ ਦੇ ਲੈਵਲ ਦਾ ਆਦੇਸ਼ ਹੈ, ਮਨਬੁੱਧੀ ਦਾ ਆਦੇਸ਼ ਹੈ। ਜਿਹੜਾ ਸਤਿਗੁਰ ਜਾ ਕੇ ਕੰਢੇ ਲੱਗਦੀ ਹੈ ਨਾ ਕਿਸ਼ਤੀ ਜਾ ਕੇ, ਸਤਿਗੁਰ ਕਾਜ ਸਵਾਰਦਾ ਦਰਾਂ ਮੂਹਰੇ ਜਾਂਦਾ, ਉਹ ਜਦ ਉਹ ਫਿਰ ਆਦੇਸ਼ ਉਹ ਕਰਦਾ। ਹਾਂ ਆਦੇਸ਼ ਬਾਬਾ ਆਦੇਸ਼ ਆਦਾ ਨੀਲ ਤੇਰਾ ਅੰਤ ਨਾ ਪਾਇਆ, ਤੇਰਾ ਅੰਤ ਤਾਂ ਪਾਇਆ ਨੀ ਕਿਸੇ। ਆਹੋ ਚਲੋ ਉਹ ਵੀ ਠੀਕ ਹੈ।
ਆਪਸ ਕੋ ਆਪੇ ਆਦੇਸ਼ ਤਿਸ ਗੁਣ ਕਾ ਨਾਹੀ ਪ੍ਰਵੇਸ਼,
ਤੇਹੋ ਗੁਣ ਕਾ, ਤੇਹੋ ਗੁਣ ਕਾ, ਤੇਹੋ
ਗੁਣ ਕਾ ਨਾਹੀ ਪ੍ਰਵੇਸ਼,
ਤੇਹ ਗੁਣ ਕਾ,
ਤੇਹ ਗੁਣ ਕਾ ਨਾਹੀ ਪ੍ਰਵੇਸ਼,
ਤਿੰਨਾਂ ਗੁਣਾਂ ਦਾ ਪ੍ਰਵੇਸ਼ ਨੀ ਉੱਥੇ, ਰਜੋ
ਗੁਣ ਕਾ ਨਾਹੀ ਪ੍ਰਵੇਸ਼।
ਹਾਂ ਰਜੋ ਤਮੋ ਦੇਖੋ, ਰਜੋ ਤਮੋ ਸਤ ਵਾਲਿਆਂ ਦਾ ਪ੍ਰਵੇਸ਼ ਨੀ ਉੱਥੇ,
ਤੇਹੋ ਗੁਣ ਕਾ ਨਾਹੀ ਪ੍ਰਵੇਸ਼,
ਰਜੋ ਤਮੋ ਸਤ ਵਾਲੇ ਜਿਹੜੇ ਸਰਗੁਣ ਨੇ ਉਹਨਾਂ ਦਾ ਤਾਂ ਉੱਥੇ ਐਂਟਰੀ ਹੋਣੀ ਹੈ, ਉਹਨਾਂ ਦੀ ਐਂਟਰੀ ਨਹੀਂ ਹੈ। ਜਿਹੜੇ ਤਿੰਨ ਗੁਣਾਂ ਵਾਲੇ ਇਹਨਾਂ ਦੇ ਨੇ ਨਾ, ਫਿਰ ਤੇ ਬੜੇ ਕੁਵਾਰੇ ਨੂੰ ਦੇਖੀ ਹੈ।
ਆਪਸ ਕੋ ਆਪੇ ਆਦੇਸ਼ ਤਿਹੋ ਗੁਣ ਕਾ ਨਾਹੀ ਉਪਦੇਸ਼,
ਜਿੱਥੇ ਆਪਣੇ ਆਪ ਨੂੰ ਆਪੇ ਨਮਸਕਾਰ ਹੈ ਉੱਥੇ ਤਿੰਨ ਗੁਣ ਬਾਹਰ ਰਹਿ ਜਾਂਦੇ ਨੇ ਮਾਇਆ 'ਚ। ਕ੍ਰਿਸ਼ਨ ਆਪਣੇ ਆਪ ਨੂੰ ਆਦੇਸ਼ ਨਹੀਂ ਕਰਦਾ, ਆਪ ਲੋਕ ਕਹਿੰਦਾ ਮੈਨੂੰ ਕਰਨ, ਰਾਮ ਚੰਦਰ ਕਹਿੰਦਾ ਲੋਕ ਮੈਨੂੰ ਕਰਨ, ਇੱਥੇ ਆਪਸ ਕੋ ਆਪੇ ਆਦੇਸ਼, ਉੱਥੇ ਤਿੰਨ ਗੁਣਾਂ ਦਾ ਪ੍ਰਵੇਸ਼ ਨਹੀਂ, ਤਿੰਨਾਂ ਗੁਣਾਂ ਵਾਲੇ ਦਾ ਕੋਈ ਪ੍ਰਵੇਸ਼ ਨਹੀਂ, ਤਿੰਨਾਂ ਗੁਣਾਂ ਵਾਲੇ ਦੀ ਐਂਟਰੀ ਨਹੀਂ। ਸੱਚਖੰਡ 'ਚ ਜਾ ਕੇ ਕਿਸੇ ਨੇ ਕਿਸੇ ਨੂੰ ਆਦੇਸ਼ ਨਹੀਂ ਕਰਨਾ, ਪਹਿਲੀ ਗੱਲ ਇਹ ਹੈ, ਸਾਰੇ ਬਰਾਬਰ ਦੇ ਭਾਈ ਨੇ, ਉੱਥੇ ਨਹੀਂ ਆਦੇਸ਼, ਉੱਥੇ ਕਿਹੜਾ ਕੋਈ ਗੁਰੂ ਹੈ
ਨਾ ਕੋਈ ਚੇਲਾ,
ਦੋਵੇਂ ਸੋਮ ਨਹੀਂ, ਕਿਹਨੂੰ ਆਦੇਸ਼ ਕਰੋਗੇ, ਨਹੀਂ ਕਰ ਸਕਦੇ ਤੁਸੀਂ ਉੱਥੇ ਆਦੇਸ਼ ਕਿਸੇ ਨੂੰ।
ਆਪਸ ਕੋ ਆਪੇ ਆਦੇਸ਼,
ਜੇ ਬਰਾਬਰ ਦਾ ਹੀ ਆ ਉਹ ਵੀ ਪੂਰਨ ਬ੍ਰਹਮ ਆਪਾਂ ਦਾ ਆਦੇਸ਼ ਕਿਹਨੂੰ ਕਹਿੰਦਾ, ਹੱਥ ਮਿਲਾ ਲਾ ਕੇ, ਜੇ ਤੈਂ ਮੈਨੂੰ ਕਰਦਾ ਮੈਂ ਤੈਨੂੰ ਕਰਦਾ, ਜੇ ਤੈਂ ਮੈਨੂੰ ਕਰਦਾ ਮੈਂ ਤੈਨੂੰ ਕਹਾਂ, ਆਪਸ ਆਪਸ ਵਿੱਚ ਕੀਤਾ ਹੈ ਇੱਕ ਦੂਏ ਨੇ, ਆਪਸ ਕੋ ਆਪੇ ਆਦੇਸ਼ ਦਾ ਮਤਲਬ ਤੈਂ ਮੈਨੂੰ ਆਦੇਸ਼ ਕਰਦਾ ਮੈਂ ਤੈਨੂੰ ਕਰਦਾ, ਜਿਹੜਾ ਫਤਿਹ ਬੁਲਾਉਣੇ ਉਹ ਵੀ ਆਪਸ ਵਿੱਚ ਹੀ ਆਦੇਸ਼ ਹੈ ਇੱਕ ਦੂਏ ਦਾ, ਬਰਾਬਰ ਦਾ ਮੰਨ ਕੇ ਬੁਲਾਉਂਦੇ ਹਨ, ਇਹ ਆਪਸ ਕੋ ਆਪੇ ਆਦੇਸ਼ ਹੈ।
ਤਿਹੋ ਗੁਣ ਕਾ ਨਹੀਂ ਪ੍ਰਵੇਸ਼,
ਉੱਥੇ ਤਿੰਨਾਂ ਗੁਣਾਂ ਦਾ ਪ੍ਰਵੇਸ਼, ਤਿੰਨਾਂ ਗੁਣਾਂ ਦਾ ਪ੍ਰਵੇਸ਼ ਜਿੱਥੇ ਹੈ ਉੱਥੇ ਕੋਈ ਬੜਾ ਹੈ ਕੋਈ ਛੋਟਾ ਹੈ, ਉੱਥੇ ਕ੍ਰਿਸ਼ਨ ਤਿੰਨਾਂ ਗੁਣਾਂ 'ਚ ਹੈ, ਇਹਨਾਂ ਦੇ ਜਿਹੜੇ ਸਰਗੁਣ ਵਾਲੇ ਨੇ ਸਾਰੇ ਇੱਥੇ, ਉਹ ਕਹਿੰਦੇ ਉੱਥੇ ਸਰਗੁਣ ਵਾਲਿਆਂ ਦੀ ਐਂਟਰੀ ਨਹੀਂ ਤੁਹਾਡਿਆਂ ਦੀ ਹੁੰਦੀ ਸੱਚਖੰਡ 'ਚ, ਜਿੰਨੇ ਤੁਹਾਡੇ ਅਵਤਾਰ ਨੇ ਥੱਲੇ ਹੀ ਨੇ ਉਹ ਨਹੀਂ ਉੱਥੇ ਜਾ ਸਕਦੇ, ਇਹ ਅਵਤਾਰ ਸਾਰੇ ਇੱਥੇ ਕਲਯੁਗ ਦੇ ਹੀ ਨੇ, ਇਹ ਮਾਇਆ 'ਚ ਰਹਿਣ ਵਾਲੇ ਅਵਤਾਰ ਨੇ। ਜਿਹੜਾ ਤਿੰਨਾਂ ਗੁਣ ਵਾਲੇ ਨੂੰ ਇਹਨਾਂ ਨੇ ਵਧਿਆ ਨਾ ਸਰਗੁਣ, ਇਹ ਮਾਇਆਧਾਰੀ ਨੇ ਸਭ, ਅਤੇ ਉਹ ਗੁਣ ਕਾ ਨਾ ਹੀ ਤਿੰਨਾਂ ਗੁਣ ਵਾਲੇ ਦਾ ਪ੍ਰਵੇਸ਼, ਐਂਟਰੀ ਉੱਥੇ ਬਰਾਬਰੀ ਹੈ, ਉਹ ਬਰਾਬਰੀ ਮੰਨਦੇ ਨਹੀਂ, ਉਹ ਤਾਂ ਵੱਡੇ ਬਣਦੇ ਨੇ, ਉਹ ਬਰਾਬਰੀ ਨਹੀਂ ਮੰਨਦੇ, ਜੇ ਬਰਾਬਰੀ ਹੁੰਦੀ ਮੈਂ ਕਿਉਂ ਕਰਦਾ ਕ੍ਰਿਸ਼ਨ, ਕ੍ਰਿਸ਼ਨ ਮੈਂ ਕਿਉਂ ਕਰਦਾ ਜੇ ਬਰਾਬਰੀ ਹੁੰਦੀ, ਉੱਥੇ ਬਰਾਬਰੀ ਨਹੀਂ ਹੈ। ਰਾਮਚੰਦਰ ਜਿੱਥੇ ਹੈ ਬਰਾਬਰੀ ਨਹੀਂ ਹੈ, ਰਾਮਚੰਦਰ ਦਾ ਗੁਰੂ ਹੈ, ਗੁਰੂ ਨੂੰ ਆਦੇਸ਼ ਕਰਦਾ, ਉਹ ਨਮਸਕਾਰ ਕਰਦਾ, ਰਾਮਚੰਦਰ ਨੂੰ ਨਮਸਕਾਰ ਉਹਦੇ ਭਾਈ ਕਰਦੇ ਨੇ, ਸਗਾ ਹੀ ਭਾਈ ਕਰਦਾ ਰੋਜ਼, ਅਤੇ ਉੱਥੇ ਤਾਂ ਦੋਵੇਂ ਸੋਮ ਹੈ, ਉੱਥੇ ਨਹੀਂ ਹੈ ਉਹ ਗੱਲ, ਇਹ ਪੜ੍ਹਾਈ ਹੋ ਨਹੀਂ ਹੈ ਇੱਥੇ, ਇਹ ਪੜ੍ਹਾਈ ਹੋਰ ਉਹ ਹੋਰ ਰਮਾਇਣ ਦੇ ਵਿੱਚ ਪੜ੍ਹ ਕੇ ਦੇਖ ਲਓ, ਉੱਥੇ ਵੀ ਦੋਵੇਂ ਸੋਮ ਨੇ ਸਾਰੇ।
ਜੈ ਇੱਕ
ਇੱਥੇ ਆ ਕੌਣ ਗੁਰੂ ਕੌਣ ਕਹੀਏ ਚਿਹਰਾ, ਜੇ ਗੁਰੂ ਚੇਲਾ ਹੈ ਨਹੀਂ ਉੱਥੇ, ਗੁਰੂ ਚੇਲਾ ਹੈਗੇ ਨੇ ਰਮਾਇਣ ਚੱਕ ਲਓ, ਮਹਾਂਭਾਰਤ ਚੱਕ ਲਓ, ਗੁਰੂ ਚੇਲਾ ਪਏ ਨੇ ਉੱਥੇ, ਇੱਥੇ ਨਹੀਂ ਗੁਰੂ ਚੇਲਾ ਹੈ ਕੋਈ, ਇੱਥੇ ਦਾ ਤਾਂ ਗਾਂ ਕਹਿਤਾ ਆਪਸ ਕੋ ਆਪੇ
ਆਦੇਸ਼,
ਆਪਸ ਕੋ ਆਪੇ ਆਦੇਸ਼, ਤੇ ਉਹ ਗੁਣ ਕਾ ਨਾ
ਹੀ ਪ੍ਰਵੇਸ਼,
ਤਿੰਨਾਂ ਗੁਣਾਂ ਵਾਲੇ ਦਾ ਕੋਈ ਪ੍ਰਵੇਸ਼ ਨਹੀਂ ਉੱਥੇ, ਰਜੋ ਤਮੋ ਸਤੇ ਵਾਲੇ ਦਾ ਕੋਈ, ਕਿਉਂਕਿ ਉਗੜਨੇ ਆ ਅਸਲ 'ਚ, ਪ੍ਰਵੇਸ਼ ਕਿਉਂ ਨਹੀਂ, ਕਿਉਂ ਨਹੀਂ ਉਗੜਨੇ ਦਿੰਦੇ, ਇਹ ਉਗੜਨੇ ਕਹਿੰਦੇ ਬਾਹਰ ਰੱਖਿਆ, ਆਈਏ ਸਾਰ। ਹਾਂ
ਜੈ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ,
ਭਗਵੰਤਾ ਜਾਂ ਭਗਵੰਤਾ ਇੱਕ ਹੈ, ਸਾਰੇ ਭਗਵੰਤਾ ਨੇ ਇੱਕੋ ਹੀ ਰੂਪ ਹੈ, ਜੇ ਭਗਵੰਤਾ ਇੱਕ ਹੈ, ਜਦ ਇਹ ਜੀਵ ਭਗਵੰਤਾ ਰੂਪ ਜੇ ਇੱਕ ਹੈ, ਭਗਵੰਤਾ ਵੀ ਇਹੀ ਹੈ, ਭਗਵੰਤਾ ਇਹੀ ਹੈ ਆਪੇ ਇੱਕ ਭਗਵੰਤਾ।
ਕੌਣ ਅਚਿੰਤ ਕਿਸ ਲਾਗੇ ਚਿੰਤਾ,
ਅਚਿੰਤ ਕੌਣ ਹੈ, ਚਿੰਤਾ ਕਿਹਨੂੰ ਹੈ ਫਿਰ, ਭਗਵੰਤ ਨੂੰ ਚਿੰਤਾ ਹੁੰਦੀ ਹੈ, ਭਗਵੰਤ ਨੂੰ ਚਿੰਤਾ ਨਹੀਂ ਹੁੰਦੀ।
ਜੇ ਆਪਣ ਆਪ ਆਪ ਪਤਿਆਰਾ ਤੈ ਕੌਣ ਕਥੇ ਕੌਣ ਸੁਣਨੇ ਹਰ।
ਚਲੋ ਆਪਣ ਆਪ ਆਪ ਪਤਿਆਰਾ, ਜਾਂ ਆਪਣੇ ਆਪ ਨੂੰ ਆਪੇ ਹੀ ਬਣਾਇਆ ਮਨ ਨੂੰ, ਜਦ ਮਨ ਦੀ ਤਸੱਲੀ ਆਪੇ ਕਰਾਈ ਹੈ, ਆਪਣੇ ਮਨ ਨੂੰ ਆਪੇ ਬਣਾਇਆ, ਤਾਂ ਕਥਨ ਕਰਨ ਵਾਲਾ ਕੌਣ ਹੈ, ਸੁਣਨ ਵਾਲਾ ਕੌਣ ਹੈ, ਬਣਾਉਣ ਵਾਲਾ ਕੌਣ ਹੈ, ਮੰਨਣ ਵਾਲਾ, ਉਹ ਮੰਨਣ ਵਾਲਾ ਬਣਾਉਣ ਵਾਲਾ ਦੂਆ ਨਹੀਂ ਕੋਈ ਵੀ, ਆਪਣੇ ਆਪ ਮਨ ਨੂੰ ਆਪੇ ਬਣਾਈਦਾ, ਆਪਣੇ ਹੱਥੀਂ ਆਪਣਾ ਆਪੇ ਹੀ ਕਾ ਸਵਾਰੀ ਹੈ, ਨਾ ਕਿਸੇ ਨੇ ਇਹਨੂੰ ਪਤਿਆਇਆ, ਭਰੋਸਾ ਕਰਾ ਦਵਾਇਆ, ਪਤਿਆਉਣਾ ਹੁੰਦਾ ਭਰੋਸੇ 'ਚ ਲੈਣਾ, ਕੰਨਫੀਡੈਂਸ ਵਿੱਚ ਲੈਣਾ, ਨਾ ਕਿਸੇ ਨੇ ਇਹਨੂੰ ਕੰਨਫੀਡੈਂਸ ਲਿਆ, ਨਾ ਕਿਸੇ ਦੇ ਨੇ ਭਰੋਸਾ ਕੀਤਾ, ਆਪਣੇ ਆਪ 'ਤੇ ਹੀ ਭਰੋਸਾ ਕੀਤਾ, ਆਪਣੇ ਮਨ ਨੂੰ ਆਪੇ ਬਣਾਇਆ। ਹਾਂਜੀ,
ਕੌਣ ਕਿੱਥੇ ਕੌਣ ਸੁਣਨੇ ਹਰ, ਬਹੁ ਬੇਅੰਤ ਊਚ ਦੇ ਉੱਚਾ, ਨਾਨਕ ਆਪਸ ਕੋ ਆਪੇ ਪਹੁੰਚਾ।
ਬਹੁ ਬੇਅੰਤ ਊਚ ਤੇ ਉੱਚਾ, ਹੁਣ ਬਹੁਤ ਬੇਅੰਤ ਅਵਸਥਾ ਊਚ ਤੇ ਉੱਚੀ ਅਵਸਥਾ ਵਿੱਚ ਚਲਾ ਗਿਆ, ਅਸਲ ਦੇ ਵਿੱਚ ਜਦ ਮਨ ਉੱਚੀ ਅਵਸਥਾ ਵਿੱਚ ਚਲਿਆ ਗਿਆ ਤਾਂ ਆਪਣਾ ਜਿਹੜਾ ਇਹਦਾ ਪੂਰਾ ਸੀ ਨਾ, ਆਪਣਾ ਆਪਣੀ ਇਹਦੀ ਆਪਣੀ ਅਵਸਥਾ ਸੀ, ਚਿੱਤ ਦੀ ਜਿਹੜੀ ਅਵਸਥਾ ਸੀ ਨਾ, ਗਿਆਨ ਸੀ, ਚਿੱਤ ਮੰਨਿਆ ਹੋਇਆ ਸੀ, ਮਨ ਨਹੀਂ ਸੀ ਮੰਨਿਆ, ਜਿਹੜਾ ਮੰਨਿਆ ਹੋਇਆ ਸੀ ਉਹਦੇ ਵਰਗਾ ਹੀ ਹੋ ਗਿਆ, ਉਸੇ ਅਵਸਥਾ ਚ ਲੈ ਆਪਸ ਕੋ ਆਪੇ ਪਹੁੰਚਾ।
ਬਹੁ ਬੇਅੰਤ ਊਚ ਦੇ ਉੱਚਾ, ਨਾਨਕ ਆਪਸ ਕੋ ਆਪੇ ਪਹੁੰਚਾ, ਆਪੇ ਪਹੁੰਚਾ,
ਆਪਣੇ ਚਿੱਤ ਚਿੱਤ ਦੀ ਉਚਾਈ ਤੱਕ ਆਪੇ ਪਹੁੰਚਿਆ,
ਆਪਸ ਕੋ ਆਪੇ ਪਹੁੰਚਾ।
ਜੋ ਚਿੱਤ ਸੀ ਨਿਰਮਲਤਾ, ਉਹਦੀ ਵਰਗੀ ਨਿਰਮਲਤਾ, ਉਹਦੇ ਵਰਗੇ ਗੁਣ, ਉਹਦੇ ਵਰਗਾ ਸੁਭਾਅ, ਉਸ ਅਵਸਥਾ ਨੂੰ ਮਨ ਆਪੇ ਪਹੁੰਚਿਆ। ਅੱਧਾ ਮਨ ਜਿਹੜਾ ਸਵਸਥ ਸੀ, ਅੱਧਾ ਜਿਹੜਾ ਸਰੀਰ ਚੱਲਦਾ ਸੀ ਸੱਜਾ ਪਾਸਾ, ਖੱਬਾ ਪਾਸਾ, ਉਹ ਜਦ ਪੂਰਾ ਸਵਸਥ ਹੋ ਗਿਆ ਉਹਦੇ ਵਰਗਾ ਹੀ ਹੋਇਆ, ਉਹਦੇ ਵਰਗਾ ਹੀ ਹੋਇਆ, ਉਹ ਜਿਹਾ ਸੱਜਾ ਪਾਸਾ ਤਾਂ ਉਹ ਜਿਹਾ ਖੱਬਾ ਹੋ ਗਿਆ, ਤੰਦਰੁਸਤ ਹੋ ਕੇ, ਅਤੇ ਆਪਣੀ ਜਿਹੜੀ ਤੰਦਰੁਸਤੀ ਹੈ, ਆਪਣੀ ਤੰਦਰੁਸਤੀ ਉਹ ਵਾਪਸ ਲਈ ਹੈ, ਆਪਣੀ ਤੰਦਰੁਸਤੀ ਦੁਬਾਰਾ ਵਾਪਸ ਲਈ ਹੈ, ਔਰ ਕਿਸੇ ਤੋਂ ਕੁਝ ਲਿਆ ਤਾਂ ਕੁਝ, ਤੰਦਰੁਸਤੀ ਖਰਾਬ ਹੋਈ ਸੀ, ਬਿਮਾਰ ਸੀਗਾ, ਹੋਮੇ ਹੋ ਗਈ ਸੀ, ਹੋਮੇ ਤਿਆਗੀ ਹੈ, ਬਿਮਾਰੀ ਹਟੀ ਹੈ, ਤੰਦਰੁਸਤੀ ਫਿਰ ਆ ਗਈ, ਜਿਹੜੀ ਤੰਦਰੁਸਤੀ ਖੁਸ਼ੀ ਹੋਈ ਤੀ ਉਹੀ ਮਿਲੀ ਹੈ, ਕੁਝ ਨਹੀਂ ਮਿਲਿਆ ਹੋਰ, ਪਰ ਰੋਗਾਂ ਦਾ ਕਾਰਨ ਹੋਇਆ, ਨਰੋਗ ਹੋ ਗਿਆ,